And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਗਰਮੀ ਬੜੀ ਸੀ ਕੱਲ੍ਹ।
ਅੱਜ ਵੀ ਹੋਏਗੀ?
ਅੱਜ ਵੀ ਹਾਂ, ਅੱਜ ਮੇ ਬੀ 1-2 degrees ਕੱਲ੍ਹ ਤੋਂ ਘੱਟ ਹੋਵੇ, ਪਰ ਗਰਮੀ ਪੂਰੀ ਰਹਿਣੀ ਆ। ਆਈ ਥਿੰਕ ਪ੍ਰੀਟੀ ਮੱਚ ਸਾਰਾ ਹਫ਼ਤਾ ਹੀ ਇਸੇ ਤਰ੍ਹਾਂ ਦਾ ਹਿਸਾਬ ਕਿਤਾਬ ਰਹਿਣਾ। ਸੋ ਭਾਈ, ਗਰਮੀ ਤੋਂ ਬਚ ਕੇ ਰਹੋ, ਇੱਕ ਰਿਮਾਇੰਡਰ ਆ, ਅਤੇ ਛਾਵੇਂ ਛਾਵੇਂ ਚੱਲਦੇ ਰਹੋ। ਵਾਸੂ ਜੀ, ਇੱਕ ਨਾ ਅੱਜ IRCC ਵੱਲੋਂ ਇੱਕ ਅਪਡੇਟ ਸਾਂਝੀ ਕੀਤੀ ਗਈ ਆ ਕਿ ਫੈਡਰਲ ਸਰਕਾਰ ਵੱਲੋਂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਵਾਸਤੇ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਜਿਹੜੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਂਦੀਆਂ ਨੇ, ਇਹ ਅਜੇ ਵੀ ਉਸੇ ਫਾਰਮੂਲੇ 'ਤੇ ਕੰਮ ਚੱਲ ਰਿਹਾ ਜਿਹਦੇ ਬੇਸਿਸ 'ਤੇ ਪਿਛਲੇ 4 ਸਾਲਾਂ ਦੇ ਵਿੱਚ ਇਹ ਪਰਮਾਨੈਂਟ ਰੈਜ਼ੀਡੈਂਸੀਜ਼ ਅਵਾਰਡ ਕੀਤੀਆਂ ਗਈਆਂ ਨੇ। ਚਿੱਠੀਆਂ ਭੇਜਣ ਦਾ ਸਿਲਸਿਲਾ ਸ਼ੁਰੂ ਹੋਏਗਾ 28 June ਤੋਂ। 2 ਹਫ਼ਤੇ ਦੇ ਵਿੱਚ ਇਨਵੀਟੇਸ਼ਨ ਭੇਜੇ ਜਾਣੇ ਨੇ ਓਵਰ ਦ ਕੋਰਸ ਆਫ
28 ਜੁਲਾਈ।
ਉਹ ਯਾ ਸੋਰੀ 28 ਜੁਲਾਈ ਤੋਂ। ਸੋ ਅਗਲੇ ਮਹੀਨੇ, ਇਸ ਮਹੀਨੇ ਦੇ ਅੰਤ ਤੋਂ ਹੀ, ਜੁਲਾਈ ਸ਼ੁਰੂ ਹੋ ਤੇ ਚੁੱਕਾ, ਅੱਧਾ ਲੰਘ ਵੀ ਗਿਆ, 28 ਜੁਲਾਈ ਤੋਂ ਚਿੱਠੀਆਂ ਭੇਜਣ ਦਾ।
ਗਰਮੀ ਬਹੁਤ
28 ਜੁਲਾਈ ਤੋਂ ਚਿੱਠੀਆਂ ਭੇਜਣ ਦਾ ਸਿਲਸਿਲਾ ਸ਼ੁਰੂ ਹੋਣਾ।
ਹਾਂਜੀ,
ਅਤੇ ਜਿਹੜੇ ਇਨਵੀਟੇਸ਼ਨ ਵਾਸੂ ਜੀ ਭੇਜੇ ਜਾਣੇ, ਚਲੋ ਉਹਨਾਂ ਦੀ ਗਿਣਤੀ ਹਮੇਸ਼ਾ ਹੀ ਵੱਧ ਹੁੰਦੀ ਆ, ਪਰ ਸਰਕਾਰ ਨੇ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਹੈ, ਟੀਚਾ ਇਹ ਆ। 10,000 ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣੀਆਂ, ਪਰ ਕਹਾਣੀ ਉਹੀ ਆ ਕਿ ਜਿਨ੍ਹਾਂ ਨੇ 220 ਅਰਜ਼ੀ ਲਈ ਸੀ, ਅਜੇ ਵੀ ਉਸੇ ਪੂਲ ਦੇ ਵਿੱਚੋਂ ਇਨਵੀਟੇਸ਼ਨ ਭੇਜੇ ਜਾ ਰਹੇ ਨੇ।
ਯਾ ਸੋ ਇੰਟਰਸਟ ਟੂ ਸਪੋਂਸਰ ਜਿਨ੍ਹਾਂ ਨੇ ਸਬਮਿਟ ਕੀਤਾ ਸੀ ਔਨਲਾਈਨ 220 ਦੇ ਵਿੱਚ, ਉਸੇ ਪੂਲ ਦੇ ਵਿੱਚੋਂ ਡਰਾਜ਼ ਕੱਢੇ ਜਾ ਰਹੇ ਨੇ। ਪਿਛਲੇ 4 ਸਾਲਾਂ ਦੇ ਵਿੱਚ ਇੱਦਾਂ ਹੀ ਹੋਇਆ। ਸੋ ਹੁਣ ਫਿਰ ਕਹਿੰਦੇ ਕਿ ਅਸੀਂ 17,860 ਇਨਵੀਟੇਸ਼ਨਸ ਭੇਜਾਂਗੇ। ਐਕਸਪੈਕਟੇਸ਼ਨ ਇਹ ਹੈ ਕਿ ਇਹਦੇ ਨਾਲ 10,000 ਕੰਪਲੀਟ ਜਿਹੜੀਆਂ ਪੂਰੀਆਂ ਅਰਜ਼ੀਆਂ ਜਿਹੜੀਆਂ ਨੇ ਉਹ ਪਹੁੰਚ ਜਾਣਗੀਆਂ, ਅਤੇ 10,000 ਅਰਜ਼ੀਆਂ ਨੂੰ ਇਹ ਮਨਜ਼ੂਰੀ ਦੇਣਾ ਚਾਹੁੰਦੇ ਨੇ। ਸੋ ਮਤਲਬ 10,000 PR ਦੇਣ ਦਾ ਟੀਚਾ ਹੈ, ਅਤੇ ਹੋ ਸਕਦਾ ਕਿ ਉੱਥੋਂ 100-200 ਜਾਂ ਕੁਝ ਅਰਜ਼ੀਆਂ ਵੱਧ ਵੀ ਜਿਹੜੀਆਂ
ਇੱਧਰ ਉੱਧਰ ਹੋ ਸਕਦੇ ਨੇ,
ਹੋ ਸਕਦਾ, ਪਰ ਟੀਚਾ ਹੈਗਾ 10,000 ਦਾ। ਅਤੇ ਨਵੀਆਂ ਕੋਈ ਅਰਜ਼ੀਆਂ ਇਸ ਸਾਲ ਵੀ ਐਕਸੈਪਟ ਨਹੀਂ ਕੀਤੀਆਂ ਜਾ ਰਹੀਆਂ, ਅਤੇ ਇਹ ਕਿਹਾ ਜਾ ਰਿਹਾ ਵੀ ਜੇ ਤੁਸੀਂ 220 ਦੇ ਵਿੱਚ ਅਪਲਾਈ ਨਹੀਂ ਸੀ ਕੀਤਾ, ਅਤੇ ਪਰ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ ਕੈਨੇਡਾ, ਫਿਰ ਸੁਪਰ ਵੀਜ਼ਾ ਕਹਿੰਦੇ ਅਪਲਾਈ ਕਰ ਲਓ, ਵੀ ਐਟ ਅ ਗਿਵਨ ਟਾਈਮ ਤੁਹਾਡੇ ਪੇਰੈਂਟਸ 5 ਸਾਲ ਇੱਥੇ ਰਹਿ ਸਕਦੇ ਨੇ, ਅਤੇ ਉਸ ਤੋਂ ਬਾਅਦ ਤੁਸੀਂ 2-2 ਸਾਲ ਕਰਕੇ ਇਹਨੂੰ ਐਕਸਟੈਂਡ ਕਰ ਸਕਦੇ ਹੋ, ਅਤੇ ਇਹ 10-year ਮਲਟੀਪਲ ਐਂਟਰੀ ਵੀਜ਼ਾ ਹੁੰਦਾ।
ਪਰ ਬਸ ਹਾਂਜੀ, ਪਰ ਸਮੱਸਿਆ ਇਹ ਆ ਵਾਸੂ ਜੀ ਕਿ ਦੇਖੋ 220 ਦੇ ਵਿੱਚ ਕਈ ਵਿਅਕਤੀ ਅਜਿਹੇ ਸੀ ਜਿਹੜੇ ਆਪਣੇ ਪੇਰੈਂਟਸ ਨੂੰ ਸਪੋਂਸਰ ਕਰਨ ਲਈ ਇੰਟਰਸਟ ਟੂ ਸਪੋਂਸਰ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਭਰਨੀ ਚਾਹੁੰਦੇ ਸੀ, ਪਰ ਉਹਨਾਂ ਦੀ ਉਦੋਂ ਐਲੀਜੀਬਿਲਟੀ ਨਹੀਂ ਸੀ ਬਣਦੀ। ਕਈਆਂ ਦੀ ਐਲੀਜੀਬਿਲਿਟੀ ਹੀ ਪਿਛਲੇ ਸਾਲਾਂ ਦੇ ਵਿੱਚ ਬਣੀ ਆ, ਕਈ ਉਦੋਂ ਖੁਦ ਹੀ ਇੱਥੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਸੀਗੇ। ਜੇ ਉਹ ਜਦੋਂ ਪਿਛਲੇ ਸਾਲਾਂ ਦੇ ਵਿੱਚ ਕੋਈ ਮੰਨ ਲਓ 2021 ਦੇ ਵਿੱਚ, 2022 ਦੇ ਵਿੱਚ ਕੋਈ PR ਹੋਇਆ, ਉਹ ਤੋਂ ਬਾਅਦ ਭਾਵੇਂ ਹੁਣ ਉਹ ਐਲੀਜੀਬਲ ਹੈਗੇ ਨੇ, ਜਿਹੜੇ ਪੈਰਾਮੀਟਰਸ ਹੈਗੇ ਨੇ ਪੇਰੈਂਟਸ ਨੂੰ ਸਪੋਂਸਰ ਕਰਨ ਵਾਸਤੇ, ਉਹਦੇ ਉਹ ਸ਼ਰਤਾਂ ਪੂਰੀਆਂ ਕਰਦੇ ਨੇ, ਪਰ ਉਸ ਪੂਲ ਦੇ ਵਿੱਚ ਐਂਟਰ ਕਰਨ ਵਾਸਤੇ ਅਜੇ ਤੱਕ ਦੁਬਾਰਾ ਬੂਹਾ ਹੀ ਨਹੀਂ ਖੁੱਲ੍ਹਿਆ। ਉਹ 220 ਵਾਲੀਆਂ ਅਰਜ਼ੀਆਂ ਦੇ ਵਿੱਚੋਂ ਹੀ ਅਜੇ ਦੁਬਾਰਾ ਤੋਂ ਇਨਵਾਈਟਸ ਭੇਜੇ ਜਾ ਰਹੇ ਨੇ ਪਿਛਲੇ ਸਾਲਾਂ 'ਚ। ਸਰਕਾਰ ਦਾ ਤਰਕ ਇਹ ਆ ਕਿ ਪਹਿਲਾਂ ਜਿਹੜਾ ਪਿਛਲਾ ਬੈਕਲੋਗ ਆ ਅਸੀਂ ਉਹਨੂੰ ਕਲੀਅਰ ਕਰ ਲਈਏ, ਨਹੀਂ ਤਾਂ ਦੇਖੋ ਹੋਣਾ ਕੀ ਆ। ਜੇ ਹਰ ਸਾਲ ਗਵਰਨਮੈਂਟ ਕਹੇ ਕਿ ਜੀ ਅਸੀਂ ਐਤਕੀ ਨਵੇਂ ਇੰਟਰਸਟ ਟੂ ਸਪੋਂਸਰ ਵਾਲੀ ਅਰਜ਼ੀ ਦੁਬਾਰਾ ਤੋਂ ਲੈ ਰਹੇ ਹਾਂ, ਵੀ ਜਿਹੜੀਆਂ ਪਿਛਲੇ ਸਾਲ ਦੀਆਂ ਅਰਜ਼ੀਆਂ ਉਹ 'ਚੋਂ ਅਸੀਂ 10,000 PR ਦੇ ਦਿੱਤੀਆਂ, ਹੁਣ ਉਹ ਸਾਰੇ ਦਾ ਸਾਰਾ ਜਿਹੜਾ ਪਲੰਦਾ ਸੀਗਾ ਇੰਟਰਸਟ ਟੂ ਸਪੋਂਸਰ ਵਾਲਾ, ਵੀ ਉਹ ਅਸੀਂ ਪਾਸੇ ਰੱਖਤਾ, ਹੁਣ 0 ਤੋਂ ਸ਼ੁਰੂਆਤ ਕਰਦੇ ਹਾਂ। ਫਿਰ ਕੁਝ ਲੋਕ ਅਜਿਹੇ ਹੋਣਗੇ ਜਿਹੜੇ ਹਰ ਸਾਲ ਉਹ ਅਰਜ਼ੀ ਭਰਨਗੇ, ਅਤੇ ਹਰ ਸਾਲ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ। ਸੋ ਇਹਦਾ ਪਰਫੈਕਟ ਸਿਸਟਮ ਸਰਕਾਰ ਵਾਸਤੇ ਕੋਈ ਵੀ ਘੜ ਸਕਣਾ ਬਹੁਤ ਮੁਸ਼ਕਲ ਬਣਿਆ ਹੋਇਆ, ਅਤੇ ਇਹ ਜਿਹੜੀ ਸਰਕਾਰ ਦੀ ਮੁਸ਼ਕਲ ਹੈ ਇਹ ਹੁਣ ਦੀ ਨਹੀਂ, ਇਹ ਪਿਛਲੇ ਤਕਰੀਬਨ 20 ਸਾਲਾਂ ਤੋਂ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ,
ਅਤੇ ਇਹ ਮੁਸ਼ਕਲ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਵਧੇਗੀ, ਕਿਉਂਕਿ ਡਿਮਾਂਡ ਤਾਂ ਬਣੀ ਰਹਿਣੀ ਹੈ ਇਸ PR ਦੀ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਵਾਸਤੇ। ਪਰ ਸਰਕਾਰ ਨੇ ਜਿਹੜੇ ਹੁਣ ਆਪਣੇ ਟੀਚੇ ਨੇ ਉਹ ਕਾਫੀ ਜ਼ਿਆਦਾ ਰਿਵਾਈਜ਼ ਡਾਊਨ ਕੀਤੇ ਨੇ PR ਦੇ।
ਹਾਂਜੀ,
ਸੋ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਉਹਦੇ ਵਿੱਚ ਇਹ ਕੈਟਾਗਰੀ ਵੀ ਜ਼ਾਹਰ ਗੱਲ ਹੈ ਕਿ ਪ੍ਰਭਾਵਿਤ ਹੋਏਗੀ ਹੀ।
ਜੀ ਜੀ ਜੀ।
ਸੋ ਆਉਣ ਵਾਲੇ ਸਾਲਾਂ ਦੇ ਵਿੱਚ ਐਕਸਪੈਕਟ ਕਰਨਾ ਮੈਨੂੰ ਲੱਗਦਾ ਕਿ ਥੋੜ੍ਹਾ ਅਨਰੀਅਲਿਸਟਿਕ ਹੋਏਗਾ ਕਿ PGP ਦੇ ਵੀ ਜਿਹੜੇ ਨੰਬਰਸ ਨੇ ਬਹੁਤ ਜ਼ਿਆਦਾ ਵੱਧ ਜਾਣਗੇ।
ਜੀ ਜੀ ਜੀ।
ਇਹ ਵੀ ਨੰਬਰ ਕੋਈ ਜ਼ਿਆਦਾ ਵਧਣ ਦੇ ਅਸਾਰ ਤਾਂ ਨਹੀਂ ਹੈਗੇ,
ਕਿਉਂਕਿ ਜਿਸ ਅਨੁਪਾਤ ਦੇ ਵਿੱਚ ਬਾਕੀ ਨੰਬਰਸ ਨੂੰ ਰਿਡਿਊਸ ਕੀਤਾ ਗਿਆ, ਉਹ ਜਿਹੜਾ ਇੰਪੈਕਟ ਹੈਗਾ ਇੱਧਰਲੇ ਪਾਸੇ ਵੀ ਉਸੇ ਪ੍ਰਪੋਰਸ਼ਨ ਦੇ ਵਿੱਚ ਪੈ ਸਕਦਾ,
ਕਿਉਂਕਿ ਪਹਿਲਾਂ ਇਹ ਆਸ ਬਣੀ ਰਹਿੰਦੀ ਸੀ ਵੀ ਚਲੋ ਵੀ ਇਸ ਵਾਰ ਇਹਨਾਂ ਨੇ ਜੇ 10,000 ਅਰਜ਼ੀਆਂ ਲਈਆਂ ਨੇ ਵੀ ਹੁਣ, ਕਿਉਂਕਿ ਹਰ ਸਾਲ ਇਹ 5-5 ਲੱਖ PR ਦੇਣ ਲੱਗ ਗਏ, ਕਿ ਹੋ ਸਕਦਾ ਕਿ ਪੀ ਜੀ ਪੀ ਦੇ ਵਿੱਚ ਅਗਲੇ ਸਾਲ 25,000 35,000 ਹੋਇਆ ਵੀ ਇੱਦਾਂ 30,000 ਅਰਜ਼ੀਆਂ ਜਿਹੜੀਆਂ ਲਈਆਂ ਗਈਆਂ ਸੋ ਵੀ ਅਗਲੀ ਵਾਰ ਸ਼ਾਇਦ 40-50,000 ਦਾ ਨੰਬਰ ਆ ਜਾਏਗਾ ਪਰ ਹੁਣ ਉਹਦੇ ਚਾਂਸਿਸ ਨਹੀਂ ਹੈਗੇ ਇਹ ਨੰਬਰ ਜਿਹੜੇ ਨੇ ਕਾਫੀ ਜ਼ਿਆਦਾ ਕਰਟੇਲ ਕੀਤੇ ਜਾ ਰਹੇ ਨੇ
ਜੀ ਵਾਸੂਰੀ ਕੱਲ੍ਹ ਵੈਨਕੂਵਰ ਵਾਲੇ ਏਅਰਪੋਰਟ 'ਤੇ ਇੱਕਦਮ ਬੜੀ ਅਫਰਾ ਤਫਰੀ ਮੱਚ ਗਈ ਸੀ 40 ਮਿੰਟਾਂ ਦਾ ਅਜਿਹਾ ਸਮਾਂ ਸੀ ਜੋ ਉਸ 40 ਮਿੰਟਾਂ ਦੇ ਅੰਦਰ ਅੰਦਰ 9 ਫਲਾਈਟਸ ਡਾਇਵਰਟ ਕਰਨੀਆਂ ਪੈ ਗਈਆਂ ਵੈਨਕੂਵਰ ਦੇ ਹਵਾਈ ਅੱਡੇ ਤੋਂ ਕੁਝ ਫਲਾਈਟਸ ਨੂੰ ਐਬਟਸਫੋਰਡ ਭੇਜਿਆ ਕੁਝ ਫਲਾਈਟਸ ਨੂੰ ਸਿਆਟਲ ਭੇਜਣਾ ਪਿਆ ਕੁਝ ਫਲਾਈਟਸ ਐਡਮਿੰਟਨ ਡਾਇਵਰਟ ਕੀਤੀਆਂ ਗਈਆਂ ਸਮੱਸਿਆ ਬਣੀ ਕਿ ਇੱਕ ਛੋਟਾ ਸੈਸਨਾ ਜਿਹੜਾ 172 ਜਿਹੜਾ ਛੋਟਾ ਪਲੇਨ ਹੁੰਦਾ ਸੈਸਨਾ 172 ਪਲੇਨ ਇੱਕ ਅਣਅਧਿਕਾਰਤ ਤਰੀਕੇ ਨਾਲ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਏਅਰ ਸਪੇਸ ਦੇ ਵਿੱਚ ਦਾਖਲ ਹੋ ਗਿਆ ਫਿਰ ਪੁਲਿਸ ਨੂੰ ਉੱਥੇ ਸੱਦਿਆ ਗਿਆ ਚਲੋ ਅਲਟੀਮੇਟਲੀ ਉਸ ਪਲੇਨ ਨੂੰ ਸੇਫਲੀ ਲੈਂਡ ਪਲੇਨ ਹੋ ਗਿਆ ਜਿਹੜਾ ਵਿਅਕਤੀ ਉਹਦੇ ਵਿੱਚ ਇੱਕੋ ਆਕੂਪੈਂਟ ਸੀ ਉਹਨੂੰ ਪੁਲਿਸ ਨੇ ਅਰੈਸਟ ਵੀ ਕਰ ਲਿਆ ਮੋਟੀ ਵੇਸ ਸਾਰੀ ਕਹਾਣੀ ਪਿੱਛੇ ਹੋਇਆ ਕਿ ਇਹ ਪਤਾ ਨਹੀਂ ਪਰ ਇਹ ਵਿਕਟੋਰੀਆ ਫਲਾਇੰਗ ਕਲੱਬ ਤੋਂ ਉੱਡਿਆ ਪਲੇਨ ਸੀ ਅਤੇ ਉੱਥੋਂ ਉਸ ਪਲੇਨ ਨੂੰ ਲੈ ਕੇ ਜਿਹੜਾ ਇਹ ਵਿਅਕਤੀ ਸੀ ਇਹ ਵੈਨਕੂਵਰ ਵਾਲੇ ਪਾਸੇ ਨੂੰ ਆ ਗਿਆ
ਜਾਂ ਕਹਿੰਦੇ ਪਹਿਲਾਂ ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ ਦੀ ਏਅਰ ਸਪੇਸ ਦੇ ਵਿੱਚ ਵੀ ਇਹ ਦਾਖਲ ਰਿਹਾ ਉੱਥੇ ਵੀ ਕੁਝ ਅੜਿੱਕਾ ਪਿਆ ਫਲਾਈਟਸ ਦੇ ਵਿੱਚ ਉਸ ਤੋਂ ਬਾਅਦ ਇਹ ਵੈਨਕੂਵਰ ਏਅਰਪੋਰਟ ਦੀ ਏਅਰ ਸਪੇਸ ਵਿੱਚ ਆ ਗਿਆ ਅਤੇ ਇੱਥੇ ਦੱਸਿਆ ਜਾਂਦਾ ਵੀ ਤਕਰੀਬਨ 20-25 ਮਿੰਟ ਤਕਰੀਬਨ 20 ਮਿੰਟ ਇਹ ਏਅਰਪੋਰਟ ਦੇ ਚੱਕਰ ਕੱਟਦਾ ਰਿਹਾ ਅਤੇ ਕੁਝ ਲੋਕਾਂ ਨੇ ਵੇਖਿਆ ਵੀ ਉਹਦੀਆਂ ਵੀਡੀਓਜ਼ ਵੀ ਬਣਾਈਆਂ ਫਿਰ RCMP ਵੱਲੋਂ ਦੱਸਿਆ ਗਿਆ ਰਿਚਮੰਡ RCMP ਵੱਲੋਂ ਕਿ ਉਹਨਾਂ ਨੂੰ 1:10 ਦੇ ਇਹਦੇ ਬਾਰੇ ਸੂਚਨਾ ਮਿਲੀ ਅਤੇ ਫਿਰ ਉਹਨਾਂ ਨੇ ਰਿਸਪੋਂਡ ਕੀਤਾ ਪੁਲਿਸ ਡੌਗਸ ਅਤੇ ਏਅਰ ਸਰਵਿਸ ਦੀ ਵੀ ਮਦਦ ਲਈ ਗਈ ਅਤੇ 1:45 ਤੱਕ ਕਹਿੰਦੇ ਇਸ ਜਹਾਜ਼ ਨੂੰ ਸੇਫਲੀ ਲੈਂਡ ਕਰਵਾ ਲਿਆ ਗਿਆ ਸਵਾਲ ਇਹ ਵੀ ਚੁੱਕਿਆ ਗਿਆ ਕਿ ਅਸੀਂ ਆਪਣੇ ਫਾਈਟਰ ਜੈਟਸ ਕਿਉਂ ਨਹੀਂ ਡਿਪਲੋਏ ਕੀਤੇ
ਹਾਂਜੀ
ਪਰ ਇਹ ਦੱਸਿਆ ਜਾਂਦਾ ਕਹਿੰਦੇ ਵੀ ਫਾਈਟਰ ਜੈਟਸ ਡਿਪਲੋਏ ਕਰਨ ਦੀ ਤਿਆਰੀ ਸੀ ਪੂਰੀ ਪਰ ਉਹ ਨੌਬਤ ਨਹੀਂ ਆਈ
ਜੀ ਜੀ
F-15 ਮੈਂ ਸੁਣਿਆ ਪਰ ਵਿਜੇ ਜੀ ਕੈਨੇਡਾ ਦੇ ਕੋਲ F-15 ਤਾਂ ਹੈ ਹੀ ਨਹੀਂ
F-15 ਕਹਿੰਦੇ ਨੋਰੈਡ ਵਾਲੇ ਪਾਸੇ ਆਉਣੇ ਸੀ ਉਧਰੋਂ ਸਕੈਂਬਲ ਕਰ ਲੈਣਾ ਸੀ
ਮੇਬੀ US ਵੱਲੋਂ ਆਉਣੇ ਸੀ ਕਿਉਂਕਿ ਕੈਨੇਡਾ ਦੇ ਕੋਲ F-15 ਨਹੀਂ ਹੈਗੇ
ਨੋਰੈਡ ਦਾ ਰਿਸਪੋਂਸ ਹੋਣਾ ਸੀ ਕਿਉਂਕਿ ਜਿਹੜਾ ਉਹਦਾ ਬੇਸਿਕਲੀ ਪਰਪਸ ਤੇ ਹੈਗਾ ਵੀ ਰਸ਼ੀਆ ਵਾਲੇ ਪਾਸਿਓਂ ਜੇ ਉਧਰਲੇ ਪਾਸਿਓਂ ਕੋਈ ਥ੍ਰੈਟ ਆਉਂਦੀ ਹੈ ਹਾਂ ਨਾਰਥ ਅਮਰੀਕਨ ਏਅਰ ਸਪੇਸ
ਸੋ ਉਹਦੇ ਤਹਿਤ ਹੋ ਸਕਦਾ ਯੈਸ ਸੋ ਕਹਿੰਦੇ ਵੀ ਸਕ੍ਰੈਂਬਲ ਉਹ ਕੀਤੇ ਜਾਣੇ ਸਨ ਪਰ ਡਿਪਲੋਏ ਕੀਤੇ ਜਾਣੇ ਸਨ
ਉਸ ਤੋਂ ਪਹਿਲਾਂ ਹੀ
ਪਰ ਉਸ ਤੋਂ ਪਹਿਲਾਂ ਹੀ ਕਹਿੰਦੇ ਕਿ ਮਾਮਲਾ ਰਿਜ਼ੋਲਵ ਹੋ ਗਿਆ ਸੋ
ਇਹ ਵੀ ਪਤਾ ਕਿਤੇ ਕਿਤੇ ਰਿਪੋਰਟਾਂ ਇਹ ਵੀ ਸੀਗੀਆਂ ਆਨਲਾਈਨ ਕਿ ਜਿਹੜਾ ਇਹ ਪਾਇਲਟ ਸੀਗਾ ਇਹਦੀ ਆਪਣੇ ਇੰਸਟ੍ਰਕਟਰ ਨਾਲ ਕੋਈ ਲੜਾਈ ਹੋ ਗਈ ਜਿਹੜਾ ਫਲਾਇੰਗ ਕਲੱਬ ਵਾਲਾ ਤੇ ਇਹ ਆਪਣਾ ਜਹਾਜ਼ ਲੈ ਕੇ ਇੱਧਰ ਨੂੰ ਆ ਗਿਆ
ਉਹ ਸਾਰੇ ਮਾਮਲੇ ਦੀ ਕਹਿੰਦੇ ਹੁਣ ਜਾਂਚ ਕੀਤੀ ਜਾ ਰਹੀ ਹੈ
ਮੋਟਿਵ ਅਜੇ ਤੱਕ ਪਤਾ ਨਹੀਂ
ਮੋਟਿਵ ਕੀ ਹੈ ਕਿੱਦਾਂ ਹੈ ਸੋ ਕਹਿੰਦੇ ਪਤਾ ਨਹੀਂ ਪਰ ਇਸ ਵਿਅਕਤੀ ਨੂੰ ਅਰੈਸਟ ਜ਼ਰੂਰ ਕਰ ਲਿਆ ਗਿਆ
ਦੇਖੋ ਬਸ ਜੀ ਜਦੋਂ ਕਦੇ ਵੀ ਨਾ ਕਿਸੇ ਵੀ ਹਵਾਈ ਅੱਡੇ ਦੇ ਆਪਰੇਸ਼ਨਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਘਨ ਪਵੇ ਉਹਦੇ ਕਰਕੇ ਇਨਕਨਵੀਨੀਅੰਸ ਬਹੁਤ ਹੁੰਦੀ ਆ ਪਰ ਜਦੋਂ ਸਪੈਸ਼ਲੀ ਅਰਾਈਵਲਸ ਡਾਇਵਰਟ ਕਰਨੇ ਪੈ ਜਾਣ ਜੇ ਤਾਂ ਹੋਇਆ ਡਿਪਾਰਚਰ ਲੇਟ ਹੋਇਆ ਐਟਲੀਸਟ ਜਿਹੜੇ ਵਿਅਕਤੀਆਂ ਨੇ ਜਾਣਾ ਉਹ ਤਾਂ ਤੁਹਾਡੇ ਜ਼ਮੀਨ 'ਤੇ ਹੀ ਹੈਗੇ ਨੇ ਨਾ ਏਅਰਪੋਰਟ ਦੇ ਵਿੱਚ ਹੈਗੇ ਨੇ ਜਿਹੜਾ ਜਿਹੜੀ ਫਲਾਈਟ ਲੈਂਡ ਕਰਨੀ ਆ ਉਹ ਫਲਾਈਟ ਹੁਣ ਤੁਹਾਨੂੰ ਡਾਇਵਰਟ ਕਰਕੇ ਉਹਨੂੰ ਕਹਿਣਾ ਪੈਂਦਾ ਕਿ ਜੀ 1 ਘੰਟਾ ਹੋਰ ਉਡਾਣ ਭਰ ਕੇ ਤੁਸੀਂ ਐਂ ਕਰੋ ਹੁਣ ਐਡਮਿੰਟਨ ਜਾਓ ਜਾਂ ਜਿਹੜੇ ਬੰਦੇ ਨੇ ਉਤਰਨਾ ਵੈਨਕੂਵਰ ਸੀ ਕੁਝ ਫਲਾਈਟਸ ਡਾਇਵਰਟ 9 ਫਲਾਈਟਾਂ ਡਾਇਵਰਟ ਕਰਨੀਆਂ ਪਈਆਂ ਇੰਨੇ ਸਮੇਂ ਦੇ ਵਿੱਚ ਕੁਝ ਛੋਟੀਆਂ ਫਲਾਈਟਸ ਨੂੰ ਵਿਕਟੋਰੀਆ ਦੇ ਏਅਰਪੋਰਟ 'ਤੇ ਭੇਜਿਆ ਕਈਆਂ ਨੂੰ ਸਿਆਟਲ ਭੇਜਤਾ ਹੁਣ ਜਿਹੜਾ ਬੰਦਾ ਉਹਨੇ ਆਉਣਾ ਸੀ ਵੈਨਕੂਵਰ ਉਤਰਿਆ ਸਿਆਟਲ ਉਤਰ ਗਿਆ ਐਡਮਿੰਟਨ ਐਂਡ ਜਿਹੜਾ ਉਹ ਜਿਹੜਾ ਉਹ ਜਹਾਜ਼ ਆ ਉਹਦਾ ਫਲਾਇੰਗ ਟਾਈਮ ਵੀ ਤਾਂ ਵੱਧ ਗਿਆ ਨਾ ਉਨਾ ਹੀ ਸੋ ਐਨੀ ਟਾਈਮ ਇਟਸ ਅ ਮੱਚ ਸੀਰੀਅਸ ਸਿਚੁਏਸ਼ਨ ਜਦੋਂ ਅਰਾਈਵਿੰਗ ਫਲਾਈਟਸ ਨੂੰ ਡਾਇਵਰਟ ਕਰਨਾ ਪੈ ਜਾਂਦਾ ਅਤੇ ਕੱਲ੍ਹ ਅਜਿਹਾ ਹੋ ਗਿਆ
ਕੱਲ੍ਹ ਸ਼ਾਮ ਤੱਕ YVR ਵੱਲੋਂ ਏਅਰ ਜਿਹੜੀਆਂ ਏਅਰਲਾਈਨਸ ਨੇ ਉਹਨਾਂ ਦੇ ਨਾਲ ਕੋਆਰਡੀਨੇਟ ਕੀਤਾ ਜਾਣਾ ਜਾਰੀ ਰਿਹਾ ਕਿ ਜਿਹੜੇ ਲੋਕ ਜਿਹਨਾਂ ਨੂੰ ਡਾਇਵਰਟ ਕਰਕੇ ਕਿਹਨਾਂ ਹੋਰ ਸ਼ਹਿਰਾਂ ਦੇ ਵਿੱਚ ਲੈਂਡ ਕਰਵਾ ਤਾ ਵੀ ਉਹਨਾਂ ਨੂੰ ਵਾਪਸ ਉਹਨਾਂ ਦੀ ਡੈਸਟੀਨੇਸ਼ਨ ਤੱਕ ਕਿਵੇਂ ਲੈ ਕੇ ਜਾਣਾ ਸੋ ਇਹ ਕੰਮ ਚੱਲਦਾ ਰਿਹਾ ਅਤੇ ਕੱਲ੍ਹ ਸ਼ਾਮ ਤੱਕ ਦੱਸਿਆ ਗਿਆ ਕਿ ਕੁਝ ਫਲਾਈਟਸ ਡਿਲੇ ਹੁੰਦੀਆਂ ਰਹੀਆਂ ਜਿਹੜਾ ਇਹ ਡਿਲੇ ਸੀਗਾ ਅੱਧੇ ਘੰਟੇ ਦਾ ਇਹ ਕਾਫੀ ਸਮੇਂ ਤੱਕ ਜਾਰੀ ਰਿਹਾ ਬਟ ਦੈਨ ਫਿਰ ਵੀ ਵਿਜੇ ਜੀ ਬਹੁਤ ਵੱਡੀ ਘਟਨਾ ਦੁਰਘਟਨਾ ਹੋਣ ਤੋਂ ਬਚਾਅ ਹੋ ਗਿਆ
ਹਾਂ ਪਰ ਇਹ ਦੇਖੋ ਵੀ ਇਸ ਤਰ੍ਹਾਂ ਦੀ ਜਦੋਂ ਹੁਣ ਗੱਲ ਆਉਂਦੀ ਹੈ ਨਾ ਵੀ ਏਅਰ ਸਪੇਸ ਦੇ ਵਿੱਚ ਅਣਅਧਿਕਾਰਤ ਤੌਰ 'ਤੇ ਕੋਈ ਜਹਾਜ਼ ਐਂਟਰ ਹੋ ਗਿਆ ਹੁਣ ਇਸ ਵਿਅਕਤੀ ਦਾ ਮੋਟਿਵ ਕੀ ਸੀ ਪਤਾ ਨਹੀਂ ਸਾਰਾ ਕੁਝ ਚਲੋ ਠੀਕ ਠਾਕ ਰਿਹਾ ਕੋਈ ਇੰਜਰੀਜ਼ ਨਹੀਂ ਹੋਈਆਂ ਵਿਅਕਤੀ ਹਿਰਾਸਤ ਦੇ ਵਿੱਚ ਪਰ ਕੰਸਰਨ ਇਹ ਉੱਠ ਜਾਂਦਾ ਕਿ ਇਸ ਤਰ੍ਹਾਂ ਦੀ ਘਟਨਾ ਜੇ ਕੋਈ ਹੋਰ ਵੱਡਾ ਕੋਈ ਸ਼ਰਾਰਤੀ ਅਨਸਰ ਹੋਵੇ ਅਤੇ ਉਹਦੇ ਲਈ ਕੀ ਇੰਨਾ ਹੀ ਸੌਖਾ ਕਿ ਏਅਰ ਸਪੇਸ ਦੀ ਇਸ ਤਰ੍ਹਾਂ ਉਲੰਘਣਾ ਕਰਕੇ ਆ ਕੇ ਇਸ ਤਰ੍ਹਾਂ ਲੈਂਡ ਕਰ ਦੇਣਾ ਜਹਾਜ਼ ਨੂੰ ਸੋ ਚਲੋ ਦੇਖਦੇ ਹਾਂ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਹੋਰ ਕੀ ਕੁਝ ਸਾਹਮਣੇ ਆਉਂਦਾ ਸੋ ਜੀ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੈਮਿਲਟਨ ਜਾਣਾ ਹੈ ਓਨਟੈਰੀਓ ਦੇ ਸ਼ਹਿਰ ਜਿੱਥੇ ਕਿ ਸਟੀਲ ਮੈਨੂਫੈਕਚਰਿੰਗ ਪਲਾਂਟਸ ਨੇ ਟਰੰਪ ਵੱਲੋਂ ਸਟੀਲ ਅਤੇ ਅਲੂਮੀਨੀਅਮ ਉੱਪਰ ਲਗਾਏ ਟੈਰਿਫਸ ਨੂੰ ਆਲਰੇਡੀ ਮਹੀਨੇ ਤੋਂ ਉੱਪਰ ਹੋ ਚੁੱਕਾ ਅਤੇ ਉਹਦੇ ਕਰਕੇ ਇਹ ਸੈਕਟਰ ਆਲਰੇਡੀ ਕਾਫੀ ਬੁਰੀ ਤਰ੍ਹਾਂ ਇੰਪੈਕਟ ਹੋਣਾ ਸ਼ੁਰੂ ਹੋ ਚੁੱਕਿਆ ਹੋਇਆ ਬਿਕੋਜ਼ ਆਫ ਦੋਜ਼ ਟੈਰਿਫਸ ਅਤੇ ਅੱਜ ਹੈਮਿਲਟਨ ਦੇ ਉਸ ਸਟੀਲ ਪਲਾਂਟ ਦੇ ਵਿੱਚ ਜਾ ਕੇ ਵਰਕਰਸ ਨਾਲ ਮੁਲਾਕਾਤ ਵੀ ਕਰਨਗੇ, ਹੋ ਸਕਦਾ ਕੋਈ ਐਲਾਨ ਵਗੈਰਾ ਵੀ ਕਰਨ। ਵੈਸੇ ਅਮੈਰੀਕਨ ਐਡਮਿਨਿਸਟ੍ਰੇਸ਼ਨ ਨਾਲ ਚੱਲਦੀ ਨੈਗੋਸ਼ੀਏਸ਼ਨ ਨੂੰ ਲੈ ਕੇ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਨੇ, ਉਹਨਾਂ ਉਮੀਦਾਂ ਦਾ ਕੱਲ੍ਹ ਰੀਸੈੱਟ ਬਟਨ ਜ਼ਰੂਰ ਦੱਬਿਆ ਮਾਰਕ ਕਾਰਨੀ ਨੇ, ਜਦੋਂ ਇਹ ਕਿਹਾ ਕਿ ਭਾਈ ਦੇਖੋ ਕੈਨੇਡਾ ਨੂੰ ਕਿਸੇ ਨਾ ਕਿਸੇ ਟੈਰਿਫ ਨਾਲ ਤਾਂ ਐਡਜਸਟ ਕਰਨਾ ਹੀ ਪੈਣਾ, ਵੀ ਟੈਰਿਫ ਫਰੀ ਡੀਲ ਨਹੀਂ ਹੋਣ ਵਾਲੀ ਅਮਰੀਕਾ ਦੇ ਨਾਲ।
ਜਾਂ ਪੀਅਰ ਪੋਲੀਐਫ ਨੇ ਕੱਲ੍ਹ ਆਲੋਚਨਾ ਕੀਤੀ, ਨਿਖੇਧੀ ਕੀਤੀ ਪ੍ਰਧਾਨ ਮੰਤਰੀ ਦੀ। ਉਹਨਾਂ ਨੇ ਕਿਹਾ ਵੀ ਆਹ ਪਹਿਲਾਂ ਇਹ ਕੁਝ ਹੋਰ ਕਹਿ ਰਹੇ ਸਨ, ਹੁਣ ਇਹਨਾਂ ਨੇ ਆਪਣੀ ਟੋਨ ਬਦਲ ਲਈ ਹੈ ਅਤੇ ਕਹਿੰਦੇ ਇੱਕ ਵਾਰ ਫਿਰ ਤੋਂ ਇਹਨਾਂ ਨੇ ਯੂਨੀਲੈਟਰਲ ਕਨਸੈਸ਼ਨ ਦਿੱਤੀ ਡੋਨਲਡ ਟਰੰਪ ਨੂੰ, ਉਸ ਵਿਅਕਤੀ ਨੇ ਜਿਹੜਾ ਕਹਿੰਦਾ ਸੀ ਮੈਂ ਡੋਨਲਡ ਟਰੰਪ ਦੇ ਸਾਹਮਣੇ ਝੁਕਾਂਗਾ ਨਹੀਂ
ਜੀ।
ਸੋ ਪੀਅਰ ਪੋਲੀਐਫ ਨੇ ਕੱਲ੍ਹ ਕਾਫੀ ਆਲੋਚਨਾ ਕੀਤੀ। ਐਨਡੀਪੀ ਵਾਲਿਆਂ ਨੇ ਪਹਿਲਾਂ ਹੀ ਚਿੱਠੀ ਲਿਖੀ ਸੀ ਕਿ ਹੁਣ ਤੁਸੀਂ ਕੋਈ ਯੂਨੀਲੈਟਰਲ ਇਸ ਤਰ੍ਹਾਂ ਦੀ ਕਨਸੈਸ਼ਨ ਨਾ ਦੇਣਾ ਅਮਰੀਕਾ ਨੂੰ। ਅੱਜ ਬਲੌਕ ਦੇ ਲੀਡਰ ਈ ਫ੍ਰਾਂਸਵਾ ਬਲਾਂਸ਼ਟ ਬੋਲੇ ਨੇ, ਉਹ ਕਹਿੰਦੇ ਸਾਨੂੰ ਸਾਰਿਆਂ ਨੂੰ ਧੋਖਾ ਦਿੱਤਾ ਗਿਆ ਹੈ, ਵੀ ਹੈਵ ਬੀਨ ਡਿਸੀਵਡ। ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇਜ਼ ਨਾਟ ਡਿਲੀਵਰਿੰਗ ਇਨ ਹਿਜ਼ ਰੋਲ ਐਜ਼ ਨੈਗੋਸ਼ੀਏਟਰ। ਸਾਨੂੰ ਕਿਹਾ ਗਿਆ ਸੀ ਬੜੇ ਕਾਗ ਨੈਗੋਸ਼ੀਏਟਰ ਨੇ, ਪਰ ਕਹਿੰਦੇ ਵੀ ਇਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ।
ਵਾਸੂ ਜੀ, ਇਲੈਕਸ਼ਨ ਤੋਂ ਪਹਿਲਾਂ ਅਸੀਂ ਕਿੰਨੀ ਵਾਰੀ ਜਦੋਂ ਗੱਲ ਕਰਦੇ ਸੀ ਕਿ ਡਜ਼ ਇਟ ਰੀਅਲੀ ਮੈਟਰ ਕਿ ਟਰੰਪ ਦੇ ਮੂਹਰੇ ਨੈਗੋਸ਼ੀਏਟ ਕਰਨ ਵਾਲਾ ਬੰਦਾ ਹੋਏਗਾ ਕੌਣ, ਕਿਉਂਕਿ ਟਰੰਪ ਦਾ ਤੇਵਰ ਇਹੋ ਜਿਹਾ, ਟਰੰਪ ਦਾ ਤਰੀਕਾ ਇਹੋ ਜਿਹਾ, ਕੁਛ ਨਹੀਂ ਪਤਾ। ਉਹ ਆਪਣੀ ਕਿਸੇ ਗੱਲ ਦੇ ਉੱਪਰ ਜੇ ਟਿਕੇ ਹੋਏ ਰਹਿਣ, ਇੱਦਾਂ ਦਾ ਕੋਈ ਟਰੈਕ ਰੈਕਡ ਤਾਂ ਹੈ ਨਹੀਂ। ਦੇਖੋ ਜਿਹੜੇ ਨਾ ਅਦਰਵਾਈਜ਼ ਵੀ ਆਮ ਤੌਰ 'ਤੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਦੇਖਿਓ, ਜਿਹੜੇ ਬੰਦਿਆਂ ਦੇ ਦੋਸਤ ਬਦਲਦੇ ਰਹਿੰਦੇ ਨੇ, ਜਿਨ੍ਹਾਂ ਦੇ ਨਾਲ ਤੁਹਾਡੀ ਬਹੁਤ ਚੰਗੀ ਮਿੱਤਰਤਾ ਸੀ, ਅਤੇ ਇੱਕ ਪੈਟਰਨ ਹੁੰਦਾ ਕਈਆਂ ਦਾ, ਜਿਨ੍ਹਾਂ ਦੇ ਨਾਲ ਤੁਹਾਡੀ ਬਹੁਤ ਚੰਗੀ ਮਿੱਤਰਤਾ ਸੀ, ਬੰਦਾ ਕਹਿੰਦਾ ਤਾਂ ਘਿਓ ਖਿਚੜੀ ਨੇ, ਇਹਨਾਂ ਦੀ ਤਾਂ ਆਪਸ 'ਚ ਇੱਕੋ ਗੱਲ ਹੈ, ਕੁਝ ਮਹੀਨਿਆਂ ਦੇ ਅੰਦਰ ਅੰਦਰ ਫਿਰ ਉਹ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ 'ਤੇ ਆ ਜਾਂਦੇ ਨੇ, ਉਹ ਐਂਡ ਵੈਰੀ ਪਬਲਿਕਲੀ। ਸੋ ਟਰੰਪ ਦੇ ਨਾਲ ਇਹ ਪੈਟਰਨ ਇਹਨਾਂ ਦੀ ਪਹਿਲੀ ਟਰਮ ਦੇ ਵਿੱਚ ਵੀ ਰਿਹਾ, ਦੂਜੀ ਟਰਮ ਦੇ ਵਿੱਚ ਤਾਂ ਪਹਿਲੇ 6 ਮਹੀਨਿਆਂ 'ਚ ਹੀ ਇੰਨੀਆਂ ਮਿਸਾਲਾਂ ਆ ਗਈਆਂ ਨੇ ਕਿ ਜਿਹੜੇ ਬਹੁਤ ਹੀ ਇਹਨਾਂ ਦੇ ਕਰੀਬੀ ਸੀਗੇ ਉਹ ਹੁਣ ਪਾਸਾ ਵੱਟ ਕੇ ਲੰਘਣ 'ਤੇ, ਇੱਕ ਤਾਂ ਹੁੰਦਾ ਪਾਸਾ ਵੱਟ ਕੇ ਲੰਘਣਾ, ਇੱਕ ਹੋਣਾ ਫਿਰ ਉਹ ਖਰਾਬਾ ਕਰਨ 'ਤੇ ਬਾਜਿਦ ਹੋ ਜਾਂਦਾ।
ਟਰੰਪ ਡਿਰੇਂਜਮੈਂਟ ਸਿੰਡਰੋਮ,
ਯੈਸ,
ਇਹ ਡੋਨਲਡ ਟਰੰਪ ਨੇ ਆਪ ਹੀ ਕਿਹਾ ਸੀ।
ਜੀ ਜੀ ਜੀ,
ਕਹਿੰਦੇ ਮੈਨੂੰ ਸਮਝ ਨਹੀਂ ਆਉਂਦਾ, ਕਹਿੰਦੇ ਇੱਦਾਂ ਕਿਉਂ ਹੈ, ਕਹਿੰਦੇ ਵੀ ਮੇਰੇ ਜਿਹੜੇ ਬੜੇ ਕਰੀਬੀ ਹੁੰਦੇ ਆ, ਕਹਿੰਦੇ ਮੇਰੇ ਤੋਂ ਫਿਰ ਨਾਰਾਜ਼ ਹੋ ਜਾਂਦੇ ਆ, ਕਹਿੰਦੇ ਮੈਨੂੰ ਛੱਡ ਕੇ ਚਲੇ ਜਾਂਦੇ ਆ,
ਉਹਨਾਂ 'ਚ ਹੀ ਪ੍ਰੋਬਲਮ ਹੋਈ
ਸਾਰੇ ਦਿਨ। ਕਹਿੰਦੇ ਫਿਰ ਸਵੇਰੇ ਉੱਠਦੇ ਉਹਨਾਂ ਨੂੰ ਧਿਆਨ ਆਉਂਦਾ ਕਿ ਉਹ ਹੋ ਇਹ ਤਾਂ ਗਲਤੀ ਹੋ ਗਈ, ਡੋਨਲਡ ਟਰੰਪ ਨਾਲ ਅੱਡਾ ਲੈ ਲਿਆ, ਵੀ ਹੁਣ ਤਾਂ ਦੁਨੀਆ ਹੀ ਕਹਿੰਦੇ ਉਹ ਜਿਹੜੀ ਫੇਮ ਸੀ ਉਹ ਪਾਪੂਲੈਰਿਟੀ ਕਹਿੰਦੇ ਹੁਣ ਹੈ ਨਹੀਂ, ਤੇ ਕਹਿੰਦੇ ਫਿਰ ਉਹ ਵਾਪਸ ਆ ਜਾਂਦੇ ਮੇਰੇ ਕੋਲ ਗਿੜਗਿੜਾਉਂਦੇ ਹੋਏ। ਇਹਨੂੰ ਕਹਿੰਦੇ ਉਹਨਾਂ ਨੇ ਕਿਹਾ ਸੀ ਆਪ ਹੀ, ਕਹਿੰਦੇ ਟਰੰਪ ਡਿਰੇਂਜਮੈਂਟ ਸਿੰਡਰੋਮ ਹੈ। ਯਾ ਸੋ ਦੈਟਸ ਦੇਅਰ। ਪਰ ਵਿਜੇ ਜੀ, ਇਲੈਕਸ਼ਨ ਕੈਂਪੇਨ ਤੋਂ ਪਹਿਲਾਂ ਸਾਨੂੰ, ਅਸੀਂ ਸਵਾਲ ਕਰਦੇ ਰਹੇ ਸਾਰੇ ਹੀ ਕਾਮਨ ਸੈਂਸ ਵਾਲਾ ਸਵਾਲ। ਦੇਖੋ, ਕਾਮਨ ਸੈਂਸ ਵੀ ਵਰਡ ਪੋਲੀਟੀਸਾਈਜ਼ ਹੋ ਗਿਆ, ਇੱਕ ਕਹਿ ਲਓ ਕਿ ਇੱਕ ਨੈਚੁਰਲ ਸਵਾਲ, ਹਾਂ ਨੈਚੁਰਲ ਇੱਕ ਸੁਭਾਵ ਸਵਾਲ ਇਹ ਬਣਦਾ ਸੀ ਵੀ ਕੋਈ ਫਰਕ ਪਏਗਾ ਵੀ ਸਾਡੇ ਵਾਲੇ ਪਾਸਿਓਂ ਕੌਣ ਨੈਗੋਸ਼ੀਏਟ ਕਰ ਰਿਹਾ, ਉਧਰਲੇ ਪਾਸੇ ਡੋਨਲਡ ਟਰੰਪ ਨੇ।
ਜੀ ਜੀ ਜੀ,
ਡੋਨਲਡ ਟਰੰਪ ਤਾਂ ਦੇਖੋ ਨਾ ਹੁਣ
ਪਾਣੀ ਦਾ ਗਿੱਲਾ ਹੀ ਆ।
ਐਗਜੈਕਟਲੀ ਐਗਜੈਕਟਲੀ। ਤੇ ਸੋ ਵੀ ਹੁਣ ਇਹਦਾ ਮਤਲਬ ਵੀ ਕਿਸੇ ਵੀ ਮੁਲਕ ਦਾ ਕੋਈ ਵੀ ਪੂਰੇ ਵਿਸ਼ਵ ਦੇ ਵਿੱਚ ਚੰਗਾ ਲੀਡਰ ਨਹੀਂ ਹੈਗਾ, ਕਿਉਂਕਿ ਜੇ ਹੁੰਦਾ ਫਿਰ ਉਸ ਲੀਡਰ ਨੂੰ ਤਾਂ ਕੋਈ ਟੈਰਿਫ ਲੱਗਣੀ ਨਹੀਂ ਸੀ ਉਸ ਮੁਲਕ ਨੂੰ ਡੋਨਲਡ ਟਰੰਪ ਨਾਲ ਨੈਗੋਸ਼ੀਏਟ ਕਰਕੇ। ਡੋਨਲਡ ਟਰੰਪ ਨੇ ਅਜੇ ਤੱਕ ਦੋ ਹੀ ਡੀਲਸ ਕੀਤੀਆਂ ਨੇ, ਯੂਕੇ ਨਾਲ ਅਤੇ ਵੀਅਤਨਾਮ ਨਾਲ, ਦੋਨਾਂ ਦੇ ਉੱਤੇ ਟੈਰਿਫ ਲਗਾਈ।
ਇਹ ਨਾ ਭੁੱਲੀਏ ਯੂਕੇ ਦੇ ਨਾਲ ਸਗੋਂ ਅਮਰੀਕਾ ਦਾ ਟ੍ਰੇਡ ਸਰਪਲਸ ਆ।
ਐਗਜੈਕਟਲੀ,
ਕਿਉਂਕਿ ਟਰੰਪ ਦਾ ਟੈਰਿਫ ਲਗਾਉਣ ਦੇ ਤਰਕ ਵੱਖੋ ਵੱਖਰੇ ਸੀ ਨਾ। ਇੱਕ ਤਾਂ ਤਰਕ ਇਹ ਸੀ ਕਿ ਜਿਵੇਂ ਕੈਨੇਡਾ ਦੇ ਉੱਪਰ ਜਾਂ ਮੈਕਸੀਕੋ ਦੇ ਉੱਪਰ ਟੈਰਿਫ ਲਾਇਆ ਨੈਸ਼ਨਲ ਸਿਕਿਉਰਿਟੀ ਦਾ ਇਹ ਬਹਾਨਾ ਲਾ ਕੇ ਕਿ ਜੀ ਇੱਧਰੋਂ ਫੈਂਟਨਿਲ ਲਾਉਂਦੀ ਹੈ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ, ਸਾਡੇ ਲੋਕਾਂ ਦੀ ਸੁਰੱਖਿਆ ਨੂੰ, ਇਹਦੇ ਕਰਕੇ ਖਤਰਾ, ਇਸ ਕਰਕੇ ਟੈਰਿਫ ਲਾ ਰਿਹਾ। ਜਾਂ ਫਿਰ ਇਲੀਗਲ ਮਾਈਗ੍ਰੇਸ਼ਨ ਦਾ ਹਵਾਲਾ ਦੇ ਕੇ ਮੈਕਸੀਕੋ ਅਤੇ ਕੈਨੇਡਾ ਉੱਪਰ ਟੈਰਿਫ ਲਾਏ ਗਏ ਯੂਕੇ ਵਾਲੇ ਪਾਸਿਓਂ। ਅੱਛਾ, ਜਾਂ ਫਿਰ ਇੱਕ ਤਰਕ ਇਹ ਸੀ ਕਿ ਜੀ ਬਹੁਤ ਸਾਰੇ ਮੁਲਕ ਅਜਿਹੇ ਨੇ ਜਿਨ੍ਹਾਂ ਤੋਂ ਅਮਰੀਕਾ ਜ਼ਿਆਦਾ ਸਮਾਨ ਖਰੀਦਦਾ, ਉਹ ਅਮਰੀਕਾ ਤੋਂ ਘੱਟ ਸਮਾਨ ਖਰੀਦਦੇ ਨੇ। ਸੋ ਜਦੋਂ ਅਸੀਂ ਆਪਣੀ ਸਟੇਟਮੈਂਟ ਚੈੱਕ ਕਰਦੇ ਹਾਂ ਵੀ ਅਸੀਂ ਮੰਨ ਲਓ ਉਹਨਾਂ ਤੋਂ ਖਰੀਦਿਆ $100 ਦਾ ਸਮਾਨ, ਉਹਨਾਂ ਨੇ ਸਾਡੇ ਤੋਂ ਖਰੀਦਿਆ ਮੰਨ ਲਓ ਸਿਰਫ $40 ਦਾ ਸਮਾਨ, ਅਸੀਂ ਉਹਨਾਂ ਨੂੰ $60 ਜ਼ਿਆਦਾ ਦੇ ਰਹੇ ਹਾਂ, ਵੀ ਹੈ ਨਾ ਟ੍ਰੇਡ, ਸਾਡਾ ਟ੍ਰੇਡ ਡੈਫੀਸਿਟ ਆ ਉਹਨਾਂ ਦੇ ਨਾਲ। ਯੂਕੇ ਦੇ ਨਾਲ ਤਾਂ ਸਗੋਂ ਅਮਰੀਕਾ ਦਾ ਟ੍ਰੇਡ ਸਰਪਲਸ ਸੀ, ਭਾਵ ਯੂਕੇ ਅਮਰੀਕਾ ਤੋਂ ਜ਼ਿਆਦਾ ਚੀਜ਼ਾਂ ਖਰੀਦਦਾ, ਅਮਰੀਕਾ ਯੂਕੇ ਤੋਂ ਘੱਟ ਖਰੀਦਦਾ, ਤਾਂ ਵੀ ਯੂਕੇ ਦੇ ਉੱਪਰ 10% ਵਾਲਾ ਬੇਸਲਾਈਨ ਟੈਰਿਫ ਲਗਾਇਆ ਗਿਆ।
ਤੇ ਯੂਕੇ ਕੈਨੇਡਾ ਤੋਂ ਕਿਤੇ ਵੱਡੀ ਇਕਾਨਮੀ ਵੀ ਹੈ।
ਕਰੈਕਟ।
ਸੋ ਕਿਸੇ ਦਾ ਉਹ ਲਿਹਾਜ਼ ਨਹੀਂ ਕਰਦੇ। ਤੇ ਕੀਅਰ ਸਟਾਰਮਰ ਨਾਲ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਦੀਆਂ ਹੋਈਆਂ ਉਹ ਵੀ ਕਾਫੀ ਸਾਜ਼ਗਾਰ ਹੀ ਹੋਈਆਂ। ਸੋ ਲੱਗਦਾ ਸੀ ਕਿ ਯਾਰ ਵੀ ਯੂਕੇ ਨਾਲ ਤਾਂ ਵਧੀਆ ਡੀਲ ਕਰਨਗੇ, ਪਰ ਯੂਕੇ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ। ਤੇ ਹੁਣ ਇਹਨਾਂ ਦੇ ਦੇਖੋ ਜਿਹੜੇ ਸਟਾਫ ਮੈਂਬਰਸ ਨੇ, ਸਕਾਟ ਬੇਸੈਂਟ ਹੋ ਗਏ, ਹਾਵਰਡ ਲਟਨਿਕ ਹੋ ਗਏ, ਉਹ ਤਾਂ ਮਲਟੀਪਲ ਟਾਈਮਸ ਜਾ ਕੇ ਕਹਿੰਦੇ ਰਹੇ ਨੇ ਕਿ ਜੀ ਡੋਨਲਡ ਟਰੰਪ ਨੇ ਤਾਂ ਆਪਣਾ ਮਨ ਬਣਾਇਆ ਹੋਇਆ ਵੀ ਕਿਸੇ ਵੀ ਮੁਲਕ ਨੂੰ ਉਹ ਟੈਰਿਫ ਫਰੀ ਡੀਲ ਦੇਣ ਵਾਲੇ ਨਹੀਂ ਹੈਗੇ, ਵੀ ਜਿਹੜੀ ਵੀ ਕੋਈ ਡੀਲ ਹੋ ਸਕੀ ਉਹਦੇ ਵਿੱਚ ਕੁਝ ਨਾ ਕੁਝ ਟੈਰਿਫ ਤਾਂ ਪੇ ਕਰਨੀ ਪਏਗੀ। ਸੋ ਇਹ ਪਹਿਲਾਂ ਹੀ ਉਹ ਕਹਿੰਦੇ ਰਹੇ ਨੇ, ਪਰ ਸਾਡੇ ਵੱਲੋਂ ਫਰਾਂਸਵਾ ਫਿਲਿਪ ਚੈਂਪੇਨ ਉਹ ਆਪਣੀ ਹੀ ਹਵਾ ਦੇ ਵਿੱਚ ਸੀਗੇ, ਕਿਉਂਕਿ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਆਰ ਇਨ ਅ ਡਿਫਰੈਂਟ ਲੀਗ, ਵੀ ਸਾਡੇ ਨਾਲ ਤਾਂ ਜਿਹੜੀ ਕੋਈ ਡੀਲ ਹੋਣੀ ਹੈ ਵੀ ਉਹ, ਕਿਉਂਕਿ ਸਾਡੀ ਟ੍ਰੇਡ ਰਿਲੇਸ਼ਨਸ਼ਿਪ ਕਿਸੇ ਵੀ ਹੋਰ ਮੁਲਕ ਨਾਲੋਂ ਕਿਤੇ ਜ਼ਿਆਦਾ ਖਾਸ ਹੈ ਅਮਰੀਕਾ ਵਾਸਤੇ।
ਹਮ ਬਾਕੀਓਂ ਕੇ ਜੈਸੇ ਨਹੀਂ,
ਹਾਂ ਕਿ ਉੱਚੇ ਲੋਕ ਉੱਚੀ ਪਸੰਦ। ਉਹਨਾਂ ਨੇ ਇਹ ਕਿਹਾ ਸੀ, ਕਹਿੰਦੇ ਸਾਡੀ ਤਾਂ ਵੱਖਰੀ ਲੀਗ ਹੈ, ਵੀ ਆਰ ਇਨ ਅ ਲੀਗ ਆਫ ਅਵਰ ਓਨ। ਸੋ ਉਹਨਾਂ ਨੇ ਇੱਦਾਂ ਦੀਆਂ ਗੱਲਾਂ ਕਹੀਆਂ ਸਨ, ਕਹਿੰਦੇ ਚਿੰਤਾ ਨਾ ਕਰੋ, ਮਾਰਕ ਕਾਰਨੀ ਹੈਗੇ ਨੇ
ਉੱਚੀਆਂ ਨੇ ਗੱਲਾਂ ਦਰਿਆ।
ਯਾ ਮਾਰਕ ਕਾਰਨੀ ਨੇ ਆਪ ਹੀ ਕੱਲ੍ਹ ਕਹਿਤਾ, ਕਹਿੰਦੇ ਵੀ ਹੁਣ ਕੋਈ ਲੱਗਦਾ ਨਹੀਂ ਹੈ ਸਾਰ ਇਹਦੇ, ਵੀ ਜਿਹੜੀ ਵੀ ਕੋਈ ਡੀਲ ਹੁੰਦੀ ਆ ਵੀ ਉਹ ਉਹਦੇ ਵਿੱਚ ਕੋਈ ਵੀ ਟੈਰਿਫ ਨਾ ਲੱਗੇ, ਕਹਿੰਦੇ ਇਹਦੇ ਹੁਣ ਜਿਹੜਾ ਐਵੀਡੈਂਸ ਆ ਕਹਿੰਦੇ ਬਹੁਤ ਘੱਟ ਆ।
ਅੱਛਾ, ਦੂਜਾ ਪਾਸਾ ਹੁਣ ਇੱਕ ਇਹ ਵੀ ਆ, ਜਿਹੜੀ ਇੱਕ ਕੱਲ੍ਹ ਦੀ ਇਸ ਗੱਲ ਦੀ ਆਲੋਚਨਾ ਇੱਕ ਇੱਕ ਇਸ ਐਂਗਲ ਤੋਂ ਵੀ ਹੋ ਰਹੀ ਹੈ ਕਿ ਮਾਰਕ ਕਾਰਨੀ ਨੇ ਇੱਕ ਪਹਿਲਾਂ ਤੋਂ ਹੀ ਜਿਵੇਂ ਜਿਹੜਾ ਕੰਟਰੋਲ ਆ ਵੀ ਉਹ ਟਰੰਪ ਦੇ ਹਵਾਲੇ ਕਰਤਾ, ਇਹ ਕਹਿ ਕੇ ਵੀ ਕੁਝ ਟੈਰਿਫ ਤਾਂ ਅਸੀਂ ਮਨਜ਼ੂਰ ਕਰਾਂਗੇ,
ਯੂਨੀਲੈਟਰਲ ਕਨਸੈਸ਼ਨ
ਕਨਸੈਸ਼ਨ ਦੇ ਤਾ। ਜਾਂ ਤਾਂ ਹੋਵੇ ਨਾ ਉਹਨਾਂ ਨੇ ਵੀ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ ਕਿ ਜੀ ਅਸੀਂ ਫਲਾਨੇ ਇਸ਼ੂ ਨੂੰ ਟੱਚ ਨਹੀਂ ਕਰਾਂਗੇ, ਤੁਸੀਂ ਆਮ ਤੌਰ 'ਤੇ ਹੁੰਦਾ ਵੀ ਵੀ ਵਿਲ ਨੋਟ ਨੈਗੋਸ਼ੀਏਟ ਇਨ ਪਬਲਿਕ। ਸੋ ਕੀ ਹੁਣ ਇਹ ਐਕਸਪੈਕਟੇਸ਼ਨਸ ਨੂੰ ਰੀਸੈਟ ਕਰਨ ਦੀ ਜਿਹੜੀ ਇਹ ਕੱਲ੍ਹ ਦੀ ਇਹ ਬਿਆਨਬਾਜ਼ੀ ਸੀ, ਇਹ ਰਾਸ ਆਏਗੀ ਕਿ ਨਹੀਂ, ਇਹ ਦੇਖਣਾ ਹੋਏਗਾ। ਦੂਜਾ ਕਈਆਂ ਦਾ ਇਹ ਮੰਨਣਾ ਕਿ ਦੇਖੋ ਹੁਣ ਜਿਹੜੇ ਇਨਫਲੇਸ਼ਨ ਦੇ ਨੰਬਰਸ ਵੀ ਵਾਸੂ ਜੀ ਆਉਂਦੇ ਪਏ ਨੇ ਅਮਰੀਕਾ ਦੇ ਵਿੱਚ, ਆਉਂਦੇ ਮਹੀਨਿਆਂ ਦੇ ਵਿੱਚ ਇਟਸ ਗੋਇੰਗ ਟੂ ਬੀ ਵੈਰੀ ਕਲੀਅਰ, ਆਲਰੇਡੀ ਕੁਝ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਨੇ। ਕਿੰਨੇ ਹੀ ਰੀਟੇਲਰਸ ਨੇ ਕਹਿਤਾ ਵੀ ਜੇ ਟੈਰਿਫ ਇਸੇ ਹਿਸਾਬ ਨਾਲ ਹੁਣ 1 ਅਗਸਤ ਤੋਂ ਲਾਗੂ ਹੁੰਦੇ ਨੇ, ਜਿਵੇਂ ਧਮਕੀਆਂ ਦਿੱਤੀਆਂ ਨੇ ਹੋਰ ਵੱਖੋ ਵੱਖਰੇ ਮੁਲਕਾਂ ਨੂੰ ਵੀ ਧਮਕੀਆਂ ਦਿੱਤੀਆਂ ਨੇ, ਉਹਦੇ ਨਾਲ ਕਹਿੰਦੇ ਅਸੀਂ ਆਪਣੀਆਂ ਜਿਹੜੀਆਂ ਕੀਮਤਾਂ ਨੇ ਵਧਾ ਦੇਣੀਆਂ। ਅਸੀਂ ਕਿੰਨੀ ਵਾਰੇ ਗੱਲ ਕੀਤੀ ਹੈ, ਜੇ ਅਮੈਰੀਕਨ ਕੰਜ਼ਿਊਮਰਸ ਵਾਸਤੇ ਉਹਨਾਂ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਤਾਂ ਉਹਦਾ ਸਿੱਧਾ ਸਿੱਧਾ ਮਤਲਬ ਇਹ ਹੋਏਗਾ ਕਿ ਇਨਫਲੇਸ਼ਨ ਦੇ ਨੰਬਰਸ ਵਧਣਗੇ। ਜਦੋਂ ਕਈਆਂ ਦਾ ਇਹ ਮੰਨਣਾ ਹੈ ਕਿ ਜਿਹੜੀ ਇਸ ਨੈਗੋਸ਼ੀਏਸ਼ਨ ਦੇ ਵਿੱਚ ਜਲਦਬਾਜ਼ੀ ਕਰਨ ਦਾ ਫਾਇਦਾ ਕੋਈ ਨਹੀਂ, ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਟਰੰਪ ਨੂੰ ਵੀ ਖੁਦ ਲੋਕਾਂ ਦੀ ਬੈਕਲੈਸ਼ ਦਾ ਸਾਹਮਣਾ ਕਰਨਾ ਪਏਗਾ, ਜਦੋਂ ਪੋਲੀਟੀਕਲ ਸੇਕ ਲੱਗਣਾ, ਤਾਂ ਫਿਰ ਟਰੰਪ ਨੂੰ ਖੁਦ ਬ ਖੁਦ ਕੋਈ ਨਾ ਕੋਈ ਤਰਮੀਮਾਂ ਆਪਣੇ ਸਟੈਂਡਸ ਦੇ ਵਿੱਚ ਕਰਨੀਆਂ ਪੈਣਗੀਆਂ। ਇੱਦਾਂ ਨਾ ਹੋਵੇ ਆ 1 ਅਗਸਤ ਵਾਲੀ ਡੈਡਲਾਈਨ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਜਲਦਬਾਜ਼ੀ 'ਚ ਕੋਈ ਇਹੋ ਜਿਹੀ ਡੀਲ ਕਰ ਲਈਏ ਅਤੇ ਕਿ ਬਾਅਦ ਦੇ ਵਿੱਚ ਕਿਤੇ ਇਫ ਯੂ ਵੇਟ ਅ ਲਿਟਲ ਲੋਂਗਰ ਸਾਨੂੰ ਕੋਈ ਬੈਟਰ ਡੀਲ ਮਿਲ ਸਕਦੀ ਸੀ।
ਸੋ ਜਿਹੜੀ ਇਹ ਕਨਸੈਸ਼ਨ ਦੇਣ ਵਾਲੀ ਗੱਲ ਆ, ਇਹ 'ਚ ਕਿਹਾ ਜਾ ਰਿਹਾ ਵੀ ਪਹਿਲੀ ਗਲਤੀ ਅਸੀਂ ਕੀਤੀ ਜੋ ਡਿਜੀਟਲ ਸਰਵਿਸਿਜ਼ ਟੈਕਸ ਅਸੀਂ ਹਟਾ ਲਿਆ, ਉਹਦੇ ਏਵਜ ਵਿੱਚ ਸਾਨੂੰ ਮਿਲਿਆ ਕੁਝ ਨਹੀਂ। ਉਹ ਯੂਨੀਲੈਟਰਲ ਅਸੀਂ ਇੱਕ ਕਨਸੈਸ਼ਨ ਦੇ ਦਿੱਤੀ ਕਿ ਅਸੀਂ ਰਿਆਇਤ ਦਿੱਤੀ, ਸਾਨੂੰ ਮਿਲਿਆ ਕੁਝ ਨਹੀਂ ਜਵਾਬ ਵਿੱਚ। ਦੂਜੀ ਹੁਣ ਯੂਨੀਲੈਟਰਲ ਕਨਸੈਸ਼ਨ ਕਹਿੰਦੇ ਕਿ ਜੋ ਮਾਰਕ ਕਾਰਨੀ ਨੇ ਕੱਲ੍ਹ ਬਿਆਨ ਦਿੱਤਾ ਉਹ ਆਪਣੇ ਆਪ ਦੇ ਵਿੱਚ ਕਨਸੈਸ਼ਨ ਆ, ਤੁਸੀਂ ਕੰਸੀਡ ਕਰਤਾ ਕਿ ਅਸੀਂ ਐਕਸਪੈਕਟ ਕਰੀ ਬੈਠੇ ਹਾਂ ਕਿ ਤੁਸੀਂ ਸਾਡੇ ਦੇ ਉੱਤੇ ਕੋਈ ਨਾ ਕੋਈ ਟੈਰਿਫ ਤਾਂ ਲਗਾਓਗੇ।
ਤੁਸੀਂ ਕਮਜ਼ੋਰੀ ਸ਼ੋਅ ਕਰਤੀ,
ਕਮਜ਼ੋਰੀ ਸ਼ੋਅ ਕਰਤੀ ਕਿ ਤੁਸੀਂ ਰੈਡੀ ਹੋ ਕਿ 10% ਜੇ ਟੈਰਿਫ ਲੱਗਦਾ ਵੀ ਆ ਤੁਸੀਂ ਐਕਸੈਪਟ ਕਰ ਲਓਗੇ,
ਚੱਲ ਦੋ ਚਪੇੜਾ ਮਾਰ ਲਓ ਕੋਈ ਨਹੀਂ। ਕਿ ਜੇ ਤੁਸੀਂ ਇਫ ਯੂ ਆਰ ਗੈਟਿੰਗ ਇਨ ਟੂ ਅ ਫਾਈਟ, ਤੁਸੀਂ ਸਟੈਂਸ ਇਹੋ ਜਿਹਾ ਰੱਖਣਾ ਵੀ ਮੈਂ ਤੈਨੂੰ ਨੇੜੇ ਨਹੀਂ ਫਟਕਣ ਦੇਣਾ ਆਪਣੇ। ਜੇ ਤੁਸੀਂ ਪਹਿਲਾਂ ਹੀ ਅਗਲੇ ਨੂੰ ਕਹਿੰਦੇ ਕੋਈ ਨਹੀਂ ਚੱਲ ਨੇੜੇ ਆ ਕੇ,
ਪਰ ਚਪੇੜਾ ਮਾਰ ਲਓ, ਮੈਂ ਐਲਬੋਜ਼ ਉੱਪਰ ਰੱਖਣਾ, ਕੀਪ ਮਾਈ ਐਲਬੋਜ਼ ਅਪ, ਤੁਸੀਂ ਜਿੱਦਾਂ ਕਰਨੀ ਕਰ। ਐਨੀਵੇ ਚਲੋ, ਉਹ ਮਜ਼ਾਕ ਦੀ ਗੱਲ ਹੋ ਗਈ। ਸੋ ਈ ਫ੍ਰਾਂਸਵਾ ਬਲਾਂਸ਼ੈਟ ਨੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਆ, ਇਹਦੇ ਵਿੱਚ ਇਹਨਾਂ ਨੇ ਕਿਹਾ, ਕਹਿੰਦੇ ਕਿ ਤੁਸੀਂ ਦੂਜਾ ਜਿਹੜਾ ਜ਼ਿਕਰ ਕੀਤਾ ਨਾ ਵੀ ਵੀ ਵੋਂਟ ਨੈਗੋਸ਼ੀਏਟ ਇਨ ਪਬਲਿਕ, ਕਿਉਂਕਿ ਮਾਰਕ ਕਾਰਨੀ ਨੇ ਪਹਿਲਾਂ ਇਹ ਕਿਹਾ ਸੀ ਸਾਡੀ ਜੋ ਸਟ੍ਰੈਟਜੀ ਆ ਵੀ ਡੋਂਟ ਨੈਗੋਸ਼ੀਏਟ ਇਨ ਪਬਲਿਕ। ਬਲਾਂਸ਼ੈਟ ਕਹਿੰਦੇ ਵੀ ਆਹ ਐਵੇਂ ਕਹਿੰਦੇ ਗੱਲਾਂ ਹੀ ਨੇ ਵੀ ਅਮਰੀਕਾ ਵਾਲੇ ਵੀ ਤਾਂ ਨੈਗੋਸ਼ੀਏਟ ਇਨ ਪਬਲਿਕ ਕਰੀ ਜਾਂਦੇ ਆ, ਕਹਿੰਦੇ ਵੀ ਐਕਸਪੈਕਟ ਕਿ ਸਾਰੇ ਜਿਹੜੇ ਪਾਰਟੀ ਲੀਡਰਸ ਨੇ ਉਹਨਾਂ ਨੂੰ ਨੈਗੋਸ਼ੀਏਸ਼ਨ ਦਾ ਹਿੱਸਾ ਬਣਾਇਆ ਜਾਏ। ਵੀ ਤੁਸੀਂ ਅੰਦਰ ਖਾਤੇ ਹੀ ਕਹਿੰਦੇ ਆਪਣੀ ਕੈਬਨਿਟ ਦੇ ਵਿੱਚ ਹੀ ਸਲਾਹ ਮਸ਼ਵਰਾ ਕਰਕੇ ਪਤਾ ਨਹੀਂ ਕੀ ਕਰੀ ਜਾ ਰਹੇ ਹੋ, ਸਾਡਾ ਨੁਕਸਾਨ ਕਰ ਰਹੇ ਹੋ ਤੁਸੀਂ। ਸੋ ਆਪੋਜੀਸ਼ਨ ਵਾਲੇ ਵੀ ਹੁਣ ਪ੍ਰਾਈਮ ਮਿਨਿਸਟਰ ਨੂੰ, ਸਾਡੀ ਸਰਕਾਰ ਨੂੰ, ਕੈਬਨਿਟ ਨੂੰ ਘੇਰ ਰਹੇ ਨੇ।
ਕੱਲ੍ਹ ਕੈਬਨਿਟ ਦੇ ਨਾਲ ਇੱਕ ਵਰਚੁਅਲ ਮੀਟਿੰਗ ਮਾਰਕ ਕਾਰਨੀ ਨੇ ਇਸੇ ਮੁੱਦੇ 'ਤੇ ਕੀਤੀ ਸੀ, ਟੈਰਿਫਸ ਵਾਲੀ ਸਥਿਤੀ ਨੂੰ ਲੈ ਕੇ ਹੀ। ਸੋ
ਉਹਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ,
ਉਹਦੇ ਹੀ ਕਹਿਤਾ ਸੀ, ਯੈਸ ਐਗਜੈਕਟਲੀ, ਕੱਲ੍ਹ ਸਵੇਰੇ ਮੀਟਿੰਗ ਤੋਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ। ਅਤੇ ਅੱਜ ਵਾਸੂ ਜੀ ਹੈਮਿਲਟਨ ਦੇ ਵਿੱਚ ਜਾ ਕੇ ਇਹ ਵੀ ਮੰਨਿਆ ਜਾ ਰਿਹਾ ਕਿ ਕੋਈ ਐਲਾਨ ਮਾਰਕ ਕਾਰਨੀ ਵੱਲੋਂ ਕੀਤਾ ਜਾ ਸਕਦਾ ਸਟੀਲ ਅਤੇ ਅਲੂਮੀਨੀਅਮ ਸੈਕਟਰ ਵਾਸਤੇ।
ਸੋ ਵਿਜੇ ਜੀ, ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਮੈਲਨੀ ਜੋਲੀ ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ, ਉਹ ਕਿਬੈਕ ਗਏ ਸਨ ਤੇ ਉੱਥੇ ਉਹਨਾਂ ਨੇ ਰੀਓ ਟਿੰਟੋ ਦੇ ਨਾਲ ਜਦੋਂ ਗੱਲਬਾਤ ਕੀਤੀ ਸੀ, ਉਸ ਤੋਂ ਬਾਅਦ ਇਹ ਖ਼ਬਰ ਆਈ ਸੀ ਕਿ ਰੀਓ ਟਿੰਟੋ ਦੇ ਨਾਲ ਕੋਈ ਪੈਕੇਜ ਬਾਰੇ ਕੋਈ ਡਿਸਕਸ਼ਨ ਚੱਲ ਰਹੀ ਹੈ ਸਰਕਾਰ ਦੀ, ਕਿਉਂਕਿ ਐਲੂਮੀਨੀਅਮ ਦੇ ਵਿੱਚ ਸਭ ਤੋਂ ਵੱਡੀ ਕੰਪਨੀ ਰੀਓ ਟਿੰਟੋ ਹੈ, ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ। ਅਤੇ ਫਿਰ ਗੱਲ ਚੱਲੀ ਸੀ, ਮੈਲਨੀ ਜੋਲੀ ਨੇ ਆਪ ਕਿਹਾ ਸੀ ਵੀ ਇਸ ਸੈਕਟਰ ਦੇ ਵਿੱਚ, ਐਲੂਮੀਨੀਅਮ ਸੈਕਟਰ ਦੇ ਵਿੱਚ, ਜੇ ਹੋਰ ਬਾਕੀ ਕੰਪਨੀਆਂ ਵੀ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੀਆਂ ਨੇ, ਸਾਨੂੰ ਦੱਸਣ ਵੀ ਅਸੀਂ ਤੁਹਾਡੀ ਬੈਸਟ ਮਦਦ ਕਿਵੇਂ ਕਰ ਸਕਦੇ ਹਾਂ, ਅਸੀਂ ਮਦਦ ਕਰਨ ਲਈ ਤਿਆਰ ਹਾਂ। ਉਦੋਂ ਲੱਗਿਆ ਸੀ ਵੀ ਜੇ ਸਰਕਾਰ ਇਸ ਤਰ੍ਹਾਂ ਦੇ ਰਿਲੀਫ ਪੈਕੇਜਸ ਤਿਆਰ ਕਰ ਰਹੀ ਹੈ ਕੰਪਨੀਆਂ ਵਾਸਤੇ, ਇਹਦਾ ਮਤਲਬ ਇਹਨਾਂ ਨੂੰ ਲੱਗ ਰਿਹਾ ਵੀ 21 ਜੁਲਾਈ ਤੱਕ ਕੋਈ ਡੀਲ ਸ਼ਾਇਦ ਨਾ ਹੋਵੇ, ਹੁਣ ਉਹ ਚਲੋ ਡੈਡਲਾਈਨ ਆਪਾਂ 21 ਜੁਲਾਈ ਤੋਂ ਵਧਾ ਕੇ ਵੈਸੇ ਹੀ 1 ਅਗਸਤ ਕਰ ਲਈ ਹੈ। ਉਸ ਤੋਂ ਬਾਅਦ ਹੁਣ ਇਹ ਵੀ ਖਬਰ ਆਈ ਸੀ ਕਿ ਜੀ ਸਟੀਲ ਸੈਕਟਰ ਦੇ ਵਿੱਚ ਵੀ ਇਹ ਕਿਹਾ ਗਿਆ ਸੀ, ਮਾਲਕਾਰਨੀ ਨੇ ਆਪ ਹੀ ਅਨਾਊਂਸ ਕੀਤਾ ਸੀ ਕਿ ਪਿਛਲੇ ਸਾਲ ਦੇ ਇੰਪੋਰਟ ਲੈਵਲ ਤੋਂ ਉੱਪਰ ਜੇਕਰ ਕੋਈ ਇੰਪੋਰਟ ਹੁੰਦੀ ਹੈ ਸਟੀਲ ਦੇ ਵਿੱਚ,
ਮਤਲਬ
ਕੈਨੇਡਾ ਜਿਹੜੀ ਵੀ ਸਟੀਲ ਬਾਕੀ ਮੁਲਕਾਂ ਤੋਂ ਆਉਂਦੀ ਹੈ ਉਹਨਾਂ ਮੁਲਕਾਂ ਤੋਂ ਜਿਨ੍ਹਾਂ ਨਾਲ ਸਾਡਾ ਕੋਈ ਫ੍ਰੀ ਟ੍ਰੇਡ ਅਗਰੀਮੈਂਟ ਨਹੀਂ ਹੈ, ਜੇ ਪਿਛਲੇ ਸਾਲ ਦੇ ਲੈਵਲ ਤੋਂ ਜ਼ਿਆਦਾ ਇੰਪੋਰਟ ਹੁੰਦੀ ਹੈ ਉਹ ਜਿਹੜੀ ਐਡੀਸ਼ਨਲ ਇੰਪੋਰਟ ਹੋਏਗੀ ਉਹਦੇ ਉੱਤੇ 50% ਟੈਰਿਫ ਲੱਗੇਗਾ,
ਜਿਹਦੇ ਵਿੱਚ ਚਾਈਨਾ ਅਤੇ ਭਾਰਤ ਵਰਗੇ ਮੁਲਕ ਆਉਂਦੇ ਨੇ, ਕਿਉਂਕਿ ਪਿਛਲੇ ਸਾਲ ਦੇ, ਕਿਉਂਕਿ ਜੇ ਅਮਰੀਕਾ ਵਾਲਿਆਂ ਨੇ ਟੈਰਿਫ ਲਾਤਾ ਜਿਹੜਾ ਉਹਨਾਂ ਮੁਲਕਾਂ ਦਾ ਸਟੀਲ ਆ ਉਹਨਾਂ ਨੂੰ ਕੋਈ ਨਵੀਂ ਮੰਡੀ ਚਾਹੀਦੀ, ਉਹਦੇ ਲਈ ਨਵਾਂ ਬਾਜ਼ਾਰ ਚਾਹੀਦਾ, ਐਂਡ ਖਤਰਾ ਇਹ ਬਣ ਗਿਆ ਹੋਇਆ ਸੀ ਕਿ ਉਹਨਾਂ ਮੁਲਕਾਂ ਨੇ ਆਪਣਾ ਸਟੀਲ ਕੈਨੇਡਾ ਦੇ ਵਿੱਚ ਡੰਪ ਕਰਨਾ ਸ਼ੁਰੂ ਕਰ ਦੇਣਾ, ਅਤੇ ਜਿਹੜੇ ਕੈਨੇਡੀਅਨ ਪ੍ਰੋਡਿਊਸਰਸ ਨੇ ਜਿਹੜੇ ਉੱਧਰੋਂ ਅਮਰੀਕਾ ਦੇ ਵਿੱਚੋਂ ਟੈਰਿਫ ਦੀ ਮਾਰ ਝੱਲ ਰਹੇ ਨੇ, ਇਹਨਾਂ ਵਾਸਤੇ ਆਪਣੇ ਪ੍ਰੋਡਕਟ ਨੂੰ ਈਵਨ ਲੋਕਲੀ ਵਿਦ ਇਨ ਦਾ ਕੰਟਰੀ ਵੇਚਣਾ ਵੀ ਔਖਾ ਹੋ ਜਾਏਗਾ,
ਕਿਉਂਕਿ ਜਿਹੜੇ ਬਾਕੀ ਮੁਲਕ ਨੇ ਉਹ ਡੰਪ ਕਰਨਗੇ ਸਟੀਲ ਨੂੰ ਸਸਤੇ ਭਾਅ 'ਤੇ ਇੱਥੇ ਵੇਚਣਗੇ। ਸੋ ਉਹਨੂੰ ਰੋਕਣ ਵਾਸਤੇ ਇੱਕ ਪ੍ਰੋਟੈਕਸ਼ਨ ਜਿਹੜੀ ਆ ਅਨਾਊਂਸ ਕੀਤੀ ਗਈ ਸੀ। ਅੱਜ ਹੁਣ ਜਦੋਂ ਮਾਰਕ ਕਾਰਨੀ ਹੈਮਿਲਟਨ ਜਾਣਗੇ, ਐਕਸਪੈਕਟ ਕੀਤਾ ਜਾ ਰਿਹਾ ਕਿ ਉਹ ਹੋਰ ਕੋਈ ਨਵੀਆਂ ਸਪੋਰਟਸ ਸਟੀਲ ਇੰਡਸਟਰੀ ਵਾਸਤੇ ਅਨਾਊਂਸ ਕਰ ਸਕਦੇ
ਨੇ।
ਸੋ ਉਹ ਕਿਸ ਤਰ੍ਹਾਂ ਦੀ ਅਨਾਊਂਸਮੈਂਟ ਹੁੰਦੀ ਆ, ਕੋਈ ਲੋਅ ਕਾਸਟ ਲੋਨਸ ਹੁੰਦੇ ਨੇ, ਕੋਈ ਸਬਸਿਡੀਜ਼ ਹੁੰਦੀਆਂ ਨੇ, ਕੋਈ ਟੈਕਸ ਕ੍ਰੈਡਿਟ ਹੁੰਦਾ, ਦੈਟ ਰਿਮੇਨਸ ਟੂ ਬੀ ਸੀਨ। ਵੈਸੇ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਨੇ ਜਦੋਂ 25% ਟੈਰਿਫ ਲਗਾਈ ਸੀ ਸਟੀਲ ਐਲੂਮੀਨੀਅਮ 'ਤੇ, ਮਈ ਦੇ ਵਿੱਚ ਸਾਡੇ ਕੈਨੇਡਾ ਦੇ ਵਿੱਚ ਸਟੀਲ ਪ੍ਰੋਡਕਸ਼ਨ 30% ਘੱਟ ਗਈ ਉਹਦੇ ਕਰਕੇ,
ਉਸ ਤੋਂ ਬਾਅਦ ਦੁੱਗਣਾ ਕਰਤਾ
ਟੈਰਿਫ, ਹੁਣ 50% ਹੋ ਗਿਆ। ਸੋ ਜਦੋਂ ਹੁਣ ਮਈ ਤੋਂ ਬਾਅਦ ਜੂਨ ਦੇ ਨੰਬਰ ਆਣਗੇ ਉਹ 'ਚ ਪਤਾ ਲੱਗਣਾ ਕਿ ਸਾਡੀ ਸਟੀਲ ਪ੍ਰੋਡਕਸ਼ਨ ਕਿਸ ਕਦਰ ਪ੍ਰਭਾਵਿਤ ਹੋਈ ਹੈ।
ਜੀ ਅੱਛਾ ਵਾਸੂ ਜੀ, ਕੁਇਕਲੀ ਗੱਲ ਕਰੀਏ, ਜੇ ਆਪਾਂ ਅਮਰੀਕਾ ਦੇ ਨਾਲ ਸੰਬੰਧਿਤ ਗੱਲ ਕਰ ਹੀ ਰਹੇ ਸੀ, ਇੱਕ ਪੋਲ ਕੀਤੀ ਗਈ, ਪਿਊ ਰਿਸਰਚ ਸੈਂਟਰ ਹੈਗਾ ਜਿਨ੍ਹਾਂ ਨੇ 25 ਮੁਲਕਾਂ ਦਾ ਸਰਵੇਖਣ ਕੀਤਾ,
ਨਾਮ ਵਧੀਆ
ਨਾਮ ਵਧੀਆ, ਅਤੇ ਇਹਦੇ ਵਿੱਚ ਇਹ ਪੁੱਛਿਆ ਗਿਆ ਵੀ ਜਿਹੜੇ ਮੁਲਕਾਂ ਦੇ ਬਾਸ਼ਿੰਦੇ ਨੇ ਉਹ ਅਮਰੀਕਾ ਅਤੇ ਚਾਈਨਾ ਦੇ ਪ੍ਰਤੀ ਕਿਹੜੇ ਮੁਲਕ ਨੂੰ ਉਹ ਫੇਵਰੇਬਲੀ ਦੇਖਦੇ ਨੇ, ਕਿਆ ਮੁਲਕ ਸਾਨੂੰ ਪਸੰਦ ਆ, ਲੱਗਦਾ ਵੀ ਯਾਰ ਇਹ ਠੀਕ ਕੰਮ ਕਰ ਰਹੇ ਨੇ। ਵਾਸੂ ਜੀ, ਜੇ ਕੈਨੇਡਾ ਦੀ ਗੱਲ ਕਰੀਏ, 34% ਕੈਨੇਡੀਅਨਸ ਦਾ ਅਮਰੀਕਾ ਪ੍ਰਤੀ ਫੇਵਰੇਬਲ ਵਿਊ ਹੈ ਵੀ ਠੀਕ ਆ ਅਮਰੀਕਾ, ਵਧੀਆ ਮੁਲਕ ਆ, ਸਿਰਫ 34% ਇਹ ਨੰਬਰ ਰਹਿ ਗਿਆ। ਪਿਛਲੇ ਸਾਲ ਇਹ ਨੰਬਰ 54% ਸੀ, ਸੋ 20 ਪੁਆਇੰਟਸ ਦੀ ਗਿਰਾਵਟ ਪਿਛਲੇ ਸਾਲ ਦੇ ਮੁਕਾਬਲੇ ਆ ਗਈ ਆ।
ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ 34% ਕੈਨੇਡੀਅਨਸ ਨੂੰ ਹੀ ਲੱਗਦਾ ਕਿ ਚਾਈਨਾ ਵੀ ਚੰਗਾ ਮੁਲਕ ਆ, ਕਿ ਫੇਵਰੇਬਲ ਵਿਊ ਆਫ ਚਾਈਨਾ ਵੀ ਕੈਨੇਡੀਅਨਸ ਦੇ ਵਿੱਚ 34% ਹੀ ਹੈ, ਤੇ ਇਹ ਜਿਹੜਾ ਨੰਬਰ ਹੈ ਵਿਜੇ ਜੀ ਪਿਛਲੇ ਸਾਲ 21% ਸੀ। ਸੋ ਇਹ 21% ਤੋਂ ਵੱਧ ਕੇ 34% ਹੋਇਆ,
ਤੇ ਦੂਜਾ 54 ਤੋਂ ਘੱਟ ਕੇ,
54 ਤੋਂ ਘੱਟ ਕੇ ਉਹ 34 ਹੋਇਆ।
ਸੋ ਪਿਛਲੇ ਸਾਲ ਚਾਈਨਾ ਨੂੰ 21% ਕੈਨੇਡੀਅਨਸ ਫੇਵਰੇਬਲੀ ਵੇਖਦੇ ਸੀ, ਅਮਰੀਕਾ ਨੂੰ
54%,
ਦ ਗੈਪ ਵਾਜ਼ ਆਲਮੋਸਟ 33%, ਤੇ ਇੱਥੇ ਵਾਸੂ ਜੀ ਹੁਣ ਮਤਲਬ ਚਾਈਨਾ ਪ੍ਰਤੀ ਝੁਕਾਅ ਵੱਧ ਰਿਹਾ ਤੇ ਅਮਰੀਕਾ ਪ੍ਰਤੀ ਮੋਹ ਘੱਟਦਾ ਪਿਆ ਕੈਨੇਡੀਅਨਸ ਦਾ। ਅੱਛਾ ਜਿਹੜਾ ਵਾਸੂ ਜੀ ਸਰਵੇ ਆ ਇਹ 25 ਮੁਲਕਾਂ ਦੇ ਵਿੱਚ, ਤਾਂ ਕੀ 26 ਮੁਲਕਾਂ ਦਾ ਸਰਵੇ ਆ ਵੈਸੇ, ਨਹੀਂ 25 ਦਾ
24 ਮੁਲਕਾਂ ਦੇ ਵਿੱਚ ਇਹਨਾਂ ਨੇ 28,333 ਲੋਕਾਂ ਨਾਲ ਗੱਲਬਾਤ ਕੀਤੀ ਹੈ, ਤੇ 25ਵਾਂ ਜਿਹੜਾ ਮੁਲਕ ਆ ਉਹ ਅਮਰੀਕਾ, ਉਹ 'ਚ ਉਹਨਾਂ ਨੇ 3,605 ਅਮੈਰੀਕਨਸ ਨਾਲ ਗੱਲ ਕੀਤੀ।
ਅੱਛਾ 26% ਨੇ ਵਾਸੂ ਜੀ ਇਹ ਵੀ ਕਿਹਾ, ਜਿਹੜੇ ਟੋਟਲ ਸਰਵੇਖਣ ਲੋਕਾਂ ਦਾ ਕੀਤਾ ਗਿਆ, 26% ਦਾ ਇਹ ਕਹਿਣਾ ਸੀ ਕਿ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ ਵਿੱਚ ਉਹਨਾਂ ਨੂੰ ਭਰੋਸਾ ਹੈ, ਤੇ ਟਰੰਪ ਦੇ ਵਿੱਚ ਭਰੋਸਾ ਸਿਰਫ 22% ਨੂੰ ਆ। ਸੋ
22% ਨੂੰ ਵੀ ਹੈਗਾ ਵੈਸੇ, ਵੱਡੀ ਗੱਲ ਆ, ਬਟ ਫਿਰ ਵੀ ਕਿ ਤੁਸੀਂ ਦੇਖੋ ਚੀਨ ਦਾ ਰਾਸ਼ਟਰਪਤੀ ਤੇ ਅਮਰੀਕਾ ਦਾ ਰਾਸ਼ਟਰਪਤੀ ਜਿਹੜੇ 25 ਮੁਲਕਾਂ ਦੇ ਬਾਸ਼ਿੰਦੇ ਨੇ ਉਹ ਚੀਨ ਦੇ ਰਾਸ਼ਟਰਪਤੀ ਨੂੰ ਜ਼ਿਆਦਾ ਭਰੋਸੇਯੋਗ ਭਰੋਸੇਮੰਦ ਸਮਝ ਰਹੇ ਨੇ,
ਟਰੰਪ ਦੇ ਮੁਕਾਬਲੇ ਉਹਨਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਨੇ। ਟਰੰਪ ਬਦਨਾਮ ਹੋਆ ਆਪਣੀ ਕਰਤੂਤਾਂ ਕਰਕੇ। ਅੱਛਾ ਹੁਣ ਵੈਸੇ ਦੇਖੋ, ਸੋ ਸ਼ੀ ਜਿਨਪਿੰਗ ਦਾ ਪੋਜ਼ਿਟਿਵ ਵਿਊ ਵੱਧਦਾ ਪਿਆ ਅਤੇ ਡੋਨਲਡ ਟਰੰਪ ਦੀ ਬਦਨਾਮੀ, ਉਹ ਬਦਨਾਮੀ ਖੱਟ ਰਹੇ ਨੇ ਆਪਣੇ ਇਸ ਤਰ੍ਹਾਂ ਦੀਆਂ ਅਟਖੇਲੀਆਂ ਕਰਕੇ, ਮਨਮਰਜ਼ੀਆਂ ਕਰਕੇ। ਵਾਸੂ ਜੀ ਮੈਕਸੀਕੋ ਵਾਲੇ ਦੇਖੋ ਕੀ ਕਹਿੰਦੇ, ਮੈਕਸੀਕੋ ਵਾਲਿਆਂ ਨੇ ਇਹ ਕਿਹਾ ਕਿ ਅਮਰੀਕਾ ਦੇ ਮੁਕਾਬਲੇ ਚਾਈਨਾ ਦੇ ਨਾਲ ਬਿਹਤਰ ਇਕਨੋਮਿਕ ਸੰਬੰਧ ਹੋਣਾ ਇਹ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ, ਇਹ 45% ਦਾ ਕਹਿਣਾ ਸੀ। ਕਿ
ਸਵਾਲ ਪੁੱਛਿਆ ਗਿਆ ਸਰਵੇਖਣ ਵਿੱਚ
ਜੀ,
ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਸਰਕਾਰ ਨੂੰ ਅਮਰੀਕਾ ਦੇ ਨਾਲ ਆਪਣੇ ਇਕਨੋਮਿਕ ਰਿਲੇਸ਼ਨਸ ਬਿਹਤਰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ
ਚਾਈਨਾ ਨਾਲ,
ਜਾਂ ਫਿਰ ਚਾਈਨਾ ਦੇ ਨਾਲ ਆਪਣੇ ਆਰਥਿਕ ਸੰਬੰਧ ਬਿਹਤਰ ਕਰਨੇ ਚਾਹੀਦੇ ਆ। ਮੈਕਸੀਕੋ ਦੇ ਵਿੱਚ 45% ਦਾ ਇਹ ਮੰਨਣਾ ਸੀ ਕਿ ਅਮਰੀਕਾ ਨੂੰ ਛੱਡੋ, ਚੀਨ ਦੇ ਨਾਲ ਆਪਣੇ ਜਿਹੜੇ ਆਰਥਿਕ ਸੰਬੰਧ ਨੇ ਉਹ ਬਿਹਤਰ ਕਰੋ।
2019 ਦੇ ਵਿੱਚ 37% ਮੈਕਸੀਕਨਸ ਅਜਿਹਾ ਮੰਨਦੇ ਸੀ, 2015 ਦੇ ਵਿੱਚ ਵਾਸੂ ਜੀ ਇਹ ਨੰਬਰ ਸਿਰਫ 15% ਸੀ, ਓਨਲੀ 15%, ਅਤੇ ਬਾਕੀ ਵਾਸੂ ਜੀ ਸਾਨੂੰ ਪਤਾ ਵੀ ਕੈਨੇਡਾ ਅਤੇ ਚਾਈਨਾ ਦੇ ਜਿਹੜੇ ਆਪਸੀ ਸੰਬੰਧ ਨੇ ਉਹ ਟਰੰਪ ਦੀ ਪਹਿਲੀ ਟਰਮ ਦੌਰਾਨ ਬਹੁਤ ਜ਼ਿਆਦਾ ਖਟਾਸ ਉਹਨਾਂ 'ਚ ਪੈਦਾ ਹੋ ਗਈ ਸੀ, ਜਦੋਂ ਵਾਵੀ ਦੇ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਵਾਲਾ ਮਾਮਲਾ ਟੂ ਮਾਈਕਲਸ, ਕੈਨੇਡਾ ਅਤੇ ਚਾਈਨਾ ਦੇ ਸੰਬੰਧ ਉਸ ਤੋਂ ਬਾਅਦ ਅਜੇ ਤੱਕ ਉਹ ਸਾਜ਼ਗਾਰ ਪੱਧਰ 'ਤੇ ਪਹੁੰਚ ਨਹੀਂ ਸਕੇ। ਬਾਕੀ ਕੈਨੇਡੀਅਨਸ ਦਾ ਇਹ ਕਹਿਣਾ ਕਿ ਇਕਨੋਮਿਕ ਟਾਈਜ਼ ਅਮਰੀਕਾ ਦੇ ਨਾਲ ਸਾਡੀਆਂ ਇੰਪੋਰਟੈਂਟ ਨੇ, 67% ਕੈਨੇਡੀਅਨਸ ਇਹ ਮੰਨਦੇ ਨੇ, ਵਿਚ ਇਜ਼ ਅ ਸਿਗਨੀਫਿਕੈਂਟ ਨੰਬਰ, ਪਰ ਜੇ ਇਹਨੂੰ 2019 ਵਾਲੇ ਨੰਬਰ ਨਾਲ ਕੰਪੇਅਰ ਕਰੀਏ, ਉਦੋਂ 87% ਕੈਨੇਡੀਅਨਸ ਦਾ ਇਹ ਕਹਿਣਾ ਸੀ ਕਿ ਅਮਰੀਕਾ ਦੇ ਨਾਲ ਸਾਨੂੰ ਵਧੀਆ ਆਰਥਿਕ ਸੰਬੰਧ ਰੱਖਣੇ ਸਾਡੇ ਵਾਸਤੇ ਫਾਇਦੇਮੰਦ ਨੇ।
ਸੋ ਜੇ ਹੁਣ 67% ਕਹਿੰਦੇ ਨੇ ਕਿ ਅਮਰੀਕਾ ਜ਼ਿਆਦਾ ਇੰਪੋਰਟੈਂਟ ਆ, ਇਹਦਾ ਮਤਲਬ 33% ਕੈਨੇਡੀਅਨਸ, ਮਤਲਬ 1/3 ਤਿੰਨਾਂ ਦੇ ਵਿੱਚੋਂ ਇੱਕ ਕੈਨੇਡੀਅਨ ਨੂੰ ਲੱਗਦਾ ਕਿ ਅਮਰੀਕਾ ਨੂੰ ਤਰਜੀਹ ਦੇਣ ਦੀ ਲੋੜ ਨਹੀਂ, ਚਾਈਨਾ ਬਾਰੇ ਸੋਚਿਆ ਜਾਏ।
ਜੀ ਵਾਸੂ ਜੀ, ਹੁਣ ਗੱਲ ਕਰੀਏ ਜਿਹੜੇ ਦੇਖੋ ਫਾਸਟ ਟਰੈਕ ਪ੍ਰੋਜੈਕਟਸ ਕਰਨ ਵਾਸਤੇ ਬਿੱਲ ਪਾਸ ਕੀਤੇ ਗਏ। ਫੈਡਰਲ ਸਰਕਾਰ ਨੇ ਆਪਣਾ ਲਹਿਦਾ ਬਿੱਲ ਪਾਸ ਕੀਤਾ, ਬਿੱਲ C5। ਇੱਥੇ BC ਦੀ ਗਵਰਨਮੈਂਟ ਨੇ ਵੀ ਇਸੇ ਤਰ੍ਹਾਂ ਦਾ ਬਿੱਲ ਪਾਸ ਕੀਤਾ ਕਿ ਜਿਹੜੇ ਕੁਝ ਇਕੋਨਮੀ ਨੂੰ ਹੁਲਾਰਾ ਦੇਣ ਦੇ ਵਾਸਤੇ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਜਿਹੜੇ ਕੁਝ ਬੜੇ ਅੱਤ ਜ਼ਰੂਰੀ ਨੇ, ਉਹਨਾਂ ਨੂੰ ਫਾਸਟ ਟਰੈਕ ਕਰਨ ਦੇ ਲਈ BC ਦੀ ਸਰਕਾਰ ਨੇ ਆਪਣਾ ਬਿੱਲ ਪਾਸ ਕੀਤਾ,
ਬਿੱਲ 15।
ਫੈਡਰਲ ਲੈਵਲ 'ਤੇ ਬਿੱਲ C15 ਪਾਸ ਕੀਤਾ ਗਿਆ, ਬਿੱਲ C5, ਅਤੇ ਓਨਟੈਰੀਓ ਦੀ ਸਰਕਾਰ ਨੇ ਵੀ ਬਿੱਲ 5 ਪਾਸ ਕੀਤਾ। ਸੋ ਮਕਸਦ ਸਾਰਿਆਂ ਦਾ ਇੱਕੋ ਹੀ ਆ, ਦੋ ਇਹ ਸੂਬਾਈ ਬਿੱਲ ਨੇ, ਇੱਕ ਫੈਡਰਲ ਸਰਕਾਰ ਦਾ ਬਿੱਲ ਆ। ਫਸਟ ਨੇਸ਼ਨਸ ਨੇ BC ਦੇ ਵਿੱਚ ਵੀ ਇਸ ਗੱਲ ਦੀ ਡੱਟ ਕੇ ਮੁਖਾਲਫਤ ਕੀਤੀ ਸੀ। ਸਾਨੂੰ ਪਤਾ ਉਸ ਵੇਲੇ ਜਿਹੜੀ ਫਸਟ ਨੇਸ਼ਨਸ ਦੇ ਖਦਸ਼ੇ ਇਹ ਸੀ ਕਿ ਜੇ ਪ੍ਰੋਜੈਕਟਸ ਇਸ ਤਰ੍ਹਾਂ ਫਾਸਟ ਟਰੈਕ ਕੀਤੇ ਗਏ, ਫਸਟ ਨੇਸ਼ਨਸ ਦੇ ਜਿਹੜੇ ਕੋਨਸਟੀਟਿਊਸ਼ਨਲ ਹੱਕ ਨੇ ਵੀ ਉਹਨਾਂ ਦਾ ਘਾਣ ਹੋਏਗਾ। ਦੇਖਿਓ ਇਸ 'ਤੇ ਕੋਰਟ ਚੈਲੇਂਜ ਵਗੈਰਾ ਹੋਣਗੇ ਆਹ ਪ੍ਰੋਜੈਕਟਸ, ਜੇ ਤੁਸੀਂ ਇਸ ਬਿੱਲ ਨੂੰ ਪਾਸ ਕਰਨ ਤੋਂ ਬਾਅਦ ਫਾਸਟ ਟਰੈਕ ਕਰਨ ਦੀ ਕੋਸ਼ਿਸ਼ ਕਰੋਗੇ ਵੀ, ਕਿਉਂਕਿ ਇਹਦੇ ਨਾਲ ਇਹਦੇ ਵਿੱਚ ਪ੍ਰੋਪਰ ਕੰਸਲਟੇਸ਼ਨ ਕੀਤੀ ਨਹੀਂ ਗਈ ਅਤੇ ਇੰਡੀਜਨਸ ਭਾਈਚਾਰਿਆਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਉਹਨਾਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਸਰਕਾਰ ਨੇ ਲੈਜਿਸਲੇਸ਼ਨ ਦੇ ਵਿੱਚ ਬਣਦੀਆਂ ਸਲਾਹਾਂ ਨਹੀਂ ਲਈਆਂ, ਮਸ਼ਵਰਾ ਨਹੀਂ ਕੀਤਾ ਵੀ ਦੇਖਿਓ ਕੋਨਸਟੀਟਿਊਸ਼ਨਲ ਚੈਲੇਂਜ ਹੋਏਗਾ, ਇਹ ਪ੍ਰੋਜੈਕਟਸ ਬਣ ਨਹੀਂ ਪਾਉਣਗੇ। ਕੁਝ ਮਾਹਰਾਂ ਦਾ ਵੀ ਇਹ ਮੰਨਣਾ ਸੀ। ਅੱਛਾ, ਇਹੀ ਜਿਹੜੀ ਗੱਲ ਹੈਗੀ, ਇਹੀ ਕਹਾਣੀ ਰੈਪਲੀਕੇਟ ਹੋਈ ਓਨਟੈਰੀਓ ਦੇ ਬਿੱਲ 5 ਵਾਸਤੇ ਵੀ ਅਤੇ ਫੈਡਰਲ ਸਰਕਾਰ ਦੇ ਬਿੱਲ C5 ਵਾਸਤੇ ਵੀ। ਸਰਕਾਰਾਂ ਸਾਰੀਆਂ ਇਹ ਕਹਿੰਦੀਆਂ ਰਹੀਆਂ ਕਿ ਅਸੀਂ ਬਿੱਲ ਦੇ ਵਿੱਚ ਲਿਖਿਆ ਹੋਇਆ ਕਿ ਇੰਡੀਜਨਸ ਭਾਈਚਾਰਿਆਂ ਦੇ ਜਿਹੜੇ ਕੋਨਸਟੀਟਿਊਸ਼ਨਲ ਹੱਕ ਨੇ ਅਸੀਂ ਉਹਨਾਂ ਦੀ ਉਲੰਘਣਾ ਨਹੀਂ ਕਰਾਂਗੇ, ਇੰਡੀਜਨਸ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਏਗਾ। ਪਰ ਉਹਨਾਂ ਦਾ ਖਦਸ਼ਾ ਇਹ ਆ ਕਿ ਜਿਹੜੇ ਪ੍ਰੋਜੈਕਟਸ ਇਹਦੇ ਰਾਹੀਂ ਫਾਸਟ ਟਰੈਕ ਹੋਣੇ ਨੇ, ਉਹਦੇ ਵਿੱਚ ਇਸ ਤੋਂ ਪਹਿਲਾਂ ਕਿ ਇਨਵਾਇਰਮੈਂਟਲ ਅਸੈਸਮੈਂਟ ਕੰਪਲੀਟ ਹੋਵੇ, ਇਸ ਤੋਂ ਪਹਿਲਾਂ ਕਿ ਇੰਡੀਜਨਸ ਭਾਈਚਾਰਿਆਂ ਨਾਲ ਕੋਈ ਮੀਨਿੰਗਫੁਲ ਕੰਸਲਟੇਸ਼ਨ ਕੰਪਲੀਟ ਹੋਵੇ, ਪ੍ਰੋਜੈਕਟਸ ਨੂੰ ਅਪਰੂਵਲ ਦਿੱਤੀ ਜਾ ਸਕਦੀ ਹੈ ਸਰਕਾਰਾਂ ਵੱਲੋਂ, ਕਿਉਂਕਿ ਉਹ ਪ੍ਰੋਜੈਕਟਸ ਨੈਸ਼ਨਲ ਇੰਟਰਸਟ ਦੇ ਵਿੱਚ ਨੇ ਜਾਂ ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਵਿਊ ਤੋਂ, ਇਕੋਨਮੀ ਦੇ ਪੁਆਇੰਟ ਆਫ ਵਿਊ ਤੋਂ ਅੱਤ ਜ਼ਰੂਰੀ ਨੇ। ਹੁਣ ਵਾਸੂ ਜੀ, 9 ਵੱਖੋ ਵੱਖਰੇ ਫਸਟ ਨੇਸ਼ਨਸ ਗਰੁੱਪਸ ਨੇ ਇਕੱਠਿਆਂ ਹੋ ਕੇ ਓਨਟੈਰੀਓ ਦੀ ਸੁਪੀਰੀਅਰ ਕੋਰਟ ਦੇ ਵਿੱਚ ਇੱਕ ਮੁਕੱਦਮਾ ਦਾਇਰ ਕਰ ਦਿੱਤਾ, ਇੱਕ ਅਰਜ਼ੀ ਲਗਾ ਦਿੱਤੀ ਆ, ਅਤੇ ਇਹ ਅਰਜ਼ੀ ਫੈਡਰਲ ਸਰਕਾਰ ਦੇ ਬਿੱਲ C5 ਅਤੇ ਓਨਟੈਰੀਓ ਦੀ ਸਰਕਾਰ ਦੇ ਬਿੱਲ 5 ਦੇ ਖਿਲਾਫ ਇਹ ਅਰਜ਼ੀ ਓਨਟੈਰੀਓ ਦੀ ਹੀ ਸੁਪੀਰੀਅਰ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ।
ਜਾਂ ਫਸਟ ਨੇਸ਼ਨਸ ਵੱਲੋਂ ਕਿਹਾ ਜਾ ਰਿਹਾ, ਕਹਿੰਦੇ ਕਿ ਇਹਦੇ ਨਾਲ ਤਾਂ ਕਰਾਊਨ ਨੂੰ ਤਾਕਤ ਮਿਲ ਜਾਣੀ ਹੈ ਕਿ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਕਿਸੇ ਵੀ ਮੀਨਿੰਗਫੁਲ ਜਾਂ ਕਿਸੇ ਵੀ ਤਰ੍ਹਾਂ ਦੀ ਇੰਗੇਜਮੈਂਟ ਤੋਂ ਬਿਨਾਂ ਵਿਦ ਫਸਟ ਨੇਸ਼ਨਸ, ਕਹਿੰਦੇ ਵੀ ਉਹਨੂੰ ਅਪਰੂਵ ਕਰ ਦੇਣਗੇ। ਇਹਦੇ ਨਾਲ ਕਹਿੰਦੇ ਸਾਡੇ ਜਿਹੜੇ ਕੋਨਸਟੀਟਿਊਸ਼ਨਲ ਰਾਈਟਸ ਨੇ ਉਹਨਾਂ ਦੀ ਉਲੰਘਣਾ ਹੋਏਗੀ, ਐਜ਼ ਯੂ ਰਾਈਟਲੀ ਮੈਂਸ਼ਨ। ਹੁਣ ਵਿਜੇ ਜੀ, ਇਹਨਾਂ ਨੂੰ ਐਡਰੈਸ ਕਰਨ ਵਾਸਤੇ ਦੇਖੋ, ਇਹ ਜਿਹੜੇ ਬਿੱਲ ਨੇ, ਖਾਸ ਤੌਰ 'ਤੇ ਜਿਹੜਾ ਬਿੱਲ C5 ਜਿਹੜਾ ਫੈਡਰਲ ਬਿੱਲ ਆ,
ਹਾਂਜੀ,
ਇਹਨੂੰ ਪ੍ਰੋਬਲਮ ਇਹ ਹੈ ਕਿ ਹਾਊਸ ਦੇ ਵਿੱਚੋਂ ਵੀ, ਸੈਨੇਟ ਦੇ ਵਿੱਚੋਂ ਵੀ ਫਾਸਟ ਟਰੈਕ ਕੀਤਾ ਗਿਆ।
ਹਾਂਜੀ,
ਆਪੋਜੀਸ਼ਨ ਵਾਲੇ ਵੀ ਇਹ ਕਹਿੰਦੇ ਰਹੇ ਕਿ ਜੀ ਸਾਨੂੰ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ, ਵੀ ਥੋੜ੍ਹਾ ਜਿਹਾ ਆਪਾਂ ਰੁਕ ਕੇ ਇਹਦੇ ਬਾਰੇ ਵਿਚਾਰ ਕਰ ਲਈਏ ਕਿ ਜੇ ਆਪਾਂ ਕਾਹਲੀ ਇਹ ਬਿੱਲ ਤਿਆਰ ਕਰਕੇ ਇੰਡੀਜਨਸ ਭਾਈਚਾਰਿਆਂ ਨੂੰ ਆਨ ਬੋਰਡ ਕੀਤੇ ਬਿਨਾਂ ਅਸੀਂ ਇਹਨੂੰ ਪਾਸ ਕਰ ਦੇਵਾਂਗੇ, ਅਤੇ ਬਾਅਦ ਵਿੱਚ ਫਿਰ ਇਸ ਤਰ੍ਹਾਂ ਦੇ ਕੋਰਟ ਚੈਲੇਂਜਸ, ਕੋਨਸਟੀਟਿਊਸ਼ਨਲ ਚੈਲੇਂਜਸ ਹੁੰਦੇ ਰਹਿਣਗੇ, ਅਤੇ ਇਹਦਾ ਕੋਈ ਫਾਇਦਾ ਨਹੀਂ ਹੋਣਾ ਕਿ ਅਸੀਂ ਇਹਨੂੰ ਪਾਸ ਤਾਂ ਕਰਨਾ ਤਾਂ ਕਿ ਪ੍ਰੋਜੈਕਟਸ ਜਲਦੀ ਜਲਦੀ ਬਣ ਸਕਣ, ਪਰ ਜੇ ਇੰਡੀਜਨਸ ਭਾਈਚਾਰੇ ਦੇ ਵਿਰੋਧ ਵਿੱਚ ਆ ਜਾਣਗੇ ਫਿਰ ਪ੍ਰੋਜੈਕਟ ਤਾਂ ਕੋਈ ਵੀ ਨਹੀਂ ਬਣਨਾ। ਸੋ ਆਪੋਜੀਸ਼ਨ ਵਾਲੇ ਉਦੋਂ ਵੀ ਕਹਿੰਦੇ ਰਹੇ, ਪਰ ਸਰਕਾਰ ਦਾ ਕਹਿਣਾ ਸੀ ਵੀ ਸਾਡੇ ਕੋਲ ਸਮਾਂ ਥੋੜ੍ਹਾ ਅਤੇ ਜ਼ਿਆਦਾ ਕੰਮ ਕਰਨ ਦੀ ਲੋੜ ਆ ਜੀ ਕੁਛ।
ਹਾਂ, ਕਿਉਂਕਿ ਜੇ ਸੰਕੇਤ ਦੇਖੋ, ਇਹ ਬਿੱਲ ਪਾਸ ਕਰਕੇ ਸੰਕੇਤ ਦੇਣ ਦਾ ਮਕਸਦ ਇਹ ਸੀ ਕਿ ਜਿਹੜੇ ਈਵਨ ਪ੍ਰਾਈਵੇਟ ਕੰਪਨੀਆਂ ਵੀ ਨੇ ਉਹਨੂੰ ਹੋਏਗਾ ਵੀ ਦੇਖੋ ਰੈਗੂਲੇਟਰੀ ਚੇਂਜ ਹੋ ਗਏ, ਹੁਣ ਤਾਂ ਅਪਰੂਵਲ ਛੇਤੀ ਮਿਲੂ। ਪਰ ਜੇ ਇਸ ਤਰ੍ਹਾਂ ਦੀ ਅਦਾਲਤੀ ਮੁਕੱਦਮੇਬਾਜ਼ੀ ਸ਼ੁਰੂ ਹੋ ਜਾਂਦੀ ਹੈ, ਉਹਦੇ ਕਰਕੇ ਕੋਈ ਰੁਕਾਵਟਾਂ ਪੈਦਾ ਹੋ ਜਾਂਦੀਆਂ ਨੇ, ਤਾਂ ਜਿਹੜੇ ਮਕਸਦ ਨਾਲ ਇਹ ਬਿੱਲ ਪਾਸ ਕੀਤਾ ਗਿਆ ਵੀ ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਉਹਨਾਂ ਨੇ ਫਿਰ ਪੱਲਾ ਝਾੜ ਜਾਣਾ ਕਿ ਜੀ ਇੱਥੇ ਤਾਂ ਪ੍ਰੋਟੈਸਟ ਦਾ ਹਾਲਾਤ ਇਹੋ ਜਿਹੇ ਨੇ, ਮੁਕੱਦਮੇਬਾਜ਼ੀ ਇਹੋ ਜਿਹੀ ਆ, ਅਸੀਂ ਕੰਮ ਕਰੀਏ ਕਿ ਅਦਾਲਤਾਂ 'ਚ ਕੇਸ ਲੜੀਏ।
ਜਿਵੇਂ ਐਨਬ੍ਰਿਜ ਦੇ ਨਾਲ ਹੋਇਆ, ਜਿਵੇਂ ਕਿੰਡਰ ਮਾਰਗਨ ਦੇ ਨਾਲ ਹੋਇਆ। ਜਾਂ ਸੋ ਹੁਣ ਇਹਨੂੰ ਐਡਰੈਸ ਕਰਨ ਵਾਸਤੇ ਸਰਕਾਰਾਂ ਵੱਲੋਂ ਇਹ ਕਿਹਾ ਗਿਆ, ਫੈਡਰਲ ਸਰਕਾਰ ਵੀ ਅਤੇ ਪ੍ਰੋਵਿੰਸ਼ਲ ਸਰਕਾਰਾਂ ਵੱਲੋਂ ਵੀ, ਕਿ ਤੁਸੀਂ ਆਹ ਬਿੱਲ ਸਾਨੂੰ ਪਾਸ ਕਰ ਲੈਂਦੇ ਹੋ, ਉਸ ਤੋਂ ਬਾਅਦ ਗਰਮੀਆਂ ਸਾਰੀਆਂ ਪਈਆਂ ਨੇ, ਅਸੀਂ ਤੁਹਾਡੇ ਨਾਲ ਕੰਸਲਟੇਸ਼ਨ ਵਗੈਰਾ ਕਰ ਲਾਂਗੇ, ਵੀ ਤੁਹਾਡੇ ਨਾਲ ਜਿਹੜੇ ਵੀ ਤੁਹਾਡੇ ਕੋਈ ਖਦਸ਼ੇ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਆਪਾਂ ਗੱਲਬਾਤ ਕਰਦੇ ਹਾਂ, ਤੁਸੀਂ ਆਹ ਬਿੱਲ ਪਾਸ ਕਰ ਲੈਂਦੇ ਹੋ। ਉਹ ਬਿੱਲ ਪਾਸ ਹੋ ਗਏ, ਹੁਣ ਉਸ ਤੋਂ ਬਾਅਦ ਜਿਵੇਂ ਫੈਡਰਲੀ ਵੀ ਇਹ ਕਿਹਾ ਗਿਆ ਕਿ ਜਿਹੜੇ ਇੰਡੀਜਨਸ ਗਰੁੱਪਸ ਨੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਏਗਾ, ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ ਜਾਣਗੀਆਂ ਥਰੂ ਆਊਟ ਦਿਸ ਸਮਰ, ਤੇ ਉਹਨਾਂ ਕੰਸਲਟੇਸ਼ਨਸ ਨੂੰ ਲੀਡ ਕਰਨਗੇ ਪ੍ਰਧਾਨ ਮੰਤਰੀ ਮਾਰਕਾਰਨੀ ਆਪ।
ਤੇ ਉਹ ਕੱਲ ਤੋਂ ਸ਼ੁਰੂ ਹੋ ਰਿਹਾ ਸੀ,
ਸ਼ੁਰੂਆਤ ਕੀਤੀ ਜਾ ਰਹੀ ਫਸਟ ਨੇਸ਼ਨਸ ਤੋਂ, ਮੀਟਿੰਗ ਜਿਹੜੀ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਰਹੀ ਹੈ। ਪ੍ਰਾਈਮ ਮਿਨਿਸਟਰ ਕੱਲ ਨੂੰ ਮਿਲਣਗੇ ਫਸਟ ਨੇਸ਼ਨਸ ਨੂੰ, ਕੱਲ ਪੂਰਾ ਦਿਨ ਇਹਨੂੰ ਲੈ ਕੇ ਵੀ ਇੱਕ ਵਿਵਾਦ ਹੀ ਬਣ ਗਿਆ ਕਿ ਜਿਹੜੇ ਫਸਟ ਨੇਸ਼ਨ ਜਿਹੜੇ ਲੀਡਰ ਸੱਦੇ ਗਏ ਨੇ ਉਹਨਾਂ ਨੇ ਦੱਸਿਆ, ਕਹਿੰਦੇ ਵੀ ਉਹਨਾਂ ਨੂੰ ਚਿੱਠੀ ਆਈ ਹੈ ਕਿ ਤੁਸੀਂ ਜਿਹੜੇ ਵੀ ਕੋਈ ਸਵਾਲ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦੇ ਹੋ ਉਹ ਸਾਨੂੰ ਲਿਖਤ ਦੇ ਵਿੱਚ ਪਹਿਲਾਂ ਸਬਮਿਟ ਕਰ ਦਿਓ। ਉਹ ਕਹਿੰਦੇ ਯਾਰ ਇਹ ਕੋਈ ਗੱਲ ਨਾ ਹੋਈ, ਕਹਿੰਦੇ ਵੀ ਜੇ ਤੁਸੀਂ ਸਾਨੂੰ ਖੁੱਲ੍ਹੀ ਕੰਸਲਟੇਸ਼ਨ ਵਾਸਤੇ ਬੁਲਾਇਆ ਗੱਲਬਾਤ ਕਰਨ ਲਈ ਤਾਂ ਕਹਿੰਦੇ ਤੁਸੀਂ ਸਵਾਲ ਸਾਡੇ ਕੋਲੋਂ ਪਹਿਲਾਂ ਹੀ ਪੁੱਛੀ ਜਾਂਦੇ ਹੋ
ਲਿਖਤ 'ਚ
ਜਾਂ ਲਿਖਤ ਦੇ ਵਿੱਚ, ਕਹਿੰਦੇ ਕੰਸਲਟੇਸ਼ਨ ਦਾ ਸਕੋਪ ਤੁਸੀਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਅੱਗੋਂ ਪ੍ਰਾਈਮ ਮਿਨਿਸਟਰ ਆਫਿਸ ਦਾ ਇਹ ਕਹਿਣਾ, ਕਹਿੰਦੇ ਵੀ ਇਹ ਤਾਂ ਸਗੋਂ ਤੁਹਾਡੇ ਫਾਇਦੇ ਵਾਸਤੇ ਹੀ ਕਹਿ ਰਹੇ ਨੇ ਪ੍ਰਧਾਨ ਮੰਤਰੀ, ਵੀ ਉਹ ਨਹੀਂ ਚਾਹੁੰਦੇ ਵੀ ਤੁਸੀਂ ਕੋਈ ਸਵਾਲ ਪੁੱਛੋ ਅਤੇ ਉਹਦਾ ਜਵਾਬ ਪ੍ਰਧਾਨ ਮੰਤਰੀ ਕੋਲ ਨਾ ਹੋਵੇ, ਉਹ ਤਿਆਰੀ ਕਰਕੇ ਆਉਣਾ ਚਾਹੁੰਦੇ ਨੇ। ਕਹਿੰਦੇ ਉਹਨਾਂ ਦੀ ਇਹ ਉਹਨਾਂ ਦਾ ਤਰੀਕਾ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਜਾਓ, ਤਿਆਰੀ ਕਰਕੇ ਜਾਓ, ਵੀ ਜੇ ਤੁਸੀਂ ਸਵਾਲ ਪੁੱਛਿਆ ਅਤੇ ਫਿਰ ਉਹਦਾ ਜਵਾਬ ਹੀ ਨਾ ਮਿਲਿਆ, ਫਿਰ ਪ੍ਰਾਈਮ ਮਿਨਿਸਟਰ ਮਿਲਣ ਦਾ ਫਾਇਦਾ ਕੀ ਹੈ?
ਜੀ ਜੀ ਜੀ।
ਸੋ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਚਾਹੁੰਦੇ ਵੀ ਦੇਰ ਐਂਡ ਦੈਨ ਤੁਹਾਡੇ ਜਿਹੜੇ ਸਵਾਲ ਉਹਨਾਂ ਦਾ ਜਵਾਬ ਦਿੱਤੇ ਜਾਣ,
ਮੀਟਿੰਗ ਇਫੈਕਟਿਵ ਰਹੇਗੀ, ਜ਼ਿਆਦਾ ਐਫੀਸ਼ੀਐਂਟ ਰਹੇਗੀ।
ਸੋ ਹੁਣ ਇਹ ਕੱਲ੍ਹ ਨੂੰ ਮੀਟਿੰਗ ਹੋਣੀ ਆ, ਸੋ ਸਟਾਰਟਿੰਗ ਵਿਦ ਫਸਟ ਨੇਸ਼ਨਸ, ਉਸ ਤੋਂ ਬਾਅਦ ਇਨੋਵੇਟ ਮੇਟੀ ਦੇ ਨਾਲ ਵੀ ਜਿਹੜੀਆਂ ਮੀਟਿੰਗਸ ਹੋਣਗੀਆਂ, ਸੋ ਉਹ ਅਜੇ ਸਕੈਡੂਲ ਕੀਤੀਆਂ ਜਾਣੀਆਂ ਨੇ। ਸੋ ਉਹਨਾਂ ਦੇ ਵਿੱਚੋਂ ਕੀ ਪ੍ਰਾਈਮ ਮਿਨਿਸਟਰ ਕਾਮਯਾਬ ਹੁੰਦੇ ਨੇ ਇੰਡੀਜਨਸ ਗਰੁੱਪਸ ਨੂੰ ਰਾਜ਼ੀ ਕਰਨ ਦੇ ਵਿੱਚ, ਦੈਟ ਰਿਮੇਨਸ ਟੂ ਬੀ ਸੀਨ।
ਕਈ ਵਾਰੀ ਨਾ ਦੇਖੋ ਸੁਣਨ ਵਾਲਿਆਂ ਨੂੰ ਇਹ ਲੱਗ ਸਕਦਾ ਵੀ ਯਾਰ ਇਹ ਖਬਰ ਦਾ ਜੋ ਓਟਵਾ ਉੱਥੇ ਆ ਕਿਊਬੈਕ 'ਚ ਮੀਟਿੰਗ ਹੋਣੀ ਆ ਫਸਟ ਨੇਸ਼ਨ ਨਾਲ ਮੀਟਿੰਗ ਆ, ਵੀ ਹੋਰ ਜਿਹੜੇ ਜ਼ਮੀਨੀ ਇਸ ਵੇਲੇ ਹੋਰ ਦਿੱਕਤਾਂ ਨੇ ਉਹਦੀ ਗੱਲ, ਉਹਦਾ ਇਹਦੇ ਨਾਲ ਕੀ ਸੰਬੰਧ ਆ? ਇਹਦਾ ਸੰਬੰਧ ਇਹਦੇ ਨਾਲ ਇਸ ਕਰਕੇ ਆ ਕਿ ਜਿਨ੍ਹਾਂ ਨੇ ਆ ਸਾਰੀ ਕਹਾਣੀ ਨੂੰ ਬੜਾ ਕਲੋਜ਼ਲੀ ਫੋਲੋ ਕੀਤਾ ਪਿਛਲੇ ਹਫ਼ਤਿਆਂ ਦੌਰਾਨ, ਕੈਨੇਡਾ ਦੀ ਇਕਨੋਮੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਕਿੰਨੀਆਂ ਗੱਲਾਂ ਹੁੰਦੀਆਂ ਜੀ, ਸਾਨੂੰ ਰਿਸੋਰਸਿਸ ਨੂੰ ਬਿਹਤਰ ਤਰ੍ਹਾਂ ਐਕਸਟ੍ਰੈਕਟ ਕਰਨ ਦੀ ਲੋੜ ਹੈ, ਸਾਡੇ ਕੋਲ ਇੰਨੇ ਕੁਦਰਤੀ ਸੋਮੇ ਨੇ ਉਹਨਾਂ ਨੂੰ ਅਸੀਂ ਆਮਦਨ ਦੇ ਵਿੱਚ ਤਬਦੀਲ ਕਰੀਏ, ਆਮਦਨ ਦੇ ਵਿੱਚ ਤਬਦੀਲ ਕਰਨ ਲਈ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਬਣਨੇ ਨੇ, ਜਿਹੜੀਆਂ ਪਾਈਪਲਾਈਨਸ ਵਿਛਾਉਣੀਆਂ ਜ਼ਰੂਰੀ ਨੇ, ਜਿਹੜੇ ਪੋਰਟਸ ਬਣਨੇ ਜ਼ਰੂਰੀ ਨੇ, ਜਿਹੜਾ ਬਾਕੀ ਇਨਫਰਾਸਟ੍ਰਕਚਰ ਤਿਆਰ ਹੋਣਾ ਜ਼ਰੂਰੀ ਆ, ਉਹਦੇ ਪੂਰੇ ਪ੍ਰੋਸੈਸ ਨੂੰ ਹੀ ਤੇਜ਼ ਕਰਨ ਦੇ ਬਿੱਲ ਨੇ। ਹੁਣ ਜੇ ਉਹ ਪ੍ਰੋਸੈਸ ਦੇ ਵਿੱਚ ਹੀ ਅੜਿੱਕਾ ਪੈ ਜਾਂਦਾ ਤਾਂ ਜਿਸ ਤਰ੍ਹਾਂ ਦੀ ਇੱਕ ਇਕਨੋਮਿਕ ਹੁਲਾਰੇ ਦੀ ਤਵੱਕੋ ਕੀਤੀ ਜਾ ਰਹੀ ਹੈ ਇਸ ਨਵੀਂ ਸਰਕਾਰ ਤੋਂ, ਕਾਰਨੀ ਗਵਰਨਮੈਂਟ ਤੋਂ, ਉਹ ਹੋ ਨਹੀਂ ਪਾਉਣਾ, ਅਤੇ ਜਿਹੜੀਆਂ ਮੁਸ਼ਕਲਾਂ ਆਰਥਿਕ ਤੰਗੀ ਕਰਕੇ ਜਿਹੜੀਆਂ ਸਾਡੇ ਮੂਹਰੇ ਹੁਣ ਇਸ ਵੇਲੇ ਖੜੀਆਂ ਨੇ, ਉਹ ਆਰਥਿਕ ਤੰਗੀਆਂ ਨੂੰ ਫਿਰ ਸਰਪਾਸ ਕਰਨਾ ਮੁਸ਼ਕਲ ਹੋ ਜਾਏਗਾ। ਇਸ ਕਰਕੇ ਜਿਹੜੇ ਇਹ ਜਿਹੜਾ ਇਹ ਪਰਟੀਕੁਲਰ ਕੋਰਟ ਚੈਲੇਂਜ ਆ, ਇਹ ਸਾਰਾ ਮਾਮਲਾ ਇਹ ਇੰਪੈਕਟ ਸਾਰਿਆਂ ਨੂੰ ਕਰਦਾ। ਆਫਕੋਰਸ ਇਹਨਾਂ ਫਾਸਟ ਟਰੈਕ ਹੋਏ ਪ੍ਰੋਜੈਕਟਸ ਨੇ ਵੀ ਰਾਤੋ ਰਾਤ ਨਹੀਂ ਬਣ ਜਾਣਾ, ਪਰ ਜਿਹੜਾ ਪ੍ਰੋਜੈਕਟ ਪਹਿਲਾਂ ਕੈਨੇਡਾ ਦੀ ਜੋ ਪਿਛਲੇ ਸਾਲਾਂ ਦੀ ਟ੍ਰਜੈਕਟਰੀ ਰਹੀ ਆ, ਜਿਹਨੂੰ ਬਣਦੇ ਨੂੰ ਮੰਨ ਲਓ 12-15 ਸਾਲ ਲੱਗ ਜਾਂਦੇ ਸੀ, ਭਾਈ ਜੇ ਉਹ 4 ਜਾਂ 5 ਜਾਂ 6 ਸਾਲਾਂ 'ਚ ਵੀ ਬਣ ਜਾਂਦਾ ਤਾਂ ਐਟਲੀਸਟ ਸਟਿਲ ਉਹਦੇ ਨਾਲ ਇਕੋਨਮੀ ਵਾਸਤੇ ਇੱਕ ਬਹੁਤ ਵੱਡਾ ਬੂਸਟ ਹੋਏਗਾ।
ਜਾਂ ਜਿਹੜੇ ਅਪਰੂਵਲਸ ਨੇ ਉਹ ਇਸ ਬਿੱਲ ਦੇ ਵਿੱਚ ਕਿਹਾ ਗਿਆ ਵੀ 2 ਸਾਲਾਂ ਦੇ ਅੰਦਰ ਅੰਦਰ ਸਾਰੇ ਕੁਝ ਦੇ ਦਿੱਤਾ ਜਾਏਗਾ।
ਜੀ ਜੀ।
ਸੋ ਜਿਹੜੀ ਅਪਰੂਵਲ ਟਾਈਮ ਲਾਈਨ ਆ ਉਹਨੂੰ ਘਟਾ ਕੇ 2 ਸਾਲ ਕੀਤਾ ਜਾਣਾ,
ਕਾਗਜ਼ੀ ਕਾਰਵਾਈ।
ਤੇ ਜੇ ਵਿਜੇ ਜੀ ਇਹ ਜਿਹੜਾ ਚੈਲੰਜ ਆ ਕੰਸਟੀਟਿਊਸ਼ਨਲ ਚੈਲੰਜ ਇਹ ਅਪਰੂਵ ਹੁੰਦਾ ਤਾਂ ਫਿਰ BC ਸਰਕਾਰ ਵੀ ਤਿਆਰੀ ਖਿੱਚ ਕੇ ਰੱਖੇ ਕਿ ਜਿਹੜਾ ਬਿੱਲ 15 ਹੈ ਸਾਡਾ,
ਰਾਈਟ,
ਉਹਦੇ ਖਿਲਾਫ ਵੀ ਕੋਈ ਇਸ ਤਰ੍ਹਾਂ ਦਾ ਚੈਲੰਜ ਜ਼ਰੂਰ ਹੋਏਗਾ।
ਅੱਛਾ, ਹੁਣ ਜਿਹੜਾ ਇਹਨਾਂ ਨੇ ਇਹ ਅਦਾਲਤ ਦੇ ਵਿੱਚ ਅਰਜ਼ੀ ਲਾਈ ਹੈ, ਇੱਕ ਤਾਂ ਫਸਟ ਨੇਸ਼ਨਸ ਗਰੁੱਪ ਦਾ ਇਹ ਕਹਿਣਾ ਕਿ ਦੋਨੋਂ ਜਿਹੜੇ ਕਾਨੂੰਨ ਨੇ, ਉੱਧਰੋਂ ਓਨਟੈਰੀਓ ਦੀ ਸਰਕਾਰ ਦਾ ਫਾਸਟ ਟਰੈਕਿੰਗ ਵਾਲਾ ਕਾਨੂੰਨ ਅਤੇ ਫੈਡਰਲ ਸਰਕਾਰ ਦਾ, ਵੀ ਇੱਕ ਤਾਂ ਇਹਨਾਂ ਨੂੰ ਸਟ੍ਰਾਈਕ ਡਾਊਨ ਕੀਤਾ ਜਾਵੇ, ਇਹਨਾਂ ਨੂੰ ਰੱਦ ਕਰੋ, ਅਤੇ ਜਦੋਂ ਤੱਕ ਫਾਈਨਲ ਰੂਲਿੰਗ ਨਹੀਂ ਆਉਂਦੀ ਉਦੋਂ ਤੱਕ ਇਹਨਾਂ ਕਾਨੂੰਨਾਂ ਦੇ ਉੱਪਰ ਇੰਜੰਕਸ਼ਨ ਦੇ ਦਿੱਤੀ ਜਾਵੇ, ਭਾਵ ਇਹ ਕਿ ਪੱਕੀ ਰੂਲਿੰਗ ਆਉਣ ਤੱਕ ਸਰਕਾਰ ਇਹਨਾਂ ਕਾਨੂੰਨਾਂ ਦੇ ਆਧਾਰ 'ਤੇ ਕੋਈ ਵੀ ਪ੍ਰੋਜੈਕਟ ਅੱਗੇ ਨਹੀਂ ਤੋਰ ਸਕੇਗੀ। ਅੱਛਾ, ਹੁਣ ਕੀ ਗੱਲ ਸਾਰੀ ਪੈਸੇ ਦੀ ਆ? ਕੁਝ ਗੱਲਾਂ ਇਹਦੇ ਵਿੱਚੋਂ ਝਲਕ ਇਹੋ ਜਿਹੀ ਵੀ ਪੈਂਦੀ ਆ। ਫਸਟ ਨੇਸ਼ਨਸ ਦਾ ਇੱਕ ਵਸਤੂ ਜੀ ਗਰੁੱਪ ਹੈ, KI ਗਰੁੱਪ ਆ, ਉਹਦੇ ਚੀਫ ਨੇ ਡੋਨੀ ਮੋਰਿਸਨ, ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕਹਿੰਦੇ ਵੀ ਸਾਨੂੰ ਸਰਕਾਰ ਦਾ ਧਿਆਨ ਖਿੱਚਣ ਦੇ ਲਈ ਕੋਈ ਕੰਮ ਕਰਨ ਦੀ ਲੋੜ ਸੀ ਅਤੇ ਅਸੀਂ ਇਸ ਕਰਕੇ ਹੁਣ ਅਦਾਲਤੀ ਚੈਲੇਂਜ ਉਹ ਇਸ ਕਰਕੇ ਦੱਸ ਰਹੇ ਨੇ ਕੀਤਾ ਗਿਆ ਤਾਂ ਕਿ ਸਰਕਾਰ ਦਾ ਧਿਆਨ ਖਿੱਚਿਆ ਜਾ ਸਕੇ। ਵਾਸੂ ਜੀ, ਇਹਨੂੰ ਇੱਕ ਤਰੀਕਾ ਦੇਖਣ ਦਾ ਇਹ ਵੀ ਤਾਂ ਹੋ ਸਕਦਾ ਕਿ ਜਿਹੜਾ ਅਦਾਲਤ ਦਾ ਪ੍ਰੈਸ਼ੀਅਸ ਸਮਾਂ ਇਹ ਉਹਦਾ ਇਹ ਉਜ਼ਾਇਆ ਨਹੀਂ ਹੋ ਰਿਹਾ। ਸਾਨੂੰ ਆਲਰੇਡੀ ਪਤਾ ਸਾਡੀਆਂ ਅਦਾਲਤਾਂ ਦੇ ਵਿੱਚ ਜੱਜਾਂ ਦੀ ਕਮੀ, ਅਦਾਲਤਾਂ ਦੇ ਵਿੱਚ ਕੇਸਾਂ ਦੀ ਸੁਣਵਾਈਆਂ ਲੇਟ ਹੁੰਦੀਆਂ ਨੇ, ਅਤੇ ਜੇ ਉਹਦੇ ਵਿੱਚ ਸਿਰਫ ਪੋਲੀਟੀਕਲ ਪੈਂਤਲੇਬਾਜ਼ੀ ਕਰਕੇ ਅਤੇ ਸਰਕਾਰ ਨਾਲ ਸਿਰਫ ਇਹ ਨੈਗੋਸੀਏਸ਼ਨ ਕਰਕੇ ਵੀ ਸਾਨੂੰ ਜ਼ਿਆਦਾ ਪੈਸੇ ਇਹਦੇ ਵਿੱਚੋਂ ਮਿਲ ਸਕਣ, ਜੇ ਉਹੀ ਇਹਦੇ ਜੇ ਅਲਟੀਮੇਟ ਗੋਲ ਇਹਦਾ ਇਹੀ ਹੈ ਸਾਰੇ ਕੋਰਟ ਚੈਲੇਂਜ ਦਾ, ਤਾਂ ਉਹ ਵੀ ਕੋਈ ਬਹੁਤੀ ਵਧੀਆ ਕੋਈ ਜ਼ਿੰਮੇਵਾਰ ਗੱਲ ਨਹੀਂ ਆ।
ਪਰ ਗੱਲ ਉਹੀ ਹੈ ਨਾ ਵਿਜੇ ਜੀ ਕਿ ਜੇ ਕੋਈ ਕੈਨੇਡੀਅਨ ਉਹਨੂੰ ਲੱਗਦਾ ਵੀ ਸਰਕਾਰ ਸਾਡੀ ਸੁਣ ਹੀ ਨਹੀਂ ਰਹੀ, ਫਿਰ ਉਹ ਜਾਏ ਕਿੱਥੇ? ਉਹਦੇ ਵਾਸਤੇ ਫਿਰ ਜੁਡੀਸ਼ਰੀ ਹੀ ਬਚਦੀ ਹੈ। ਤੇ ਇਹਦੇ ਵਿੱਚ ਦੇਖੋ ਜੋ ਹਕੀਕਤ ਹੈ ਕਿ ਫਸਟ ਨੇਸ਼ਨਸ ਵੱਲੋਂ ਜਦੋਂ ਵੀ ਇੰਡੀਜਨਸ ਭਾਈਚਾਰਿਆਂ ਵੱਲੋਂ ਜਦੋਂ ਵੀ ਕੋਈ ਪ੍ਰੋਜੈਕਟਸ ਦੀ ਮੁਖਾਲਫਤ ਕੀਤੀ ਜਾਂਦੀ ਹੈ, ਨੈਚੁਰਲ ਰਿਸੋਰਸਿਸ ਪ੍ਰੋਜੈਕਟਸ ਫੋਰ ਐਗਜ਼ਾਮਪਲ ਪਾਈਪਲਾਈਨਸ, ਉਹਦੇ ਵਿੱਚ ਅਸੀਂ ਦੇਖਿਆ ਪਹਿਲਾਂ ਵੀ ਜਿਵੇਂ ਕੋਸਟਲ ਗੈਸਲਿੰਕ ਪਾਈਪਲਾਈਨ ਦੇ ਕੇਸ ਦੇ ਵਿੱਚ, ਕਿੰਡਰ ਟਰਾਂਸਮਾਉਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਦੇ ਕੇਸ ਦੇ ਵਿੱਚ, ਕਿ ਇੰਡੀਜਨਸ ਗਰੁੱਪਸ ਦੇ ਵਿੱਚ ਜਿਹੜੀਆਂ ਫਸਟ ਨੇਸ਼ਨਸ ਨੇ ਉਹਨਾਂ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੀ ਇੰਟਰਨਲ ਲੀਡਰਸ਼ਿਪ ਹੈ ਉਹਦੇ ਵਿੱਚ ਹੀ ਕਹਿੰਦੇ ਮਨ ਮੁਟਾਵ ਹੁੰਦਾ, ਜਿਹੜੇ ਉਹਨਾਂ ਦੇ ਰਵਾਇਤੀ ਲੀਡਰਸ ਨੇ ਅਤੇ ਜਿਹੜੇ ਫਸਟ ਨੇਸ਼ਨਸ ਦੀ ਜ਼ਮੀਨ ਦੇ ਉੱਤੇ ਬਣਾਇਆ ਜਾ ਰਿਹਾ, ਉਹਦੇ ਵਿੱਚ ਫਸਟ ਨੇਸ਼ਨਸ ਆਮ ਤੌਰ 'ਤੇ ਚਾਹੁੰਦੇ ਹੁੰਦੇ ਕਿ ਉਹਨਾਂ ਦਾ ਆਪਣਾ ਸਟੇਕ ਜਿਹੜਾ ਹੋਵੇ ਅਤੇ ਉਹਦੇ ਨਾਲ ਇਕਨੋਮਿਕ ਬੈਨੀਫਿਟ ਫਸਟ ਨੇਸ਼ਨਸ ਦਾ ਵੀ ਹੋਵੇ। ਹੁਣ ਇਹ ਗੱਲਾਂ ਜਿਹੜੀਆਂ ਨੇ ਇਹ ਸਰਕਾਰਾਂ ਦੀ ਸਮਝ ਆ ਚੁੱਕੀਆਂ ਨੇ, ਸੋ ਹੁਣ ਜਿਹੜਾ ਵੀ ਪ੍ਰਾਈਵੇਟ ਕੰਪਨੀਆਂ ਦੇ ਵੀ ਗੱਲ ਸਮਝ ਆ ਚੁੱਕੀ ਆ, ਇਸੇ ਕਰਕੇ ਹੁਣ ਕੋਈ ਵੀ ਜਿਹੜਾ ਪ੍ਰੋਜੈਕਟ ਆ ਉਹ ਕੰਸੋਰਸ਼ੀਅਮ ਤਿਆਰ ਕੀਤਾ ਜਾਂਦਾ, ਉਹਦੇ ਵਿੱਚ ਪਹਿਲਾਂ ਹੀ ਫਸਟ ਨੇਸ਼ਨਸ ਨੂੰ ਸ਼ਾਮਿਲ ਕਰ ਲਿਆ ਜਾਂਦਾ ਕਿ ਠੀਕ ਹੈ ਜੀ ਤੁਹਾਡੀ ਵੀ ਇੰਨੇ ਦੇ ਵਿੱਚ ਹਿੱਸੇਦਾਰੀ ਹੋਏਗੀ, ਤੁਹਾਡੀ ਭਾਈਵਾਲੀ ਹੋਏਗੀ, ਆਪਾਂ ਨੂੰ ਪ੍ਰੋਜੈਕਟ ਬਣਾਉਣਾ ਚਾਹੀਦਾ। ਚੱਕਰ ਇਹ ਹੋ ਜਾਂਦਾ ਕਿ ਜਿਹੜੀ ਉਹ ਭਾਈਵਾਲੀ ਕੀਤੀ ਫੋਰ ਐਗਜ਼ਾਮਪਲ ਉਹ ਇਲੈਕਟਡ ਲੀਡਰਸ ਦੇ ਨਾਲ ਕਰ ਲਈ, ਇਲੈਕਟਡ ਚੀਫਸ ਦੇ ਨਾਲ, ਜਿਹੜੇ ਰਵਾਇਤੀ ਨੇ ਉਹ ਨਾਰਾਜ਼ ਹੋ ਜਾਂਦੇ ਆ। ਸੋ ਇਹਦੇ ਵਿੱਚ ਆਪਸੀ ਜਿਹੜੀ ਇਹਨਾਂ ਦੀ ਇੰਟਰਨਲ ਇਹਨਾਂ ਦੇ ਮਨ ਮੁਟਾਵ ਨੇ ਜਿਹੜਾ ਟਸਲ ਹੈ ਉਹ ਵੀ ਇੱਕ ਵੱਡਾ ਡਿੱਕਾ ਬਣਦਾ, ਤੇ ਗੇਮ ਸਾਰੀ ਹੈ ਤਾਂ ਪੈਸੇ ਦੀ ਹੀ ਹੈ, ਇਕਨੋਮਿਕ ਡਿਵੈਲਪਮੈਂਟ ਦੀ, ਇਕਨੋਮਿਕ ਖੁਸ਼ਹਾਲੀ ਦੀ ਹੈ ਕਿ ਫਸਟ ਨੇਸ਼ਨਸ ਕਹਿੰਦੇ ਨੇ ਵੀ ਸਾਡੀ ਜ਼ਮੀਨ ਦੇ ਉੱਤੇ, ਅਸੀਂ ਤਾਂ ਵੈਸੇ ਚਾਹੁੰਦੇ ਨਹੀਂ ਕਹਿੰਦੇ ਤੁਸੀਂ ਇਸ ਤਰ੍ਹਾਂ ਦੀ ਕੋਈ ਪਾਈਪਲਾਈਨ ਵਗੈਰਾ ਵਿਛਾਓ,
ਸਾਡਾ ਹਵਾ ਪਾਣੀ ਖਰਾਬ ਹੋਊ,
ਹਵਾ ਪਾਣੀ ਖਰਾਬ ਹੋਊ, ਪਰ ਉਹ ਵਿਜੇ ਜੀ ਹੁਣ ਫਸਟ ਨੇਸ਼ਨਸ ਦੀ ਵੀ ਸਮਝ ਆ ਚੁੱਕਿਆ ਕਿ ਵੀ ਹੈਵ ਟੂ ਮੂਵ ਔਨ ਵਿਦ ਟਾਈਮ, ਕਿ ਠੀਕ ਆ ਕਿ ਹਨੇਰੀ ਨਾ ਲਿਆਓ ਪਰ ਹਵਾ ਤਾਂ ਵਗਦੀ ਰਹਿਣੀ ਚਾਹੀਦੀ ਹੈ। ਪਰ ਉਹ ਕਹਿੰਦੇ ਆ ਵੀ ਜੇ ਤੁਸੀਂ ਸਾਡੀ ਜ਼ਮੀਨ ਦੇ ਉੱਤੇ ਕੋਈ ਪ੍ਰੋਜੈਕਟ ਉਸਾਰਨਾ ਉਹਦੇ ਨਾਲ ਸਾਡੀ ਵੀ ਖੁਸ਼ਹਾਲੀ ਦਾ ਧਿਆਨ ਤੁਸੀਂ ਰੱਖੋ, ਜਦੋਂ ਸਾਡੇ ਵੀ ਇਕਨੋਮਿਕ ਪ੍ਰੋਸਪੈਰਿਟੀ ਆਉਣੀ ਚਾਹੀਦੀ ਆ। ਇਹਦਾ ਧਿਆਨ ਹੁਣ ਸਰਕਾਰਾਂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਰੱਖਿਆ ਜਾ ਰਿਹਾ, ਪਰ ਫਿਰ ਵੀ ਫਸਟ ਨੇਸ਼ਨਸ ਜੇ ਖੁਸ਼ ਨਹੀਂ ਹੋ ਰਹੇ ਦੈਨ ਦ ਚੈਲੰਜ ਇਜ਼ ਇੰਟਰਨਲ।
ਇਹ ਜਿਹੜਾ ਬਿੱਲ C5 ਹੈ ਵਾਸੂ ਜੀ, ਉਹਦੇ ਪ੍ਰੀਐਂਬਲ 'ਚ ਲਿਖਿਆ ਹੋਇਆ ਕਿ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਡੈਕਲੇਰੇਸ਼ਨ ਆਫ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ ਆ ਉਹਦੀਆਂ ਮਦਾਂ ਦਾ ਸਤਿਕਾਰ ਕੀਤਾ ਜਾਏਗਾ, ਅਤੇ ਨਾਲ ਹੀ ਜਿਹੜੇ ਵੀ ਕੋਈ ਕੌਨਸਟੀਟਿਊਸ਼ਨਲੀ ਪ੍ਰੋਟੈਕਟਿਡ ਹੱਕ ਨੇ, ਸੰਵਿਧਾਨਕ ਹੱਕ ਨੇ ਇੰਡੀਜਨਸ ਭਾਈਚਾਰਿਆਂ ਦੇ, ਇੰਕਲੂਡਿੰਗ ਐਨੀ ਟ੍ਰੀਟੀ ਰਾਈਟਸ, ਉਹਨਾਂ ਦਾ ਵੀ ਸਤਿਕਾਰ ਕੀਤਾ ਜਾਏਗਾ। ਉਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ,
ਲਿਖਣ ਦੇ ਬਾਵਜੂਦ ਫਸਟ ਨੇਸ਼ਨਸ ਵਿਰੋਧ ਕਰ ਰਹੇ ਨੇ, ਫਿਰ ਪ੍ਰਾਈਮ ਮਿਨਿਸਟਰ ਉਹਨਾਂ ਦੇ ਨਾਲ ਜਾ ਕੇ ਪੂਰਾ ਦਿਨ ਸਵਾਲ ਜਿਹੜੇ ਨੇ ਉਹ ਲੈ ਰਹੇ ਨੇ ਅਤੇ ਜਵਾਬ ਦੇਣਗੇ। ਸੋ ਸਰਕਾਰ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ।
ਅੱਛਾ, ਕਈਆਂ ਦਾ ਹੁਣ ਦੇਖੋ ਇਹ ਮੰਨਣਾ, ਦੇਖੋ ਜਦੋਂ ਕੋਈ ਵੀ, ਮੈਂ ਕਹਿੰਦਾ ਸਰਕਾਰ ਦਾ ਕਾਨੂੰਨ ਪਾਸੇ ਰੱਖੋ, ਦੋ ਧਿਰਾਂ ਦੇ ਵਿੱਚ ਕੋਈ ਕੰਟਰੈਕਟ ਹੁੰਦਾ, ਕੰਟਰੈਕਟ ਦੇ ਵਿੱਚ ਕੁਝ ਚੀਜ਼ਾਂ ਦੀਆਂ ਕੁਝ ਸ਼ਰਤਾਂ ਲਿਖੀਆਂ ਹੋਈਆਂ ਨੇ, ਤੁਸੀਂ ਕਹਿੰਦੇ ਹੋ ਵੀ ਹਾਂ ਆਹ ਸ਼ਰਤ ਬੜੀ ਕਲੀਅਰਲੀ ਲਿਖ ਦਿੱਤੀ ਗਈ ਆ ਕਿ ਜੇ ਅਸੀਂ ਆਹ ਕੰਮ ਅੱਗੇ ਤੋਰ ਰਹੇ ਹਾਂ ਅਤੇ ਮੈਂ ਜੇ ਮੰਨ ਲਓ ਮੈਂ ਘਰ ਬਣਾਉਣ ਲੱਗਾ, ਮੈਂ ਇਸ ਗੱਲ ਨੂੰ ਯਕੀਨੀ ਬਣਾਊਂਗਾ ਕਿ ਜੇ ਮੇਰੇ ਗੁਆਂਢੀ ਦਾ ਫੈਂਸ ਟੁੱਟ ਜਾਂਦਾ ਮੇਰੀ ਕੰਸਟਰਕਸ਼ਨ ਕਰਕੇ, ਫੈਂਸ ਮੈਂ ਚੇਂਜ ਕਰਾਊਂ, ਮੇਰੇ ਗੁਆਂਢੀ ਦਾ ਕੋਈ ਵੀ ਨੁਕਸਾਨ ਹੁੰਦਾ ਉਹਦੀ ਰਿਪੇਅਰ ਮੈਂ ਕਰਾਊਂਗਾ, ਪ੍ਰੋਪਰ ਉਸੇ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਉਹਨੂੰ ਉਹਦੀ ਪ੍ਰੋਪਰਟੀ ਰੀਸਟੋਰ ਕਰਕੇ ਦਊਂਗਾ। ਇਹ ਕਲੀਅਰਲੀ ਜੇ ਕੰਟਰੈਕਟ ਦੇ ਵਿੱਚ ਜਾਂ ਇੱਕ ਅੰਡਰਸਟੈਂਡਿੰਗ ਦੇ ਵਿੱਚ ਲਿਖ ਦਿੱਤਾ ਜਾਂਦਾ। ਅਦਾਲਤੀ ਮੁਕੱਦਮੇਬਾਜ਼ੀ ਦੀ ਨੌਬਤ ਤੇ ਉਦੋਂ ਆਏਗੀ ਜਦੋਂ ਉਸ ਜਦੋਂ ਨੁਕਸਾਨ ਹੋ ਗਿਆ ਗੁਆਂਢੀ ਦਾ ਅਤੇ ਮੈਂ ਆਪਣੀ ਓਬਲੀਗੇਸ਼ਨ ਪੂਰੀ ਨਾ ਕੀਤੀ, ਜਦੋਂ ਉਹਦੇ ਵਿੱਚ ਕਲੀਅਰਲੀ ਇਹ ਗੱਲ ਲਿਖੀ ਹੋਈ ਆ, ਫਿਰ ਵੀ ਕੰਸਟੀਟਿਊਸ਼ਨਲ ਚੈਲੰਜ।
ਸੋ ਦੇਖੋ ਫਸਟ ਨੇਸ਼ਨਸ ਦਾ ਖਦਸ਼ਾ ਇਹ ਆ ਕਿ ਉਹ ਕਹਿੰਦੇ ਕਿ ਤੁਸੀਂ ਲਿਖ ਤਾਂ ਦਿੱਤਾ ਵੀ ਸਾਡੇ ਨਾਲ ਕੰਸਲਟੇਸ਼ਨ ਕਰੋਗੇ, ਪਰ ਕੰਸਲਟੇਸ਼ਨ ਦੀ ਪਰਿਭਾਸ਼ਾ ਕੀ ਹੈ ਕਿ ਠੀਕ ਹੈ ਤੁਸੀਂ ਕਹਿ ਤਾ ਜੀ ਦੋ ਦਿਨ ਤੁਹਾਡੇ ਨਾਲ ਗੱਲਬਾਤ ਕੀਤੀ, ਦੋ ਦਿਨ ਅਸੀਂ ਕਹਿੰਦੇ ਰਹੇ ਨਹੀਂ ਅਸੀਂ ਨਹੀਂ ਸਹਿਮਤ, ਅਸੀਂ ਨਹੀਂ ਸਹਿਮਤ, ਅਸੀਂ ਨਹੀਂ ਸਹਿਮਤ,
ਫਿਰ ਉਹਦਾ ਕੀ
ਤੁਸੀਂ ਕਹਿੰਦਾ ਕਾਗਜ਼ਾਂ ਦੇ ਵਿੱਚ ਕਹਿ ਦੇਣਾ ਕਿ ਦੋ ਦਿਨ ਅਸੀਂ ਕੰਸਲਟੇਸ਼ਨ ਕੀਤੀ ਹੈ ਜੀ, ਦੋ ਦਿਨ ਤਾਂ ਨਹੀਂ ਕਈ ਮਹੀਨੇ ਚੱਲਦੀ ਕੰਸਲਟੇਸ਼ਨ ਫੋਰ ਐਗਜ਼ਾਮਪਲ। ਸੋ ਦੋ ਦਿਨ ਤੁਸੀਂ ਸਾਡੇ ਨਾਲ ਕਹਿ ਤਾ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਆਏ, ਅਸੀਂ ਤੁਹਾਨੂੰ ਕਹਿੰਦੇ ਰਹੇ ਨਹੀਂ ਅਸੀਂ ਔਨ ਬੋਰਡ ਨਹੀਂ ਹੈਗੇ, ਅਸੀਂ ਸਹਿਮਤ ਨਹੀਂ ਹੈਗੇ, ਸਹਿਮਤ ਨਹੀਂ ਹੈਗੇ, ਤੁਸੀਂ ਬਾਅਦ 'ਚ ਕਹਿ ਤਾ ਕਿ ਜੀ ਅਸੀਂ ਦੋ ਦਿਨ ਕੰਸਲਟੇਸ਼ਨ ਕੀਤੀ ਜਿਵੇਂ ਲਿਖਿਆ ਸੀ,
ਤੁਹਾਡੀ ਗੱਲ ਸੁਣ ਲਈ,
ਹੁਣ ਅਸੀਂ ਇਸ ਬਿੱਲ ਨੂੰ ਪਾਸ ਕਰ ਰਹੇ ਹਾਂ, ਕਿਉਂਕਿ ਇਹ ਕਿਹਾ ਜਾ ਰਿਹਾ ਵੀ ਇਸ ਇਹਨਾਂ ਬਿੱਲਸ ਰਾਹੀਂ ਸਰਕਾਰਾਂ ਆਪਣੇ ਆਪ ਨੂੰ ਅਨਪ੍ਰੈਸੀਡੈਂਟਿਡ ਪਾਵਰਸ ਦੇ ਰਹੀਆਂ ਨੇ। ਜਿਵੇਂ ਹੁਣ ਓਨਟੈਰੀਓ ਦਾ ਜਿਹੜਾ ਬਿੱਲ ਹੈ, ਬਿੱਲ 5, ਉਹ 'ਚ ਲਿਖਿਆ ਕਿ ਸਪੈਸ਼ਲ ਇਕਨੋਮਿਕ ਜ਼ੋਨਸ ਬਣਾ ਦਿੱਤੀਆਂ ਜਾਣਗੀਆਂ, ਉਹਨਾਂ ਜ਼ੋਨਸ ਦੇ ਵਿੱਚ ਜਿਹੜੇ ਵੀ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟਸ ਹੋਣਗੇ ਉਹਨਾਂ ਦੇ ਉੱਤੇ ਜਿਹੜੇ ਵੀ ਕੋਈ ਪ੍ਰੋਵਿੰਸ਼ੀਅਲ ਕਾਨੂੰਨ ਨੇ, ਮਿਊਨਿਸਪਲ ਕਾਨੂੰਨ ਨੇ, ਉਹਨਾਂ ਨੂੰ ਬਾਈਪਾਸ ਕੀਤਾ ਜਾ ਸਕਦਾ ਸਰਕਾਰ ਵੱਲੋਂ ਬਿੱਲ 5 ਦਾ ਹਵਾਲਾ ਦੇ ਕੇ। ਇਸੇ ਤਰ੍ਹਾਂ ਫੈਡਰਲ ਜਿਹੜਾ ਬਿੱਲ C5 ਹੈ ਉਹਦੇ ਵਿੱਚ ਵੀ ਕੁਝ ਮਦਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਵੀ ਫੈਡਰਲ ਸਰਕਾਰ ਨੂੰ ਬਹੁਤ ਜ਼ਿਆਦਾ ਪਾਵਰ ਮਿਲਣੀ ਹੈ। ਸੇਮ ਵੇਨ ਇੱਥੇ ਆਪਣੇ
BC ਦੇ ਵਿੱਚ
ਵੀ ਬਿੱਲ 15 ਜਿਹੜਾ ਹੈ ਉਹਦੇ ਵਿੱਚ ਵੀ ਇਹੀ ਖਦਸ਼ਾ ਹੈ ਵਿਰੋਧੀ ਜਿਹੜੀਆਂ ਧਿਰਾਂ ਨੇ ਉਹਨਾਂ ਦਾ,
ਭਾਵੇਂ ਸੂਬਾਈ ਪੱਧਰ ਦੇ ਬਿੱਲ ਹੋਣ ਭਾਵੇਂ ਫੈਡਰਲ ਦਾ, ਇਹਦਾ ਜਿਹੜਾ ਇੱਕ ਕਹਿ ਲਓ ਵੀ ਬਿੱਲ ਦਾ DNA ਹੈ ਨਾ, ਉਹ ਸੇਮ ਆ,
ਚੈਸੀ ਸੇਮ,
ਹਾਂ ਚੈਸੀ ਸੇਮ ਆ। ਅਤੇ ਇਹਦੇ ਕਰਕੇ ਇੱਕ ਇਹ ਵੀ ਖਤਰਾ ਸੀ ਨਾ ਕਿ ਫੈਡਰਲ ਲੈਵਲ ਤੇ ਅੱਜ ਤੱਕ ਉਹਨਾਂ ਪ੍ਰੋਜੈਕਟਸ ਦੀ ਸੂਚੀ ਨਹੀਂ ਹੈ ਕਿ ਕਿਹੜੇ ਪ੍ਰੋਜੈਕਟਸ ਫਾਸਟ ਟਰੈਕ ਕਰਨੇ ਨੇ, ਕੈਟਾਗਰੀ ਦੱਸ ਦਿੱਤੀ ਗਈ ਕਿ ਜੀ ਇਨਫਰਾਸਟ੍ਰਕਚਰ ਪ੍ਰੋਜੈਕਟ ਹੋਏਗਾ, ਪਾਈਪਲਾਈਨ ਪ੍ਰੋਜੈਕਟਸ ਨੇ, ਪੋਰਟਸ ਨੇ, ਕੋਈ ਪਾਵਰ ਗ੍ਰਿਡ ਵਗੈਰਾ, ਕੋਈ ਇੱਦਾਂ ਦੀਆਂ ਚੀਜ਼ਾਂ ਬਣਨੀਆਂ ਨੇ ਜੇ, ਪਰ ਸੂਚੀ ਕਿਹੜੀ ਹੋਏਗੀ ਅਤੇ ਫਿਰ ਕਿਹੜੇ ਉਹ ਪ੍ਰੋਜੈਕਟਸ ਹੋਣਗੇ ਜਿਨ੍ਹਾਂ ਨੂੰ ਉਸ ਪਰਟੀਕੁਲਰ ਕੈਟਾਗਰੀ ਦੇ ਵਿੱਚੋਂ ਫਾਸਟ ਟਰੈਕ ਕੀਤਾ ਜਾਣਾ। ਸੋ ਕੀ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ BC ਦੇ ਵਿੱਚ ਵੀ ਇਹ ਖਦਸ਼ਾ ਵੀ ਕਿਤੇ ਇੱਦਾਂ ਤਾਂ ਨਹੀਂ ਵੀ ਜਿਹੜੀਆਂ ਕੰਪਨੀਆਂ ਦੀ ਲੋਬਿੰਗ ਤਗੜੀ ਆ, ਜਿਨ੍ਹਾਂ ਦਾ ਕੈਬਨਿਟ ਦੇ ਵਿੱਚ ਆਪਣੀ ਗੱਲ ਨੂੰ ਪਹੁੰਚਾਉਣ ਦਾ ਅਤੇ ਇਫੈਕਟਿਵਲੀ ਮੂਹਰੇ ਰੱਖਣ ਦੀ ਜਿਨ੍ਹਾਂ ਕੋਲ ਸਮਰੱਥਾ ਹੈ, ਉਹਨਾਂ ਦੇ ਪ੍ਰੋਜੈਕਟ ਪਾਸ ਹੋਣਗੇ ਅਤੇ ਜਿਹੜੇ ਬਾਕੀ
ਤੇ ਜਿਹਨਾਂ ਸੂਬਿਆਂ ਦੇ ਵਿੱਚ ਸੀਟਾਂ ਵਗੈਰਾ ਘੱਟ ਨੇ, ਪੋਲੀਟੀਕਲੀ ਲੈਸ ਰੈਲੇਵੈਂਟ ਨੇ, ਵੀ ਉੱਥੇ ਸ਼ਾਇਦ ਹੋ ਸਕਦਾ ਕਿ ਉਹਨਾਂ ਨਾਲ ਸਟੈਪ ਫਾਦਰਲੀ ਟ੍ਰੀਟਮੈਂਟ ਜਿਹੜਾ ਕੀਤਾ ਜਾਵੇ
ਜੀ।
ਵਿਜੇ ਜੀ ਮੈਸੇਜ ਆਇਆ ਗੁਰਬਚਨ ਬਰਾੜ ਜੀ ਸਾਡੇ ਰੈਗੂਲਰ ਲਿਸਨਰ ਨੇ
ਜੀ,
ਕਹਿੰਦੇ ਕਿ ਸ਼ੁੱਧ ਪੰਜਾਬੀ ਉਚਾਰਨ ਕਹਿੰਦੇ ਪੰਜਾਬ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀ ਹੀ ਕਰ ਸਕਦੇ ਨੇ, ਇਹਨਾਂ ਦਾ ਥੀਸਿਸ ਗਲਤ ਹੋ ਗਿਆ।
ਕਾਨਵੈਂਟ ਸਕੂਲਾਂ ਦੇ ਪੜ੍ਹੇ ਵੀ ਸ਼ੁੱਧ ਪੰਜਾਬੀ ਉਚਾਰਨ ਕਰ ਲਿਆ ਕਰਦੇ
ਕਰ ਲੈਂਦੇ ਜੀ।
ਪਰ ਨਹੀਂ, ਬਹੁਤ ਮਿਹਰਬਾਨੀ, ਥੈਂਕ ਯੂ ਬਰਾੜ ਸਾਹਿਬ ਤੁਹਾਡਾ ਸੁਨੇਹਾ ਭੇਜਣ ਦੇ ਲਈ, ਬਹੁਤ ਬਹੁਤ ਸ਼ੁਕਰੀਆ।
ਬਰਾੜ ਸਾਹਿਬ ਹਮੇਸ਼ਾ ਪ੍ਰੋਗਰਾਮ ਸੁਣਦੇ ਨੇ, ਸਵੇਰੇ ਵੀ ਸੁਣਦੇ, ਸ਼ਾਮ ਨੂੰ ਵੀ ਸੁਣਦੇ ਆ, ਤੇ ਚੇਚੇ ਤੌਰ ਤੇ ਲਿਖਦੇ ਰੈਗੂਲਰ ਲਿਸਨਰ ਗੁਰਬਚਨ ਬਰਾੜ
ਜੀ,
ਕਹਿੰਦੇ ਮੇਰੇ ਨਾਂ ਅੱਗੇ ਵੀ ਕਿਹਾ ਕਰੋ ਸਾਡੇ ਰੈਗੂਲਰ ਲਿਸਨਰ
ਜੀ ਜੀ। ਵਾਸੂ ਜੀ ਹੁਣ ਗੱਲ ਕਰਦੇ ਹਾਂ, ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਇਹ ਗੱਲ ਸਾਂਝੀ ਕੀਤੀ ਆ, ਜਿਹੜੇ ਕੈਨੇਡਾ ਨੇ ਨਵੇਂ ਲੜਾਕੂ ਜਹਾਜ਼ ਖਰੀਦਣੇ ਨੇ, ਹੁਣ ਉਹ F-35 ਜਹਾਜ਼ 88 ਜਹਾਜ਼ ਖਰੀਦਣ ਦਾ ਕੰਟਰੈਕਟ ਲੋਕਹਿਡ ਮਾਰਟਿਨ ਅਮਰੀਕਾ ਦੀ ਕੰਪਨੀ ਨਾਲ ਹੋਇਆ ਹੋਇਆ, ਇਹ ਜਹਾਜ਼ ਇਸ ਕਰਕੇ ਖਰੀਦੇ ਜਾਣੇ ਨੇ ਕਿਉਂਕਿ ਇੱਕ ਤਾਂ ਵੈਸੇ ਹੀ ਕੈਨੇਡਾ ਦੀ ਜਿਹੜੀ ਸਾਡੀ ਇਸ ਵੇਲੇ ਫਾਈਟਰ ਜੈਟਸ ਦੀ ਫਲੀਟ ਆ ਉਹ ਪੁਰਾਣੀ ਹੋਈ ਜਾ ਰਹੀ ਹੈ, ਸਾਨੂੰ ਉਹਨੂੰ ਇਹ ਕਹਿ ਲਓ ਰਿਫਰੈਸ਼ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ,
ਰਿਪਲੇਸ
ਕਰਨ ਦੀ ਜ਼ਰੂਰਤ ਆ, ਨਾਟ ਜਸਟ ਰਿਫਰੈਸ਼। 88 ਨਵੇਂ ਜਹਾਜ਼ ਖਰੀਦੇ ਜਾਣੇ ਨੇ, ਇਹ ਜਿਹੜਾ ਕੰਟਰੈਕਟ ਹੈਗਾ ਅਰਲੀ 2023 ਦੇ ਵਿੱਚ ਲੋਕਹਿਡ ਮਾਰਟਿਨ ਨੂੰ ਦੇ ਦਿੱਤਾ ਗਿਆ ਸੀ। ਅਰਲੀ 2023 ਤੋਂ ਲੈ ਕੇ ਹੁਣ ਤੱਕ ਹਾਲਾਤ ਬੜੇ ਬਦਲ ਗਏ ਨੇ, ਟਰੰਪ ਦੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਧਮਕੀਆਂ ਉਹਨਾਂ ਨੇ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾਉਣ ਬਾਰੇ ਦਿੱਤੀਆਂ, ਗੱਲ ਉਸ ਤੋਂ ਬਾਅਦ ਇੱਕ ਤਾਂ ਇਹ ਸ਼ੁਰੂ ਹੋਈ ਸੀ ਕਿ ਜੇ ਟਰੰਪ ਕੈਨੇਡਾ ਦੇ ਉੱਪਰ ਟੈਰਿਫ ਲਾ ਰਹੇ ਨੇ ਤਾਂ ਫਿਰ ਅਸੀਂ ਅਮਰੀਕਨ ਕੰਪਨੀਆਂ ਤੋਂ ਸਮਾਨ ਕਿਉਂ ਖਰੀਦੀਏ, ਐਂਡ ਸਪੈਸ਼ਲੀ ਜੇ ਅਮਰੀਕਾ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ ਕਿ ਅਸੀਂ ਕੈਨੇਡਾ ਦੇ ਉੱਪਰ ਕਬਜ਼ਾ ਕਰਨਾ, 51ਵੀਂ ਸਟੇਟ ਬਣਾਉਣੀ ਟਰੰਪ ਦਾ ਕਹਿਣਾ, ਵੀ ਫਿਰ ਅਸੀਂ ਸਪੈਸ਼ਲੀ ਡਿਫੈਂਸ ਇਕਵਿਪਮੈਂਟ ਉਹਨਾਂ ਤੋਂ ਕਿਉਂ ਖਰੀਦੀਏ, ਸਾਨੂੰ ਕਿਸੇ ਹੋਰ ਪਾਸਿਓਂ ਡਿਫੈਂਸ ਇਕਵਿਪਮੈਂਟ ਲੈਣਾ ਚਾਹੀਦਾ। ਪਰ 88 ਜਹਾਜ਼ ਖਰੀਦਣ ਦਾ ਇਹ ਕੰਟਰੈਕਟ ਆਲਰੇਡੀ ਹੋ ਚੁੱਕਾ ਹੋਇਆ ਸੀ, ਜਿਨ੍ਹਾਂ ਦੇ ਵਿੱਚੋਂ 16 ਜਹਾਜ਼ਾਂ ਵਾਸਤੇ ਜਿਹੜੀ ਪੇਮੈਂਟ ਆ ਉਹ ਵੀ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਆ। ਅਤੇ ਵਾਸੂ ਜੀ, ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਇਹਨਾਂ F-35 ਫਾਈਟਰ ਜੈਟਸ ਦੀ ਖਰੀਦਦਾਰੀ ਦੇ ਕੰਟਰੈਕਟ ਦਾ ਰਿਵਿਊ ਆਰਡਰ ਕਰ ਦਿੱਤਾ ਸੀ, ਉਦੋਂ ਇਹ ਗੱਲ ਕਹੀ ਗਈ ਸੀ ਦੇਖੋ ਵੀ 16 ਜਹਾਜ਼ ਤਾਂ ਖਰੀਦਣੇ ਪੈਣਗੇ, ਪਰ 88 ਦੇ ਵਿੱਚੋਂ ਜਿਹੜੇ ਬਾਕੀ ਦੇ 72 ਜਹਾਜ਼ ਨੇ ਅਸੀਂ ਉਹ ਰਿਵਿਊ ਕਰ ਲਈਏ, ਦੇਖਦੇ ਹਾਂ ਵੀ ਸ਼ਾਇਦ ਜੇ ਸਾਨੂੰ ਉਹ 'ਚੋਂ ਹੱਥ ਪਿੱਛੇ ਖਿੱਚਣਾ ਪਿਆ ਸੀ ਖਿੱਚ ਵੀ ਲਵਾਂਗੇ। ਪਰ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵਾਲੇ ਇਹਨਾਂ ਜਹਾਜ਼ਾਂ ਨੂੰ ਪਾਰਕ ਕਰਨ ਦੇ ਲਈ, ਖੜਾਉਣ ਦੇ ਲਈ, ਇਹਨਾਂ ਦੀ ਮੇਨਟੇਨੈਂਸ ਲਈ ਜਿਹੜਾ ਹੈਂਗਰ ਬਣਾਇਆ ਜਾਂਦਾ, ਬੇਸਿਕਲੀ ਜਹਾਜ਼ਾਂ ਦਾ ਪਾਰਕਿੰਗ ਲੋਟ, ਉਹਦੀ ਉਸਾਰੀ ਵਾਸਤੇ ਵਾਸੂ ਜੀ ਇਹਨਾਂ ਨੇ ਕਿਹਾ ਵੀ ਅਸੀਂ ਕੰਮ ਸ਼ੁਰੂ ਛੇਤੀ ਕਰ ਰਹੇ ਹਾਂ। ਇਹ ਵੈਸੇ ਟੋਟਲ ਪ੍ਰੋਜੈਕਟ $2 billion ਦਾ ਹੋਣਾ, ਅਤੇ ਉਹਦਾ ਚੌਥਾ ਹਿੱਸਾ ਉਹਦਾ ਜਿਹੜਾ ਖਰਚਾ ਹੈ $500 million ਦਾ, ਉਹ ਕਹਿੰਦੇ ਬਸ ਹੁਣ ਛੇਤੀ ਉਹਦਾ ਕੰਮ ਵਿੱਢ ਦਿੱਤਾ ਜਾਣਾ।
ਯਾ ਸੋ ਦੇਖੋ, ਇਹ ਜਿਹੜਾ ਰਿਵਿਊ ਆਰਡਰ ਕੀਤਾ ਗਿਆ
ਜੀ
ਮਾਰਕ ਕਾਰਨੀ ਵੱਲੋਂ, ਉਹਦੇ ਨਤੀਜੇ ਕਹਿੰਦੇ ਬਹੁਤ ਜਲਦ ਆਉਣ ਵਾਲੇ ਨੇ। ਉਸ ਰਿਵਿਊ ਦਾ ਨਤੀਜਾ ਕਿ ਅਸੀਂ ਕੀ ਡਿਸਾਈਡ ਕੀਤਾ ਕਿ 88 ਜੈਟ ਸਾਰੇ ਹੀ ਖਰੀਦਣੇ ਆ ਕਿ ਵਿੱਚੋਂ 72 ਜਿਹੜੇ ਨੇ ਕਿਤੋਂ ਹੋਰ ਖਰੀਦ ਲਏ ਜਾਣ,
ਕੈਂਸਲ ਕਰ ਦਿਓ,
ਹਾਂ ਕੈਂਸਲ ਕਰ ਦਈਏ ਪ੍ਰੋਜੈਕਟ, ਸਾਬ ਦਾ ਗ੍ਰਿਪਨ ਜਾਂ ਕੋਈ ਹੋਰ ਜਹਾਜ਼ ਖਰੀਦ ਲਈਏ, ਉਹਦਾ ਨਤੀਜਾ ਕਹਿੰਦੇ ਬਹੁਤ ਜਲਦੀ ਆ ਜਾਣਾ ਇਹ ਦੱਸਿਆ ਜਾਂਦਾ। ਦੂਜੀ ਗੱਲ ਇਹ ਕਿ ਰਿਵਿਊ ਕਰ ਕੌਣ ਰਿਹਾ, ਰਿਵਿਊ ਕਰ ਰਹੀ ਸਾਡੀ ਰਾਇਲ ਕੈਨੇਡੀਅਨ ਏਅਰਫੋਰਸ ਤੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਆਫੀਸ਼ਲਸ। ਇਹ ਇਹਨਾਂ ਆਫੀਸ਼ਲਸ ਨੇ ਹੀ ਡਿਸਾਈਡ ਕੀਤਾ ਸੀ ਕਿ ਆਪਾਂ F-35 88 ਫਾਈਟਰ ਜੈਟਸ ਅਮਰੀਕਾ ਤੋਂ ਲੋਕਹਿਡ ਮਾਰਟਿਨ ਤੋਂ ਖਰੀਦਣੇ ਨੇ। ਰਿਵਿਊ ਆਰਡਰ ਕੀਤਾ ਗਿਆ, ਉਹਦੇ ਬਾਵਜੂਦ ਹੁਣ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵਾਲੇ ਕਹਿ ਰਹੇ ਨੇ ਕਿ ਅਸੀਂ ਦੋ ਹੈਂਗਰ ਕਹਿੰਦੇ ਬਣਾਉਣੇ ਨੇ, ਹੈਂਗਰ ਪਾਰਕਿੰਗ ਲੋਟ ਕਹਿ ਲਓ ਜਾਂ ਗਰਾਜ ਕਹਿ ਲਓ, ਉਹ ਵੀ ਸੋ ਜਹਾਜ਼ਾਂ ਜਿੱਥੇ ਖੜਾ ਕਰਨਾ, ਸੋ ਦੋ ਹੈਂਗਰ ਬਣਾਏ ਜਾਣੇ, ਇੱਕ ਬਣਨਾ ਕਿਊਬੈਕ ਵਿੱਚ ਬੈਗਟਵਿਲ ਵਿੱਚ ਜਿੱਥੇ 36 ਜੈਟ ਖੜਿਆ ਕਰਨਗੇ, ਤੇ ਕੋਲਡ ਲੇਕ ਐਲਬਰਟਾ ਦੇ ਵਿੱਚ 52 ਜੈਟਸ ਵਾਸਤੇ ਹੈਂਗਰ ਬਣਾਇਆ ਜਾਣਾ। ਇਹਨਾਂ ਦੱਸਿਆ ਕਹਿੰਦੇ ਵੀ ਇਹ ਤੇ ਇਹਨਾਂ ਦਾ ਅਨੁਮਾਨ ਆ $2 billion ਖਰਚ ਹੋਣੇ ਆ
ਟੋਟਲ।
ਵੈਸੇ ਪਿਛਲੇ ਮਹੀਨੇ ਜਦੋਂ ਕੈਰਨ ਹੋਗਨ ਨੇ ਆਪਣਾ ਇੱਕ ਰਿਵਿਊ ਰਿਜ਼ਲਟ ਸਾਂਝੇ ਕੀਤੇ ਸੀ, ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਹਿੰਦੇ ਕਿ ਜਿਹੜਾ ਪ੍ਰੋਜੈਕਟ ਆ 19 billion ਦੇ ਵਿੱਚ ਨਹੀਂ ਬਣਨਾ, $27.7 billion 'ਚ ਬਣੇਗਾ, ਤੇ ਨਾਲ ਉਹਨਾਂ ਨੇ ਕਿਹਾ ਸੀ $5.5 billion ਰਿਲੇਟਡ ਇਨਫਰਾਸਟ੍ਰਕਚਰ ਵਾਸਤੇ ਚਾਹੀਦੇ ਹੋਣਗੇ।
ਉਹਨਾਂ ਨੇ 19 billion ਦਾ ਜਿਹੜਾ 27.7 ਸੀ ਉਹ ਸੀ ਪੂਰੇ ਜਹਾਜ਼ਾਂ ਦੀ ਖਰੀਦੋ ਫਰੋਖਤ ਅਤੇ ਇਨਫਰਾਸਟ੍ਰਕਚਰ ਦੀ ਕੰਸਟਰਕਸ਼ਨ ਦਾ, ਕਿਉਂਕਿ 19 billion ਤਾਂ ਜਹਾਜ਼ਾਂ ਦੀ ਲਾਗਤ ਆ।
ਉਹਨਾਂ ਨੇ ਕਿਹਾ ਸੀ $27.7 billion ਜਿਹੜੇ ਨੇ ਜਹਾਜ਼ਾਂ ਦੇ ਉੱਤੇ ਹੀ ਖਰਚ ਹੋ ਜਾਣਗੇ।
ਰਾਈਟ, ਯੈਸ, ਉਹ ਡੇਟਾ,
$5 billion ਅੱਡ ਇਨਫਰਾਸਟ੍ਰਕਚਰ ਜਿਹੜਾ ਰਿਲੇਟਡ ਹੈ ਉਹਦੇ ਉੱਤੇ ਖਰਚ ਹੋਣਗੇ, ਜੋ ਇਹ ਕਹਿ ਰਹੇ ਨੇ ਵੀ $2 billion ਖਰਚ ਹੋਣਾ।
2 billion ਤੇ 5.5 billion ਦਾ ਫਰਕ ਬਹੁਤ
ਆ। ਸੋ ਇਹ ਕਹਿੰਦੇ $2 billion ਖਰਚ ਹੋਣੇ ਆ, ਪਰ ਕੈਰਨ ਹੋਗਨ ਨੇ ਕਿਹਾ ਸੀ $5.5 billion ਲੱਗਣਗੇ। ਹੁਣ ਇਹਨਾਂ $2 billion ਦੇ ਵਿੱਚੋਂ $500 million ਆਲਰੇਡੀ ਆ ਚੁੱਕੇ ਨੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ, ਪਾਸ ਹੋ ਚੁੱਕੇ ਨੇ,
ਕਹਿੰਦੇ ਸੀ ਕੰਮ ਸ਼ੁਰੂ ਕਰ ਦੇਣਾ।
ਹਾਂ, ਸੋ ਕਹਿੰਦੇ ਜਿਹੜੇ ਦੋਨੋਂ ਹੈਂਗਰਸ ਨੇ ਇਹਨਾਂ ਦੀ ਸਾਈਟ ਪ੍ਰੈਪਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ, ਆਲਰੇਡੀ ਕੰਮ ਚੱਲ ਰਿਹਾ ਸਾਈਟ ਪ੍ਰੈਪਰੇਸ਼ਨ ਦਾ। ਤੇ ਜਿਹੜਾ ਪਹਿਲਾ ਹੈਂਗਰ ਹੈ ਉਹਦੀ ਕੰਸਟਰਕਸ਼ਨ, ਜਿਹੜਾ ਐਲਬਰਟ ਵਾਲਾ ਕੋਲਡ ਲੇਕ ਵਾਲਾ ਹੈਂਗਰ, ਉਹਦੀ ਕੰਸਟਰਕਸ਼ਨ ਕਹਿੰਦੇ ਫਾਲ ਦੇ ਵਿੱਚ ਸ਼ੁਰੂ ਹੋ ਜਾਣੀ ਹੈ, ਜਿਹੜੀ ਮੇਜਰ ਕੰਸਟਰਕਸ਼ਨ ਆ। ਤੇ ਉਸ ਤੋਂ ਬਾਅਦ ਕੁਝ ਮਹੀਨਿਆਂ ਦੇ ਅੰਦਰ ਅੰਦਰ ਦੂਜੇ ਹੈਂਗਰ ਦੀ ਵੀ ਕੰਸਟਰਕਸ਼ਨ ਕਰਦੇ ਆਪਾਂ ਸ਼ੁਰੂ ਕਰ ਦੇਣੀ ਹੈ। ਸਵਾਲ ਇਹ ਹੈ ਕਿ ਜੇਕਰ ਅਸੀਂ ਰਿਵਿਊ ਕੀਤਾ ਹੋਇਆ ਤੇ ਉਹਦਾ ਨਤੀਜਾ ਕੁਝ ਹੀ ਦਿਨਾਂ ਦੇ ਵਿੱਚ ਆਉਣ ਹੀ ਵਾਲਾ ਹੈ ਤਾਂ ਅਸੀਂ ਥੋੜੇ ਦਿਨ ਹੋਲਡ ਕਿਉਂ ਨਹੀਂ ਕਰ ਲੈਂਦੇ, ਅਸੀਂ ਇਹ ਪੈਸੇ ਜ਼ਾਇਆ ਕਿਉਂ ਕਰ ਰਹੇ ਹਾਂ? ਕਿਉਂਕਿ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਹੈਂਗਰ ਬਣਾਇਆ ਲੋਕਹੀਡ ਮਾਰਟਿਨ ਦੇ F-35 ਵਾਸਤੇ ਤੇ ਉਹਦੇ ਵਿੱਚ ਲਿਆ ਕੇ ਤੁਸੀਂ ਗ੍ਰਿਪਨ ਖੜੇ ਕਰ ਦਿੱਤੇ ਜਹਾਜ਼, ਕਿਉਂਕਿ ਇਹ ਜਿਹੜੇ ਹੈਂਗਰਸ ਹੁੰਦੇ ਨੇ ਇਹ ਕਸਟਮਾਈਜ਼ ਹੁੰਦੇ ਨੇ, ਸਪੈਸੀਫਿਕ ਨੀਡਸ ਹੁੰਦੀਆਂ ਨੇ,
ਕਿਉਂਕਿ ਉਹਦੇ ਵਿੱਚ ਜਿਹੜੇ ਉਸ ਜਹਾਜ਼ ਦੀ ਮੇਨਟੇਨੈਂਸ ਨੂੰ ਲੈ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਹੋਰ ਚੀਜ਼ਾਂ ਉੱਥੇ ਸੈਟਅਪ ਕਰਨੀਆਂ ਨੇ ਉਹਦੇ ਮੁਤਾਬਕ ਹੋਣਗੀਆਂ, ਉਹਦੀਆਂ ਜਿਹੜੀਆਂ ਸਪੈਸੀਫਿਕੇਸ਼ਨਸ ਨੇ ਉਹ ਪਲੇਨ ਟੂ ਪਲੇਨ ਵੇਰੀ ਕਰਨਗੀਆਂ।
ਸੋ ਫਿਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਅਸੀਂ ਰਿਵਿਊ ਕੀਤਾ ਸੀਗਾ ਆਰਡਰ, ਫਿਰ ਉਹ ਐਵੇਂ ਕੀਤਾ ਸੀ
ਕਿ ਉਹ ਸਿਰਫ ਹਾਥੀ ਦੇ ਦਿਖਾਣ ਵਾਲੇ ਦੰਦ ਨੇ,
ਕਿ ਉਹ ਸਿਰਫ ਦੱਸਣ ਵਾਸਤੇ ਕਿ ਜੀ ਦੇਖੋ ਐਲਬੋਜ਼ ਅਪ ਕਿ ਅਸੀਂ ਅਮਰੀਕਾ ਤੋਂ ਨਹੀਂ ਖਰੀਦਾਂਗੇ ਜਹਾਜ਼, ਅਮਰੀਕਾ ਨੂੰ ਇੱਕ ਸੁਨੇਹਾ ਦਿੱਤਾ ਕਿ ਅਸੀਂ ਦੇਖੋ ਯੂਰਪ ਤੋਂ ਵੀ ਪ੍ਰੋਕਿਓਰਮੈਂਟ ਕਰ ਸਕਦੇ ਹਾਂ, ਪਰ ਅੰਦਰ ਖਾਤੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ ਪਤਾ ਹੀ ਹੈ ਕਿ ਆਪਾਂ ਅਲਟੀਮੇਟਲੀ F-35 ਹੀ ਖਰੀਦਣੇ ਨੇ, ਤੇ ਰਿਵਿਊ ਵੀ ਉਹੀ ਜਣੇ ਕਰ ਰਹੇ ਆ ਜਿਨ੍ਹਾਂ ਨੇ ਇਨੀਸ਼ਲੀ 2023 ਦੇ ਵਿੱਚ ਕੰਟਰੈਕਟ ਵਾਸਤੇ ਫੈਸਲਾ ਕੀਤਾ ਸੀ ਕਿ ਆਪਾਂ F-35 ਖਰੀਦਣੇ ਲੋਕਹੀਡ ਮਾਰਟਿਨ ਤੋਂ, ਅਮਰੀਕੀ ਕੰਪਨੀ ਤੋਂ।
ਐਲਬੋਜ਼ ਅਪ ਰੱਖ ਕੇ ਟੈਨਿਸ ਐਲਬੋ ਹੀ ਨਾ ਹੋ ਜਾਵੇ ਕਿਤੇ
ਯਾ,
ਪਰ ਜੋ ਇਸ ਵੇਲੇ ਸਥਿਤੀ ਬਣੀ ਹੋਈ ਹੈ ਵਾਸੂ ਜੀ, ਕੈਨੇਡੀਅਨਸ ਇਹ ਚਾਹੁੰਦੇ ਨੇ ਕਿ ਜੀ ਅਸੀਂ ਅਮਰੀਕਾ ਦੇ ਨਾਲ ਸਖ਼ਤ ਸਟੈਂਸ ਅਪਣਾਈਏ ਹੁਣ ਟੈਰਿਫਸ ਨੂੰ ਲੈ ਕੇ, ਪਰ ਕਿੰਨਾ ਸਖ਼ਤ ਸਟੈਂਸ ਅਪਣਾਇਆ ਜਾ ਸਕਦਾ? ਅਸੀਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ, UK ਵਾਲਿਆਂ ਦੀ ਪੇਸ਼ ਨਹੀਂ ਚੱਲੀ ਤਾਂ ਕੈਨੇਡਾ ਵਾਸਤੇ ਤਾਂ ਉਹ ਸਥਿਤੀ ਹੋਰ ਜ਼ਿਆਦਾ ਔਖੀ ਹੋਣੀ ਹੈ। ਈਵਨ ਅੱਜ ਡਿਫੈਂਸ ਪ੍ਰੋਕਿਓਰਮੈਂਟ ਦੀ ਗੱਲ ਆ, ਹੁਣ ਕਈ ਮਾਹਰਾਂ ਦਾ ਇਹ ਕਹਿਣਾ ਵੀ ਕੈਨੇਡਾ ਆਪਣੇ ਆਪ ਨੂੰ ਯੂਰਪ ਦੇ ਨਾਲ ਅਲਾਈਨ ਤਾਂ ਕਰ ਲਿਆ, ਉਹ ਡਾਕੂਮੈਂਟਸ ਵਗੈਰਾ ਤੁਸੀਂ ਹਸਤਾਖਰ ਕਰ ਲਏ ਕਿ ਜੀ ਅਸੀਂ ਹੁਣ ਜਿਹੜਾ ਉਹਨਾਂ ਦਾ ਰੈਡੀਨੈਸ 2030 ਪ੍ਰੋਜੈਕਟ ਜਿਹਨੂੰ ਪਹਿਲਾਂ ਰੀਆਰਮ ਯੂਰਪ ਕਿਹਾ ਜਾ ਰਿਹਾ ਸੀ, ਵੀ ਅਸੀਂ ਉਹਦੇ ਤਹਿਤ ਹੁਣ ਕੈਨੇਡਾ ਆਪਣੀ ਡਿਫੈਂਸ ਪ੍ਰੋਕਿਓਰਮੈਂਟ ਕਰੇਗਾ, ਵੀ ਕੈਨੇਡਾ ਵਾਸਤੇ ਉਹ ਵੀ ਕੋਈ ਇੰਨਾ ਸੌਖਾ ਨਹੀਂ ਰਹਿਣ ਵਾਲਾ, ਇਟਸ ਨੋਟ ਗੋਇੰਗ ਟੂ ਬੀ ਈਜ਼ੀ।
ਸੋ ਵਿਜੇ ਜੀ, ਜਿਹੜੀ ਆਪਾਂ ਥੋੜ੍ਹੇ ਦਿਨ ਪਹਿਲਾਂ ਗੱਲ ਕਰਦੇ ਸੀ ਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਮਾਲਕਾਰਨੀ ਵਾਸਤੇ ਵਿਨ ਵਿਨ ਹੈ, ਕਿ ਜੇਕਰ ਡੀਲ ਹੋ ਗਈ ਸਾਰਿਆਂ ਨੇ ਕਹਿਣਾ ਮਾਲਕਾਰਨੀ ਨੇ ਕਿੰਨੀ ਵਧੀਆ ਦੇਖੋ ਡੀਲ ਕਰਾਤੀ ਅਮਰੀਕਾ ਦੇ ਨਾਲ, ਜੇਕਰ ਡੀਲ ਨਾ ਵਧੀਆ ਮਿਲੀ ਟੈਰਿਫ ਲੱਗ ਗਏ ਤਾਂ ਫਿਰ ਮਾਲਕਾਰਨੀ ਵਾਸਤੇ ਇਹ ਕਹਿਣਾ ਸੌਖਾ ਹੋ ਜਾਏਗਾ ਦੇਖੋ ਟੈਰਿਫ ਲੱਗੇ ਆ ਇਸ ਕਰਕੇ ਸਾਡੇ ਬਾਕੀ ਜਿਹੜੇ ਸਾਰੇ ਇਕਨੋਮਿਕ ਪੈਰਾਮੀਟਰਸ ਨੇ ਹਿੱਲੇ ਹੋਏ ਨੇ, ਪਰ ਲੱਗਦਾ ਨਹੀਂ। ਸੈਕਿੰਡ ਜਿਹੜਾ ਕੇਸ ਹੈ ਉਹ ਲੱਗਦਾ ਨਹੀਂ ਕਿ ਸਰਕਾਰ ਵਾਸਤੇ ਪੋਸੀਬਲ ਹੋਏਗਾ, ਜੇ ਡੀਲ ਵਧੀਆ ਨਾ ਹੋਈ ਅਮਰੀਕਾ ਦੇ ਨਾਲ ਤਾਂ ਕੈਨੇਡੀਅਨਸ ਦੇ ਵਿੱਚ ਜਿਹੜਾ ਡਿਸਕੰਟੈਂਟ ਆ ਉਹ ਕਾਫੀ ਵੱਧ ਜਾਣਾ,
ਕਿਉਂਕਿ
ਆਹ ਜਿਹੜਾ ਹੁਣ ਗੱਲ ਹੋਈ ਨਾ, ਕੱਲ੍ਹ ਜਿਹੜਾ ਮਾਰਕਾਰਨੀ ਨੇ ਬਿਆਨ ਦਿੱਤਾ ਕਿ ਜਿਹੜੀ ਵੀ ਕੋਈ ਡੀਲ ਹੋਣੀ ਉਹਦੇ ਵਿੱਚ ਕੁਝ ਨਾ ਕੁਝ ਟੈਰਿਫ ਲੱਗੇ ਰਹਿਣਗੇ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਬੈਕਲੈਸ਼ ਆ, ਜਿਸ ਤਰ੍ਹਾਂ ਦਾ ਰਿਐਕਸ਼ਨ ਆ ਰਿਹਾ, ਲੱਗਦਾ ਕਿ ਨਹੀਂ ਕੈਨੇਡੀਅਨਸ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਜੇ ਸਿਰਫ ਇਸੇ ਵਾਅਦੇ ਦੇ ਉੱਤੇ ਮਾਰਕਾਰਨੀ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਕਿ ਜੀ ਇਹ ਭਾਗ ਨੈਗੋਸ਼ੀਏਟਰ ਨੇ ਡੋਨਲਡ ਟਰੰਪ ਨਾਲ ਕਿਵੇਂ ਡੀਲ ਕਰਨਾ ਮਾਰਕਾਰਨੀ ਹੀ ਜਾਣਦੇ ਨੇ, ਦੈਨ ਹੀ ਵਿਲ ਬੀ ਹੈਲਡ ਟੂ ਅਕਾਊਂਟ ਔਨ ਦਿਸ, ਕਿ ਜੇਕਰ ਡੀਲ ਵਧੀਆ ਨਹੀਂ ਹੁੰਦੀ ਫਿਰ ਕੈਨੇਡੀਅਨਸ ਜਵਾਬ ਮੰਗਣਗੇ।
ਅੱਛਾ, ਜਿਹੜੀ ਕੱਲ੍ਹ ਵਾਲੀ ਗੱਲ ਹੈਗੀ ਆ ਉਹਦੇ ਵਿੱਚੋਂ ਕਈਆਂ ਦਾ ਇਹ ਵੀ ਮੰਨਣਾ ਕਿ ਦੇਖੋ ਐਟਲੀਸਟ ਵੀ ਟ੍ਰਾਂਸਪੇਰੈਂਸੀ ਰੱਖੀ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਸਿੱਧੇ ਤੌਰ 'ਤੇ ਦੱਸ ਤੇ ਦਿੱਤਾ, ਨਹੀਂ ਤਾਂ ਪੋਲੀਟੀਸ਼ੀਅਨਸ ਇੰਨੀ ਸਿੱਧੀ ਗੱਲ ਕਰਦੇ ਹੀ ਕੋਈ ਨਹੀਂ, ਉਹ ਵੀ ਜਦੋਂ ਡੀਲ ਚੱਲ ਰਹੀ ਹੋਵੇ,
ਇਲੈਕਸ਼ਨ ਤੋਂ ਪਹਿਲਾਂ ਵੀ
ਇਲੈਕਸ਼ਨ ਤੋਂ ਪਹਿਲਾਂ ਵੀ ਸਿੱਧੀ ਗੱਲ ਚਾਹੀਦੀ ਸੀ,
ਹੁਣ ਅਸੀਂ ਕੋਸ਼ਿਸ਼ ਕਰਾਂਗੇ
ਜੀ,
ਪਰ ਡੋਨਲਡ ਟਰੰਪ ਦੀ ਗਰੰਟੀ ਕੋਈ ਨਹੀਂ
ਜੀ, ਐਗਜੈਕਟਲੀ
ਇਹ ਕਹਿੰਦੇ ਨਾ ਇਲੈਕਸ਼ਨ ਤੋਂ,
ਪਰ ਜਦੋਂ ਇਹ ਗੱਲ ਕਹੀ ਜਾਂਦੀ ਤਾਂ ਫਿਰ ਵਾਸੂ ਜੀ ਜਿਹੜੇ ਬਾਕੀ ਦੇ ਮੁੱਦੇ ਸੀਗੇ ਜਿਹੜੇ ਹੋਰ ਰੀਅਲ ਕੰਸਰਨਸ ਨੇ ਫਿਰ ਉਹ ਹਾਈਲਾਈਟ ਹੋਣੇ ਸੀ,
ਉਹਨਾਂ ਦੇ ਉੱਤੇ ਇਲੈਕਸ਼ਨ,
ਉਹਨਾਂ ਦੇ ਉੱਤੇ ਇਲੈਕਸ਼ਨ ਹੁੰਦਾ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਹਾਈਲਾਈਟ ਕੀਤੇ ਵੀ ਜਾ ਰਹੇ ਸੀ, ਜਦੋਂ ਜਦੋਂ ਕਦੇ ਵੀ ਉਸ ਚੀਜ਼ ਨੂੰ ਉਹਦੇ ਬਾਰੇ ਗੱਲ ਵੀ ਹੁੰਦੀ ਸੀ, ਈਵਨ ਕੁਝ ਸੁਣਨ ਵਾਲਿਆਂ ਨੂੰ ਇਹ ਲੱਗਦਾ ਸੀ ਕਿ ਵੀ ਤੁਸੀਂ ਜੀ ਜਿਹੜੀ ਗੱਲ ਹੈਗੀ ਆ ਵੀ ਇਹ ਕਿਤੇ ਇੱਕ ਪਾਰਟੀ ਦੇ ਜ਼ਿਆਦਾ ਪੱਖ ਦੀ ਗੱਲ ਤਾਂ ਨਹੀਂ, ਪਰ ਤੁਸੀਂ ਇਹ ਵੀ ਦੇਖੋ ਜਦੋਂ ਕਦੇ ਆਪਾਂ ਓਪਨ ਲਾਈਨ ਸੈਗਮੈਂਟ ਵੀ ਕਰਦੇ ਸੀ ਜਿਹੜੇ ਲੋਕ ਆਪਣੇ ਕੰਸਰਨਸ ਦੱਸਦੇ ਸੀ ਉਹ ਕੰਸਰਨਸ ਆਫਕੋਰਸ ਟਰੰਪ ਦੇ ਟੈਰਿਫਸ, ਟਰੰਪ ਦੇ ਟੈਰਿਫਸ ਕਰਕੇ ਕੈਨੇਡੀਅਨ ਇਕਨੋਮੀ ਉੱਪਰ ਅਸਰ ਉਹ ਗੱਲ ਹੁੰਦੀ ਸੀ, ਪਰ ਕ੍ਰਾਈਮ ਦਾ ਇਸ਼ੂ, ਇਮੀਗ੍ਰੇਸ਼ਨ ਦਾ ਇਸ਼ੂ, ਜਿਹੜਾ ਇਨਫਰਾਸਟਰਕਚਰ ਦੀ ਘਾਟ ਦਾ ਇਸ਼ੂ, ਉਹ ਸਾਰੀਆਂ ਚੀਜ਼ਾਂ ਵੀ ਹਾਈਲਾਈਟ ਹੁੰਦੀਆਂ ਸੀ। ਐਂਡ ਦੇਰ ਇਜ਼ ਅ ਰੀਜ਼ਨ ਕਿ ਲਿਬਰਲ ਪਾਰਟੀ ਨੇ ਆਪਣੇ ਪਲੇਟਫਾਰਮ ਦੇ ਵਿੱਚ ਇੰਨਾ ਵੱਡੀ ਤਬਦੀਲੀ ਕਰਕੇ ਉਹੀ ਕਈ ਪਾਲਿਸੀਜ਼ ਲੈ ਕੇ ਆਉਂਦੀਆਂ ਜਿਹੜੀਆਂ ਕਿ ਕੰਜ਼ਰਵੇਟਿਵ ਵੱਲੋਂ ਸੁਝਾਈਆਂ ਜਾ ਰਹੀਆਂ ਸੀ, ਅਤੇ ਸਿਰਫ ਆ ਡੋਨਲਡ ਟਰੰਪ ਵਾਲੇ ਮੁੱਦੇ 'ਤੇ ਮਾਰਕਾਰਨੀ ਨੇ ਆਪਣੇ ਆਪ ਨੂੰ ਇਸ ਹਿਸਾਬ ਨਾਲ ਪੋਜੀਸ਼ਨ ਕੀਤਾ, ਉਹਨਾਂ ਦੀ ਸਟ੍ਰੈਟੇਜੀ ਵਧੀਆ ਰਹੀ, ਜਿੱਤੇ ਗਏ ਨੇ, ਪਰ ਇਹ ਇੱਕ ਸਬਕ ਇਹ ਵੀ ਹੈ ਸਾਰਿਆਂ ਲਈ ਕਿ ਜਦੋਂ ਕਿਸੇ ਇਸ ਤਰ੍ਹਾਂ ਦੀ ਫਸਵੀਂ ਸਿਚੁਏਸ਼ਨ ਦੇ ਵਿੱਚ ਤੁਸੀਂ ਕਿਸੇ ਇੱਕ ਚੀਜ਼ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਮੂਹਰੇ ਲਿਆ ਕੇ ਆਉਂਦੇ ਹੋ, ਫਿਰ ਤੁਸੀਂ ਆਪਣੇ ਆਪ ਨੂੰ ਕੋਰਨਰ ਵੀ ਕਰ ਲੈਂਦੇ ਹੋ। ਸੋ ਹੁਣ ਮਾਰਕਾਰਨੀ ਕੋਰਨਰ ਹੋਏ ਨੇ ਜਾਂ ਮਾਰਕਾਰਨੀ ਇਹਦੇ ਵਿੱਚੋਂ ਇੱਕ ਅਜਿਹੀ ਡੀਲ ਲੈ ਕੇ ਨਿਕਲਣਗੇ ਕਿ ਲੋਕਾਂ ਨੂੰ ਲੱਗਣਾ ਕਿ ਬਿਲਕੁਲ ਇਹ ਅਸੀਂ ਬਿਲਕੁਲ ਸਹੀ ਚੋਣ ਕੀਤੀ ਆ, ਇਹ ਆਉਣ ਵਾਲਾ ਵਕਤ ਹੀ ਦੱਸੇ,
ਮੇਕ ਔਰ ਬ੍ਰੇਕ ਹੋਏਗਾ,
ਮੇਕ ਔਰ ਬ੍ਰੇਕ।
ਸੋ ਵਿਜੇ ਜੀ, ਇਹਦੇ ਵਿੱਚ ਮਾਰਕਾਰਨੀ ਨੇ, ਲਿਬਰਲਸ ਨੇ ਕੀਤਾ ਕਿ ਉਹਨਾਂ ਨੇ ਕੰਸਰਵੇਟਿਵਸ ਦੀ ਜਿਹੜੀ ਰੈਸਪੀ ਸੀ ਉਹਦੇ ਵਿੱਚੋਂ ਹੀ ਕੁਝ ਇਨਗਰੀਡੀਐਂਟਸ ਕੱਢੇ, ਉਹਦੇ ਨਾਲ ਆਪਣੀ ਇੱਕ ਰੈਸਪੀ ਤਿਆਰ ਕੀਤੀ, ਉਹਦੇ ਉੱਤੇ ਬੜੀ ਸ਼ਾਨਦਾਰ ਗਾਰਨਿਸ਼ਿੰਗ ਕਰ ਦਿੱਤੀ ਡੋਨਲਡ ਟਰੰਪ ਦੇ ਟੈਰਿਫਸ ਦੀ,
ਟਰੰਪ ਵਾਲਾ ਧਨੀਆ ਪਾਤਾ।
ਹਾਂ, ਉਹ ਜਿਹੜਾ ਧਨੀਆ ਹੈ ਉਹੀ ਇਲੈਕਸ਼ਨ ਜਿੱਤਾ ਗਿਆ, ਲੋਕਾਂ ਦਾ ਧਿਆਨ, ਕੈਨੇਡੀਅਨਸ ਦਾ ਧਿਆਨ ਸਾਰਾ ਗਾਰਨਿਸ਼ਿੰਗ ਵੱਲ ਹੀ ਹੋ ਗਿਆ ਤੇ ਜਿਹੜੇ ਇਨਗਰੀਡੀਐਂਟ ਸੀਗੇ ਉਹਨਾਂ ਦੇ ਉੱਤੇ ਬਹੁਤਾ ਧਿਆਨ ਹੀ ਨਹੀਂ ਗਿਆ, ਕਿਉਂਕਿ ਕੈਨੇਡੀਅਨਸ ਨੂੰ ਇੱਦਾਂ ਲੱਗਣ ਲੱਗ ਪਿਆ ਕਿ ਇਨਗਰੀਡੀਐਂਟਸ ਤਾਂ ਦੋਨਾਂ ਦੇ ਸੇਮ ਨੇ, ਕਿ ਕੰਸਰਵੇਟਿਵਸ ਵੀ ਉਹੀ ਗੱਲਾਂ ਕਰ ਰਹੇ ਆ ਜੋ ਲਿਬਰਲਸ ਗੱਲਾਂ ਕਰ ਰਹੇ।
ਧਨੀਆ ਦੇਖੋ ਕਿਹਦਾ ਜ਼ਿਆਦਾ ਤਾਜ਼ਾ,
ਹਾਂ ਸੋਹਣਾ ਕੌਣ ਜ਼ਿਆਦਾ ਲੱਗ ਰਿਹਾ,
ਧਨੀਆ ਕਿਹਦਾ ਵੱਧ ਤਾਜ਼ਾ।
ਸੋ ਗਾਰਨਿਸ਼ਿੰਗ ਕਿਹਦੀ ਜ਼ਿਆਦਾ ਵਧੀਆ ਹੈ, ਗਾਰਨਿਸ਼ਿੰਗ ਹੀ ਸਾਰਾ ਇਲੈਕਸ਼ਨ ਖਿੱਚ ਕੇ ਲੈ ਗਈ
ਜੀ,
ਤੇ ਹੁਣ ਉਹ ਗਾਰਨਿਸ਼ਿੰਗ ਜੇਕਰ ਬਦਹਜ਼ਮੀ ਕਰ ਦਿੰਦੀ ਹੈ ਬਾਅਦ ਵਿੱਚ ਤੇ ਫਿਰ ਕੈਨੇਡੀਅਨਸ ਕਹਿਣਗੇ ਵੀ ਆਹ ਕੀ ਖਵਾਤਾ,
ਆਹ ਕੀ ਹੋ ਗਿਆ। ਚਲੋ ਹੋਪਫੁਲੀ ਸਭ ਠੀਕ ਠਾਕ ਰਹੇ ਵਾਸੂ ਜੀ, ਤੇ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੀਰੇ ਜੀ,
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ ਸਵੇਰੇ ਗੱਲਬਾਤ ਕਰਦੇ ਹਾਂ।
ਤੁਹਾਨੂੰ ਆ ਕਈ ਡਾਈਜੈਸਟ ਨਹੀਂ ਹੁੰਦਾ,
ਹਾਂ
ਥੈਂਕ ਯੂ ਜੀ,
ਸਮਾਂ ਦੇਣ ਲਈ ਤੁਹਾਡਾ
ਥੈਂਕ ਯੂ,
ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ,
ਥੈਂਕ ਯੂ।